ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਤਿੰਨ ਐਤਵਾਰ ਵਾਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸਵਾਗਤ ਕਰਦਾ ਆਪ ਸਭ ਦਾ। ਜੀ ਆਇਆਂ ਕਹਿੰਦਾ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੰਦਰੁਸਤ ਹੋ, ਠੀਕ ਠਾਕ ਹੋ, ਚੜ੍ਹਦੀ ਕਲਾ ਚੋ, ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮੇਰੇ ਨਾਲ ਗੁਰਪ੍ਰੀਤ ਗਿੱਲ ਪ੍ਰੋਗਰਾਮ ਚ ਸ਼ਾਮਲ ਹੋਣਗੇ ਕੈਨਬਰਾ ਤੋਂ। ਉਸ ਤੋਂ ਇਲਾਵਾ ਤੁਸੀਂ ਵੀ ਆਓਗੇ, ਸੁਨੇਹੇ ਭੇਜੋਗੇ। ਅੱਜ ਦਿਨ ਐਤਵਾਰ ਹੈ, ਸਮਾਂ 9:02 ਹੋ ਚੁੱਕਾ ਤੇ 15 ਦਸੰਬਰ ਦੀ ਤਰੀਕ ਚੜ ਚੁੱਕੀ ਆ। ਇਹ ਆਸਟ੍ਰੇਲੀਆ ਦੀ ਗੱਲ ਕਰ ਰਹੇ ਨਾਲ ਇੰਡੀਆ ਦੀ, ਕਿਉਂਕਿ ਸਿਡਨੀ ਦੇ ਵਿਚ ਜਿਹੜਾ ਸਮਾਂ ਆ ਇਸ ਵੇਲੇ 9:02 ਹੈ, ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਵੱਡੇ ਦਿਨ ਚੱਲ ਰਹੇ ਨੇ, ਦਿਨ ਵੱਡੇ ਹੋ ਰਹੇ ਨੇ, ਹਜੇ ਹੋਰ ਵੀ 22 ਦਸੰਬਰ ਤੱਕ ਹੋਣੇ ਨੇ। ਤੇ ਸੂਰਜ ਸਵੇਰੇ 5:38 ਤੇ ਚੜਿਆ ਸੀ ਤੇ ਅੱਜ 8:01 ਤੇ ਰਾਤ ਨੂੰ ਛੁਪੇਗਾ ਸ਼ਾਮ ਨੂੰ। ਸੋ ਬੜਾ ਲੰਬਾ ਦਿਨ ਹੈ, ਤੁਸੀਂ ਦੇਖ ਲਓ ਕਿ 13 ਘੰਟੇ ਤੋਂ ਵੀ ਜ਼ਿਆਦਾ, 12.5-13 ਘੰਟੇ ਆ ਡੇ ਲਾਈਟ। ਤੇ ਇਸ ਤੋਂ ਇਲਾਵਾ ਫਿਰ ਬ੍ਰਿਸਬੇਨ ਚੱਲਦੇ ਆ, ਉੱਥੇ 8:03 ਸਵੇਰ ਦੇ ਹੋਏ ਨੇ। ਐਡਲੇਡ ਦੇ ਵਿਚ 8:33 ਔਰ ਪਰਥ ਦੇ ਵਿਚ 6:03 ਸਵੇਰ ਦੇ ਹੋ ਚੁੱਕੇ ਨੇ। ਨਵੀਂ ਦਿੱਲੀ ਦੇ ਵਿਚ 3:33 ਵੱਡਾ ਤੜਕਾ। ਲੰਡਨ ਦੇ ਵਿਚ ਹਜੇ 14 ਤਰੀਕ ਚੱਲ ਰਹੀ ਹੈ, ਦਿਨ ਸ਼ਨਿਚਰਵਾਰ ਹੈ, ਅੱਧੀ ਰਾਤ 10:03 ਵੋਟਾਂ ਪੈ ਕੇ ਹਟੀਆਂ ਨੇ। ਕੰਜ਼ਰਵੇਟਿਵ ਪਾਰਟੀ ਜਿੱਤੀ ਹੈ ਬੋਰਿਸ ਜੌਨਸਨ। ਔਰ ਨਿਊਯਾਰਕ ਦੇ ਵਿਚ ਜਿੱਥੇ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ, ਉੱਥੇ ਵੀ ਅਗਲੇ ਸਾਲ ਇਲੈਕਸ਼ਨ ਨੇ। ਤੇ ਅੱਜ ਉੱਥੇ ਨਿਊਯਾਰਕ ਤੇ ਟੋਰੋਂਟੋ ਉਧਰ ਕੈਨੇਡਾ ਦੇ ਵਿਚ 5:03 ਸ਼ਾਮ ਦੇ ਹੋਏ ਨੇ 14 ਤਰੀਕ ਤੇ 14 ਤਰੀਕ ਚੱਲ ਰਹੀ ਹੈ ਐਲ ਏ ਵੈਨਕੂਵਰ ਦੇ ਵਿਚ, ਤੇ ਉੱਥੇ 2:03 ਦੁਪਹਿਰ ਦੇ ਹੋਏ ਨੇ। ਇਹ ਸੀ ਸਮਾਂ ਸਾਰਨੀ। ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ, ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਤੇ ਅੱਜ ਮੈਂ ਤੁਹਾਡੇ ਨਾਲ ਧਨੀ ਰਾਮ ਚਾਤ੍ਰਿਕ ਦੀਆਂ 2 ਕਵਿਤਾਵਾਂ ਸ਼ੇਅਰ ਕਰਨੀਆਂ। ਦੇਖੋ ਧਨੀ ਰਾਮ ਚਾਤ੍ਰਿਕ ਬੜੇ ਵੱਡੇ ਪੰਜਾਬੀ ਦੇ ਸਾਹਿਤਕਾਰ, ਲਿਖਾਰੀ ਹੋਏ ਨੇ, ਕਵੀ ਹੋਏ ਨੇ, ਤੇ ਉਹਨਾਂ ਦੀਆਂ ਕਵਿਤਾਵਾਂ ਅਸੀਂ ਪੜ੍ਹਦੇ ਆਏ ਹਾਂ। ਤੇ ਇਸ ਵਾਰੀ ਇੰਡੀਆ ਗਿਆ ਤਾਂ ਮੈਂ ਉਹਨਾਂ ਦੇ ਸਾਰਾ ਹੀ ਇੱਕ ਸੰਗ੍ਰਹਿ ਲੈ ਕੇ ਆਇਆ, ਕਿਉਂਕਿ ਕੁਝ ਚੋਣਵੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਦੀਆਂ ਪੜ੍ਹਨ ਨੂੰ ਮਿਲਦੀਆਂ ਸੀ, ਪਰ ਸਾਰੀਆਂ ਨਹੀਂ। ਹੈਰਾਨੀ ਹੁੰਦੀ ਆ ਜਦੋਂ ਮਤਲਬ ਉਹਨਾਂ ਦੀਆਂ ਜਿਹੜੀਆਂ ਇਹ ਆਪਾਂ ਪੜ੍ਹਦੇ ਹਾਂ ਕਵਿਤਾਵਾਂ, ਕਿ ਐਡੀ ਵੱਡੀ ਉਹਨਾਂ ਦੀ ਐਡੀ ਲੰਬੀ ਚੌੜੀ ਸੋਚ, ਐਡੀ ਲੰਬੀ ਚੌੜੀ ਵਰਾਇਟੀ ਉਹਨਾਂ ਨੇ ਪੇਸ਼ ਕੀਤੀ ਆ। ਤੇ ਜਿਹੜਾ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਉਸਦਾ ਟਾਈਟਲ ਹੈ ਵਿਸ਼ਨ ਪਦ ਆਰਤੀ। ਤੇ ਇਸ ਦੀ ਟੇਕ ਜਿਹੜੀ ਹੈ ਕਿ ਮੈਂ ਮੱਲਿਆ ਦਾਤਾ ਦਾ ਦੁਆਰ। ਹੁਣ ਆਰਤੀ ਦੇਖੋ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਲਿਖੀ ਹੈ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਔਰ ਉਸੇ ਨੂੰ ਆਧਾਰ ਬਣਾ ਕੇ ਮੈਨੂੰ ਇਉਂ ਲੱਗਦਾ, ਮੈਨੂੰ ਫੀਲ ਹੋਇਆ ਕਿ ਧਨੀ ਰਾਮ ਚਾਤਰਕ ਹੁਣਾਂ ਨੇ ਵੀ ਆਰਤੀ ਲਿਖੀ ਹੈ ਤੇ ਉਸ ਦੀ ਐਕਸਪਲੇਨੇਸ਼ਨ ਲਈ ਸਮਝ ਲਓ। ਕਹਿੰਦੇ ਲੰਮਾ ਚੌੜਾ ਬਾਗ ਬਗੀਚਾ ਜਿਸਦਾ ਕੋਈ ਉਰਾਰ ਨਾ ਪਾਰ, ਲੰਮਾ ਚੌੜਾ ਬਾਗ ਬਗੀਚਾ ਜਿਸਦਾ ਕੋਈ ਉਰਾਰ ਨਾ ਪਾਰ, ਤ੍ਰੈ ਲੋਕੀ ਵਿਚ ਤਾਣਾ ਪੇਟਾ ਬ੍ਰਹਿਮੰਡਾਂ ਵਿਚ ਖਿਲਰ ਖਿਲਾਰ, ਸੂਰਜ ਚੰਦ ਸਤਾਰੇ ਧਰਤੀ ਚਰਖ ਚੱਲ ਰਿਹਾ ਚੱਕਰ ਮਾਰ, ਝੀਲਾਂ ਚਸ਼ਮੇ ਪਰਬਤ ਨਦੀਆਂ ਕਹਿਲਾਂ ਚੀਲ ਬਿਹਾਰ ਚਿਨਾਰ, ਫਲ ਫੁੱਲ ਮਦ ਮਰਕੰਚ ਮਦਰ ਦੀ ਮਨ ਮੋਹੀ ਜਾਏ ਮਹਿਕਾਰ, ਵੇਲਾਂ ਵੱਲਾਂ ਵਣ ਤ੍ਰਿਣ ਬਿਰਸ਼ ਖਲੋਤੇ ਨੇ ਇਕ ਟੰਗ ਭਾਰ, ਸੋਭਾ ਕਰਨ ਸੁਰੀਲੇ ਪੰਛੀ ਊਸ਼ਾ ਉਭਾਰੇ ਨੂਰ ਨਿਖਾਰ, ਦਾਤਾਂ ਮਿਲਣ ਕਲਾਵੇ ਭਰ ਭਰ ਖੁੱਲਾ ਕੁਦਰਤ ਦਾ ਭੰਡਾਰ, ਸਾਰੀ ਸ੍ਰਿਸ਼ਟੀ ਜਿਹਦੇ ਦਰਬਾਰੋਂ ਬਰਕਤ ਮੰਗੇ ਬਹਾਂ ਪਸਾਰ, ਚਾਤਰਕ ਮੰਗੇ ਦਾਨ ਮਿਹਰ ਦਾ ਭਵ ਸਾਗਰ ਤੋਂ ਕਰਦੇ ਪਾਰ। ਬਹੁਤ ਡੀਪ, ਬਹੁਤ ਸੋਹਣੀ ਕਵਿਤਾ, ਔਰ ਇਸ ਦੇ ਵਿਚ ਜਿਹੜੇ ਸ਼ਬਦਾਵਲੀ ਵਰਤੀ ਗਈ ਹੈ ਉਹ ਵੀ ਬਾਕਮਾਲ ਹੈ ਜੀ। ਦੇਖੋ, ਝੀਲਾਂ ਚਸ਼ਮੇ ਪਰਬਤ ਨਦੀਆਂ ਕੈਲਾਂ, ਕੈਲਾਂ ਤੁਹਾਨੂੰ ਪਤਾ ਹੈ ਕਿ ਇੱਕ ਦਰਖਤ ਦਾ ਨਾਮ ਹੈ, ਪਹਾੜਾਂ ਦੇ ਵਿਚ ਹੁੰਦਾ ਹੈ, ਚੀਲ ਵੀ ਪਹਾੜਾਂ ਚ ਹੁੰਦੀ, ਬਿਆਰ ਦਰਖਤ ਹੈ, ਬਿਆਰ ਦੇ ਕਈ ਵਾਰੀ ਬਾਲੇ ਤੁਸੀਂ ਸੁਣੇ ਹੋਣੇ ਆ, ਚਿਨਾਰ ਇਹ ਵੀ ਦਰਖਤ ਹੈ, ਤੇ ਬਾਕੀ ਫਲ ਦੇਖੋ, ਫਲ ਫੁੱਲ ਮਦ ਮਧੂ ਜਿਹੜਾ ਇਹ ਚ ਹਨੀ ਹੁੰਦਾ ਆ, ਮਰਕੰਚ ਜਿਹੜਾ ਪੱਤਿਆਂ ਦੇ ਉੱਤੇ ਧੂੜ ਪਈ ਹੁੰਦੀ ਆ, ਡਸਟ ਜਿਹੜਾ ਕਿ ਸਮੈਲ ਦਿੰਦਾ ਜਿਹਦੇ ਚ ਸੁਗੰਧ ਨਿਕਲਦੀ ਆ। ਸੋ ਬਹੁਤ ਡੂੰਘੀਆਂ ਸ਼ਬਦਾਵਲੀਆਂ ਵਰਤ ਗਏ ਨੇ ਇਸ ਆਰਤੀ ਦੇ ਵਿਚ ਧਨੀ ਰਾਮ ਚਾਤਰਿਕ ਜੀ। ਤੇ ਇਕ ਹੋਰ ਸਮਾਜਿਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਕਿਉਂਕਿ ਜਦੋਂ ਅਸੀਂ ਸਮਾਜ ਦੇ ਵਿਚ ਰਹਿੰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਲੋਕ ਤੱਤ ਬਣਦੇ ਨੇ, ਅੱਜ ਤੁਹਾਨੂੰ ਲੋਕ ਤੱਤ ਵੀ ਸੁਣਾਉਣੇ ਨੇ, ਤੇ ਇਸ ਕਵਿਤਾ ਦਾ ਨਾਂ ਹੈ ਕੋਈ ਕੋਈ ਵਿਰਲਾ ਵਿਰਲਾ। ਕੋਈ ਕੋਈ ਹੈ ਚਰਚਾ ਇਸ਼ਕ ਦਾ ਘਰ ਘਰ ਕਮਾਉਂਦਾ ਕੋਈ ਕੋਈ ਹੈ, ਹਰ ਬੰਦਾ ਇਸ਼ਕ ਦਾ ਚਰਚਾ ਕਰਦਾ, ਸਟੋਰੀਆਂ ਦੇਖਦਾ, ਫਿਲਮਾਂ ਦੇਖਦਾ, ਲਵ ਸਟੋਰੀਆਂ ਦੇਖ ਰਹੇ ਨੇ, ਕਿਤਾਬਾਂ ਪੜ੍ਹ ਰਹੇ ਨੇ, ਨਾਵਲ ਪੜ੍ਹ ਰਹੇ ਨੇ, ਔਰ ਕਈ ਪਰਮਾਤਮਾ ਦੀ ਵੀ ਗੱਲ ਕਰਦੇ ਨੇ, ਉਹ ਵੀ ਇਸ਼ਕ ਹੈ ਅਸਲੀ ਦੇ ਵਿਚ ਹਕੀਕੀ ਤੇ। ਪਰ ਕਹਿੰਦੇ ਕਮਾਉਂਦਾ ਕੋਈ ਕੋਈ ਹੈ ਚਰਚਾ ਇਸ਼ਕ ਦਾ ਘਰ ਘਰ ਕਮਾਉਂਦਾ ਕੋਈ ਕੋਈ ਹੈ, ਬੜੇ ਇਕਰਾਰ ਹੁੰਦੇ ਨੇ ਨਿਮਾਉਂਦਾ ਕੋਈ ਕੋਈ ਹੈ। ਧਨੀ ਰਾਮ ਚਾਤਰਿਕ ਦੀਆਂ ਕਵਿਤਾਵਾਂ ਸੁਣ ਰਹੇ ਹਾਂ ਅਸੀਂ। ਦਿਖਾਵੇ ਦੇ ਮਲੰਮੇ ਦੀ ਨਮਾਇਸ਼ ਹਰ ਜਗ੍ਹਾ ਦੇਖੀ, ਮਲੰਮਾ ਹੁੰਦਾ ਮੱਲ ਮਲਾਉਣੀ, ਲੇਪਾ ਚੁੱਪੀ ਕਰਨੀ, ਦਿਖਾਵੇ ਦੇ ਮਲੰਮੇ ਦੀ ਨਮਾਇਸ਼ ਹਰ ਜਗ੍ਹਾ ਦੇਖੀ, ਕਸੌਟੀ ਤੇ ਉੱਤਰ ਪੂਰਾ ਦਿਖਾਉਂਦਾ ਕੋਈ ਕੋਈ ਹੈ, ਸੰਦੇਸ਼ੇ ਪਿਆਰ ਦੇ ਪਾਣੀ ਤੇ ਤਰਦੇ ਕਾਗਤੀ ਬੇੜੇ, ਹਕੀਕਤ ਦੇ ਕਿਨਾਰੇ ਤੇ ਪਹੁੰਚਾਉਂਦਾ ਕੋਈ ਕੋਈ ਹੈ, ਇਹ ਦੁਨੀਆਂ ਬਾਗ ਬਹੁਰੰਗਾ ਨਵੇਂ ਫੁੱਲ ਰੋਜ਼ ਖਿੜਦੇ ਨੇ, ਸ਼ਮਾ ਤੇ ਜ਼ਿੰਦ ਪਰਵਾਨਾ ਘੁਮਾਉਂਦਾ ਕੋਈ ਕੋਈ ਹੈ। ਕਿਆ ਬਾਤ ਜੀ! ਹੁਣ ਦੇਖੋ ਇਹਦੇ ਚ ਬਿੰਬ ਦੇਖੋ ਕਿ ਫੁੱਲ ਦੇ ਆਲੇ ਦੁਆਲੇ ਤਾਂ ਬਹੁਤ ਘੁੰਮਦੇ ਨੇ ਫੁੱਲਾਂ ਦੇ, ਪਰ ਜਿਹੜੀ ਸ਼ਮਾ ਜਿੱਥੇ ਲਾਟ ਜਿੱਥੇ ਜਿੰਦ ਜਾਣੀ ਆ ਉਹਦੇ ਤੇ ਪਰਵਾਨਾ ਕੋਈ ਕੋਈ ਘੁੰਮਦਾ ਹੈ, ਫੁੱਲਾਂ ਤੇ ਬਹੁਤ ਘੁੰਮਦੇ ਨੇ ਜਿੱਥੋਂ ਸੁਗੰਧ ਆਉਂਦੀ ਆ। ਇਹ ਰਸਤਾ ਹੈ ਬੜਾ ਬਿਖੜਾ ਤੇ ਜੰਗਲ ਕੰਡਿਆਂ ਭਰਿਆ, ਪਕੜ ਬਾਹੋਂ ਗੁਰੂ ਪੂਰਾ ਲੰਘਾਉਂਦਾ ਕੋਈ ਕੋਈ ਹੈ। ਕਿਆ ਬਾਤ! ਜਗਤ ਹੈ ਗਰਜ਼ ਮੰਦਾਂ ਦਾ, ਕੋਈ ਬੇਗਰਜ਼ ਮਿਲਿਆ ਨਹੀਂ, ਕਮਰ ਤੋੜੂ ਬਣੇ ਬੜੇ ਨੇ, ਕਮਰ ਤੋੜੂ ਬੜੇ ਨੇ, ਲੱਕ ਬਣਾਉਂਦਾ ਕੋਈ ਕੋਈ ਹੈ। ਖੁਦਾਈ ਦਾਵੇ ਫਰਜ਼ੀ ਨੇ, ਦਿਖਾਵੇ ਦੀ ਹੈ ਕੁਰਬਾਨੀ, ਇਹ ਲੋਹੇ ਦੇ ਚਣੇ ਚਾਤਰਿਕ ਚਬਾਉਂਦਾ ਕੋਈ ਕੋਈ ਹੈ। ਬਹੁਤ ਹੀ ਖੂਬਸੂਰਤ, ਔਰ ਢਾਡੀ ਵਾਰਾਂ ਦੇ ਵਿਚ ਧਨੀ ਰਾਮ ਚਾਤਰਿਕ ਦੇ ਇਹ ਜਿਹੜੇ ਕਵਿਤਾਵਾਂ ਨੇ ਇਹਨਾਂ ਨੂੰ ਮੋਡੀਫਾਈ ਕਰਕੇ ਸੁਣਾਇਆ ਜਾਂਦਾ ਸੀ, ਮੈਂ ਖੁਦ ਸੁਣੀਆਂ ਨੇ, ਔਰ ਇੱਕ ਬੇਸ ਬਣਾ ਦਿੰਦਾ ਹੈ ਰਾਈਟਰ ਕਵੀ ਤੇ ਉਹ ਗਾਂ ਤੇ ਗਾਂ ਚੱਲਦੀਆਂ ਨੇ, ਉਸ ਨੂੰ ਮੋਡੀਫਾਈ ਕਰ ਲਿਆ ਜਾਂਦਾ, ਇੱਕ ਆਈਡੀਆ ਮਿਲ ਜਾਂਦਾ। ਸੋ ਧਨੀ ਰਾਮ ਚਾਤਰਿਕ ਉਹ ਕਵੀ ਹੋਏ ਨੇ ਜਿਨ੍ਹਾਂ ਨੇ ਆਧਾਰ ਦਿੱਤਾ ਹੈ ਬਹੁਤ ਸਾਰੇ ਪੰਜਾਬੀ ਕਵਿਤਾਵਾਂ ਨੂੰ, ਲੋਕ ਕਵਿਤਾਵਾਂ ਨੂੰ, ਔਰ ਉਸ ਤੋਂ ਬਾਅਦ ਜਿਹੜੇ ਰੀਅਲ ਟਾਈਮ ਦੇ ਵਿਚ ਗਾਉਂਦੇ ਸੀ ਕਵੀ ਢਾਡੀ ਦੀਵਾਰਾਂ ਉਹਨਾਂ ਦੇ ਵਿਚ ਇਹ ਵਰਤੀਆਂ ਜਾਂਦੀਆਂ ਸੀ। ਤੇ ਲੋਕ ਤਾਂ ਤੁਹਾਨੂੰ ਇੱਕ ਹੋਰ ਸੁਣਾਉਂਦੇ ਆ ਜੀ, ਪੰਮਾ ਦੁੰਮੇਵਾਲ। ਬਿਲਕੁਲ ਨਵਾਂ ਗੀਤ ਆਇਆ ਤੇ ਆਓ ਗੀਤ ਸੁਣਦੇ ਆ। ਗੀਤ ਦੇ ਉਸ ਪਾਰ ਫਿਰ ਮੌਸਮ ਦੀ ਜਾਣਕਾਰੀ, ਤੁਹਾਡੇ ਸੁਨੇਹੇ ਤੇ ਗੀਤ ਸੰਗੀਤ ਹੋਰ ਚੱਲਦਾ ਰਹੇਗਾ।
ਸੱਚੀਆਂ ਸੁਣਾਉਣ ਲੱਗਾ, ਗੱਲਾਂ ਸਮਝਾਉਣ ਲੱਗਾ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ। ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ। ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ। ਭਲੇ ਦਾ ਜਮਾਨਾ ਗਿਆ, ਸ਼ਮਾ ਪਰਵਾਨਾ ਗਿਆ, ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ। ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ। ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ। ਪੁਲਸੀਏ ਨਾਲ ਯਾਰੀ, ਨਿੱਤ ਦੀ ਸ਼ਰਾਬ ਮਾੜੀ, ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ। ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ। ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ। ਪਗੜੀ ਵਟਾ ਕੇ ਇੱਕੋ ਥਾਲੀ ਵਿੱਚ ਖਾ ਕੇ ਵੇੜੇ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ। ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ। ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ। ਜੱਟ ਨੂੰ ਭੜਕ ਰਾਤੀ, ਚੋਰ ਨੂੰ ਖੜਕ ਦਿਨੇ, ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ। ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ। ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ। ਮੁਲਕਾਂ ਦੀ ਜੰਗ ਇੱਕ ਅਮਲੀ ਨੂੰ ਭੰਗ ਵੜਾ ਕਰਦੀ ਆ, ਤੰਗ ਲੈਣ ਕੰਮ ਨੂੰ ਵਿਗਾੜ ਕਰਦੀ ਆ, ਤੰਗ ਲੈਣ ਕੰਮ ਨੂੰ ਵਿਗਾੜ ਕਰਦੀ ਆ, ਤੰਗ ਲੈਣ ਕੰਮ ਨੂੰ ਵਿਗਾੜ। ਬਿਨਾਂ ਹੱਥ ਡਾਂਗ ਫੜੇ ਰਾਤ ਨੂੰ ਨਾ ਖੇਤ ਬੜੇ, ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਓ ਕਰੀਦਾ। ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਓ ਕਰੀਦਾ। ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਓ ਕਰੀਦਾ। ਤਕੜੇ ਸ਼ਰੀਕਾਂ ਕੋਲੋਂ, ਪੈਂਦੀਆਂ ਤਰੀਕਾਂ ਕੋਲੋਂ, ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਓ ਡਰੀਦਾ। ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਓ ਡਰੀਦਾ। ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਓ ਡਰੀਦਾ। ਰਾਏਪੁਰ ਵਾਲੇ ਪਾਲੀ ਤੁਰ ਜਾਣਾ ਹੋ ਕੇ ਖਾਲੀ, ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ। ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ। ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ। ਮੋਢਿਆਂ ਤੇ ਚੱਕ ਦੇਣਾ ਚਿਖਾ ਉੱਤੇ ਰੱਖ, ਕਿਸੇ ਸਕਣਾ ਨਾ ਡੱਕ, ਤੇਰਾ ਜਾਣਾ ਜੱਗ ਛੁੱਟ ਬਈ। ਜਾਣਾ ਜੱਗ ਛੁੱਟ ਬਈ, ਜਾਣਾ ਜੱਗ ਛੁੱਟ ਬਈ, ਜਾਣਾ ਜੱਗ ਛੁੱਟ ਬਈ।
ਜੀ, ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿਚ ਲੋਕ ਤੱਤ ਸੁਣ ਰਹੇ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਜੀ। ਸਾਰੇ ਸਰੋਤਿਆਂ ਦਾ ਸਵਾਗਤ ਹੈ। ਸੁਖਵਿੰਦਰ ਸੌਂਦ ਭਾਜੀ ਪ੍ਰੋਗਰਾਮ ਦੇ ਵਿਚ ਸਵੇਰ ਦੇ ਸ਼ਾਮਲ ਨੇ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ ਭਾਜੀ। ਔਰ ਜਗਤਾਰ ਜੌਲ ਬਾਈ ਜੀ ਵੀ ਸਾਡੇ ਨਾਲ ਜੁੜ ਗਏ ਨੇ ਮਨੀਲਾ ਤੋਂ। ਕਹਿੰਦੇ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਅੱਜ ਆਵਾਜ਼ ਬੜੀ ਕੜਕ ਹੈ। ਹਾਂਜੀ ਹਾਂਜੀ, ਅੱਜ ਥੋੜੀ ਸਿਹਤ ਵੀ ਠੀਕ ਹੈ। ਪਿਛਲੇ ਕਹਿ ਲਓ ਕਿ 20-25 ਦਿਨਾਂ ਤੋਂ ਜਿਹੜਾ ਫਲੂ ਨੇ ਘੇਰਿਆ ਹੋਇਆ ਸੀਗਾ, ਤੇ ਹੌਲੀ ਹੌਲੀ ਰਿਕਵਰੀ ਚੱਲ ਰਹੀ ਹੈ। ਖੈਰ, ਪਿੰਡ ਵੀ ਵਾਪਸ ਆ ਗਏ ਆ, ਇੱਥੋਂ ਤਾਜ਼ੀ ਹਵਾ ਜਿਹੜੀ ਆ ਉਹ ਵੀ ਕੰਮ ਕਰ ਰਹੀ ਹੈ। ਮੀਂਹ ਵੀ ਪੈ ਗਿਆ ਤੇ ਅੱਜ ਵੀ ਹੁਣ ਇਸ ਵੇਲੇ ਬੱਦਲ ਛਾਏ ਹੋਏ ਨੇ। ਮੌਸਮ ਦੇ ਵਿਚ ਹਲਕਾ ਹਲਕਾ ਜਿਹੜਾ ਗਰਮੈਸ਼ ਪੈਦਾ ਹੋ ਰਹੀ ਹੈ। ਕੱਲ ਵੀ ਦਸਿਆ ਸੀਗਾ ਕਿ ਆਸਟ੍ਰੇਲੀਆ ਦੇ ਵਿਚ ਹੀਟ ਵੇਵ ਆ ਰਹੀ ਹੈ, ਗਰਮੀ ਦੀ ਲਹਿਰ ਚੱਲੇਗੀ। ਪਰਥ ਦੇ ਵਿਚ ਬਹੁਤ ਜ਼ਿਆਦਾ ਗਰਮੀ ਹੋਣ ਦੀ ਸੰਭਾਵਨਾ ਹੈ, ਔਰ ਇਸ ਹਫ਼ਤੇ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਰਿਕਾਰਡ ਜਿਹੜੇ ਟੁੱਟਣ ਦੀ ਸੰਭਾਵਨਾ ਹੈ। ਔਰ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਵੈਦਰ ਦੀ, ਤੇ ਸ਼ੁਰੂ ਕਰਦੇ ਹਾਂ ਜੀ ਕੇਂਸ ਤੋਂ, ਜਿੱਥੇ 33 ਡਿਗਰੀ ਤਾਪਮਾਨ ਅੱਜ ਰਹੇਗਾ, ਤੇ ਬ੍ਰਿਸਬਨ ਦੇ ਵਿਚ ਹਲਕੇ ਬੱਦਲ 33 ਡਿਗਰੀ। ਔਰ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਅੱਜ ਉੱਥੇ ਗੁਰਦੁਆਰਾ ਲੋਗਨ ਦੇ ਵਿਚ ਜਿਹੜਾ ਫੰਕਸ਼ਨ ਸੈਂਟਰ ਹੈ, ਉੱਥੇ ਸਾਂਝਾ ਸੰਕਲਪ ਪ੍ਰੋਗਰਾਮ ਰੱਖਿਆ ਗਿਆ। ਉਸ ਵਿਚ ਨਾਟਕ ਵੀ ਹੋਏਗਾ, ਗੱਲਾਂ ਬਾਤਾਂ ਵੀ ਹੋਣਗੀਆਂ, ਵਿਚਾਰ ਵਿਮਰਸ਼ ਵੀ ਹੋਏਗਾ, ਤੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਹੋਏਗਾ। ਮੈਂ ਵੀ ਉਸ ਦੇ ਵਿਚ ਜਾ ਰਿਹਾ, ਸੋ ਬਹੁਤ ਸਾਰੇ ਸਰੋਤੇ ਜਿਹੜੇ ਬ੍ਰਿਸਬਨ ਵਾਲੇ ਸੁਣ ਰਹੇ ਹੋਣ ਤਾਂ 4 ਵਜੇ ਪਹੁੰਚਣ ਦੀ ਕਿਰਪਾਲਤਾ ਕਰਨ। ਕੌਸਾਰਵਰ ਦੇ ਵਿਚ ਅੱਜ ਹਵਾ ਜਿਹੜੀ ਚੱਲਣ ਦੀ ਸੰਭਾਵਨਾ, ਦਿਨ ਸਾਫ਼ ਰਹੇਗਾ 27 ਡਿਗਰੀ, ਔਰ 28 ਡਿਗਰੀ ਸਿਡਨੀ ਦੇ ਵਿਚ, ਔਰ ਕੈਨਬਰਾ ਦੇ ਵਿਚ 30 ਡਿਗਰੀ ਗਰਮ ਬੱਦਲ ਜ਼ਿਆਦਾ। ਮੈਲਬਨ ਦੇ ਵਿਚ 22 ਡਿਗਰੀ, ਥੋੜਾ ਜਿਹਾ ਠੰਡਾ ਮੌਸਮ ਰਹੇਗਾ, ਬੱਦਲ ਜ਼ਿਆਦਾ ਹੋਣਗੇ। ਐਡਲੇਡ ਦੇ ਵਿਚ ਮੌਸਮ ਸਾਫ਼ ਰਹੇਗਾ, 29 ਡਿਗਰੀ। ਪਰਥ ਦੇ ਵਿਚ 40 ਡਿਗਰੀ ਦੱਸਿਆ ਜਾ ਰਿਹਾ, ਧੁੱਪ ਖਿੜੀ ਰਹੇਗੀ। ਡਾਰਵਿਨ ਦੇ ਵਿਚ 35 ਡਿਗਰੀ, ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ। ਔਰ ਸੁਣਨ ਦੇ ਵਿਚ ਆਇਆ ਕਿ ਉੱਥੇ ਮੀਂਹ ਥੋੜਾ ਘੱਟ ਪੈ ਰਿਹਾ ਇਸ ਸਾਲ, ਪਰ ਇਹ ਜਿਹੜੀ ਗਰਮੀ ਹੈ ਇਹ ਮੌਨਸੂਨ ਨੂੰ ਵੀ ਪ੍ਰਭਾਵਿਤ ਕਰੇਗੀ। ਐਲਿਸ ਸਪ੍ਰਿੰਗ ਦੇ ਵਿਚ 39 ਡਿਗਰੀ ਹੈ, ਮੌਸਮ ਸਾਫ਼ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਹੜੀ ਵੈਸਟਰਨ ਆਸਟ੍ਰੇਲੀਆ ਦੇ ਵਿਚ ਹੀਟ ਪੈ ਰਹੀ ਹੈ, ਗਰਮੀ ਪੈ ਰਹੀ ਹੈ, ਉਹ ਵੀਕਐਂਡ ਤੱਕ ਚੱਲੇਗੀ ਤੇ ਕਾਫੀ ਗਰਮੀ ਜਿਹੜੀ ਹੋਣ ਦੀ ਸੰਭਾਵਨਾ ਆਸਟ੍ਰੇਲੀਆ ਦੇ ਸਾਰੇ ਖਿੱਤਿਆਂ ਦੇ ਵਿਚ। ਔਰ ਇਧਰ ਨਿਊ ਸਾਊਥ ਵੇਲਜ਼ ਦੇ ਵਿਚ 100% ਨਿਊ ਸਾਊਥ ਵੇਲਜ਼ ਨੂੰ ਡਰਾਊਟ ਡਿਕਲੇਅਰ ਕਰ ਦਿੱਤਾ ਗਿਆ ਕਿ ਸਾਰੇ ਨਿਊ ਸਾਊਥ ਵੇਲਜ਼ ਦੇ ਵਿਚ ਸੋਕ ਆਇਆ, ਅਕਾਲ ਪੈ ਗਿਆ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਚਲਦੇ ਹਾਂ ਇਸ ਵੇਲੇ ਅੰਮ੍ਰਿਤਸਰ, ਉੱਥੇ 9 ਡਿਗਰੀ ਤਾਪਮਾਨ ਹੈ, ਦਿਨਾਂ ਨੂੰ ਅੱਜ 18 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਪਾਲਾ ਬੈਂਸ ਕੋਬਰਮ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਕਹਿੰਦੇ ਜੀ ਹੁਣ ਆਨੰਦ ਲਵਾਂਗੇ ਪ੍ਰੋਗਰਾਮ ਦਾ। ਜੀ ਬਿਲਕੁਲ, ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਨੇ ਜਿਹੜੇ ਪ੍ਰੋਗਰਾਮ ਦੇ ਵਿਚ ਜੁੜਦੇ ਨੇ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਅਗਰ ਮੈਸੇਜ ਪਾ ਸਕਦੇ ਨੇ ਜ਼ਰੂਰ, ਬੜੀ ਖੁਸ਼ੀ ਹੁੰਦੀ ਹੈ, ਤੇ ਨਹੀਂ ਤਾਂ ਫਿਰ ਆਨੰਦ ਮਾਣੋ ਗੀਤਾਂ ਦਾ। ਤੇ ਇੱਕ ਗੀਤ ਹੁਣ ਤੁਹਾਨੂੰ ਸੁਣਾਉਣਾ ਹੈ, ਉਹ ਹੈਗਾ ਜੀ ਅਬ ਤੁਮਾਰੇ ਹਵਾਲੇ ਵਤਨ ਸਾਥੀ, ਉਹ ਫਿਲਮ ਦੇ ਵਿਚੋਂ ਤੇ ਉਹ ਗੀਤ ਦਾ ਆਨੰਦ ਮਾਣਦੇ। ਹਿੰਦੀ ਗੀਤ ਹੈ ਪਰ ਬਹੁਤ ਸੋਹਣਾ ਗੀਤ ਹੈ, ਰੋਮਾਂਟਿਕ ਟਾਈਪ।
हमें तुमसे हुआ है प्यार, हम क्या करें, हमें तुमसे हुआ है प्यार, हम क्या करें, आप ही बताएं हम क्या करें, आपसे भी हंसी है आपकी ये अदाएं, हम इस अदा पे क्यों ना मरें,
तुम्हें हमसे हुआ है प्यार हम क्या करें, तुम्हें हमसे हुआ है प्यार हम क्या करें, आप ही बताएं हम क्या करें,
आपसे भी हंसी है आपकी ये अदाएं, हम इस अदा पे क्यों ना मरें, हमें तुमसे हुआ है प्यार हम क्या करें, आप ही बताएं हम क्या करें, तुम्हें देखा करें, बैठी रहो आगोश में,
ऐसी भी क्या दीवानगी, बिल्कुल नहीं हो तुम होश में,
जाने मन जान जाना छोड़िए भी सताना, हम इस जलन चले,
तुम्हें हमसे हुआ है प्यार हम क्या करें, आप ही बताएं हम क्या करें,
हमें तुमसे हुआ है प्यार हम क्या करें, आप ही बताएं हम क्या करें,
ਹਾਂ।
रहने लगी बेचैनियां, अब दूरियां मुश्किल पड़ी
पंछी पिया
आपसे आरज़ू है, आपसे जिंदगी है, आपके बिना हम कैसे रहे।
हमें तुमसे हुआ है प्यार, हम क्या करें, आप ही बताएं हम क्या करें।
हमें तुमसे हुआ है प्यार, हम क्या करें, आप ही बताएं हम क्या करें।
जी बहुत ही सोहनी फिल्म सी ये, ते बड़ा ही इमोशनल गीत 2004 दे विच आया सी। तो प्रोग्राम चल रहा दिल वाली गल, ते मेरे नाल विजय विरदे जी जुड़े ने, क्या बात है, ब्लूबेरी दी फोटो पिछी ठीक है, तुसी मैनूं लगदा घरे बूटा लाया होना। ते बाई जी मैनूं लगदा ए जिहड़ी बेरी है ना, चार दाने जिहड़े तुसी भेजे ने फोटो खिच के, ए चौं पंजां दिनां तक खाण वाली हो जाणी, इहनूं बचा के रखियो ते चिड़ियां ना चुग जाण। ते कह रहे ने गुड मॉर्निंग, ते राती कहिंदे थोड़ा मींह पिया चंगा लग्गिया, बिट कलाउडी वार्म टूडे। हां जी हीट तो आनी है, वह तो दसी जाते ने महकमे वाले। गुरिंदर भंगल भी जुड़ गए ने प्रोग्राम दे विच, भी सत श्री अकाल बुला रहे ने, की हाल चाल है जी, ठीक ठाक हो तुसी। ते लो फिर हुण थोड़ीआं खबरां सांझीआं कर लईए, तो पहलां कि आपां फिर गुरप्रीत गिल होणा नूं भी लैणा है, ते इक गीत भी सुनना उह तों पहलां। खबरां दे विच जिहड़ीआं आ रहीआं ने, आस्ट्रेलिया दे 11 विक्टिम जड़े ने न्यूजीलैंड दे विच वाइट आईलैंड ते जड़ा ज्वालामुखी फटिया सी, पहली गल तां उत्थों जड़े 15 व्यक्ति मारे जा चुके ने, उन्हां दे विच 11 दी हालात जड़े काफी, उस तों अलावा 11 दे हालात काफी नाजुक ने, ते उन्हां नूं आस्ट्रेलिया दे विच ट्रीट कीता जा रहा। दे उधर इंग्लैंड दे विच इलैक्शनज हो के हटियां ने, उन्हां ने तड़थली मचाई हुई है, ते फेर बदल चल रहे ने हुण जड़ी ਇਹਦਾ ਗੱਲ ਪੱਕੀ ਹੈ ਕਿ ਬ੍ਰੈਗਜ਼ਿਟ ਹੋਣਾ ਆ। ਯੂਰਪ ਦੇ ਵਿਚ ਵੀ ਹੁਣ ਫੇਰ ਬਦਲ ਹੋ ਰਹੇ ਨੇ, ਪਰ ਬਾਕੀ ਕੰਟਰੀ ਜਿਹੜੇ ਖੁਸ਼ੀ ਵੀ ਮਨਾ ਰਹੇ ਨੇ, ਅਮਰੀਕਾ ਖੁਸ਼ ਹੈ, ਆਸਟ੍ਰੇਲੀਆ ਖੁਸ਼ ਹੈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਖਬਰਾਂ ਨੇ, ਕਲਾਈਮੇਟ ਚੇਂਜ ਦੀਆਂ ਖਬਰਾਂ ਨੇ, ਤੇ ਉਧਰ ਡੋਨਲਡ ਟਰੰਪ ਤੇ ਗ੍ਰੈਟਾ ਥਨਬਰਗ ਆਪਸ ਦੇ ਵਿਚ ਟਵੀਟੋ ਟਵੀਟ ਹੋਏ ਪਏ ਨੇ। ਆਣ ਦਿਓ ਗੁਰਪ੍ਰੀਤ ਗਿੱਲ ਨੂੰ, ਫਿਰ ਕਰਦੇ ਆ ਗੱਲ ਕਿ ਉੱਥੇ ਮਾਜਰਾ ਚੱਲ ਰਿਹਾ। ਟਾਈਮ ਨੇ ਗ੍ਰੈਟਾ ਥਨਬਰਗ ਨੂੰ ਪਰਸਨ ਆਫ ਦਾ ਈਅਰ ਦਾ ਖਿਤਾਬ ਦਿੱਤਾ। ਖੈਰ ਇਹ ਸੀ ਖਬਰਾਂ ਮੁੱਖ ਝਾਤੀ ਜਿਹੜੀ ਮਾਰੀ ਆਪਾਂ, ਤੇ ਇਸ ਤੋਂ ਇਲਾਵਾ ਹੋਰ ਡਿਟੇਲ ਚ ਆਪਾਂ ਬਹੁਤ ਸਾਰੇ ਮੁੱਦਿਆਂ ਤੇ ਅੱਜ ਗੱਲ ਕਰਨੀ ਆ, ਉਹਨਾਂ ਨੂੰ ਵੀ ਆਪਾਂ ਡਿਟੇਲ ਦੇ ਵਿਚ ਜਾਣਨਾ ਹੈ ਕਿ ਉਸਦੇ ਬੈਕਗਰਾਉਂਡ ਦੇ ਵਿਚ ਕੀ ਚੱਲ ਰਿਹਾ। ਸੋ ਇਕ ਹੋਰ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਤੇ ਇਹ ਗੀਤ ਜਿਹੜਾ ਲਖਵਿੰਦਰ ਵਡਾਲੀ ਤੇ ਮੰਨਤ ਨੂਰ ਦਾ, ਆਓ ਇਹ ਗੀਤ ਸੁਣਦੇ ਆ ਫਿਲਮ ਜਿੰਦ ਜਾਨ ਦੇ ਵਿਚੋਂ।
ਵਿਛੋੜਾ ਵੀ ਤਾਂ ਹੁੰਦਾ ਏ ਮੁਕੱਦਰੀ, ਸੋਚਦਾ ਸੀ ਉਹਦੀਆਂ ਬਾਹਾਂ ਚ ਦਮ ਟੁੱਟੇ, ਹੁਣ ਤਾਂ ਹੀ ਖੁਰ ਜਾਵੇਗਾ ਤੂੰ ਅੰਦਰੀ।
ਤਾਰੇ ਆਵੇ ਤਾਰੇ ਆ ਕੇ ਦੇ ਇਸ਼ਕ ਨੇ ਮਾਰਿਆ, ਤਾਰੇ ਆਵੇ ਤਾਰੇ ਆ ਕੇ ਦੇ ਇਸ਼ਕ ਨੇ ਮਾਰਿਆ,
ਜਿਹਨੂੰ ਜਾਨ ਜਾਂ ਜਿਹਨੂੰ ਜਾਨ ਜਾਂ ਜਿਹਨੂੰ ਜਾਨ ਜਾਨ ਕਹਿੰਦਾ ਸੀ।
ਦਿਨਾਂ ਤੋਂ ਰੰਗ ਫਿੱਕਾ ਹੋਇਆ ਖਾਬਾਂ ਦਾ
ਚਾਰ ਕੁ ਦਿਨਾਂ ਤੋਂ ਸੋਹਣੇ ਦੁੱਖੜਾ ਰਿਹਾ ਬਾਬਾ ਦਾ
ਚਾਰ ਕੁ ਦਿਨਾਂ ਤੋਂ ਯਾਰ ਹੀ ਟੁੱਟ ਗਈ ਯਾਰਾਂ ਦੀ
ਚਾਰ ਕੁ ਦਿਨਾਂ ਤੋਂ ਹੈਡਲਾਈਨ ਅਖਬਾਰਾਂ ਦੀ
कुछ ऐसा मेरा हमदम मिल गया ना हम तुम्हें जाने
ऐस उम्र सानू केड़ा हमदम मिल गया
भगवान ने मैं उस हमदम नहीं गल करदा मैं करदा हरमन रेडियो दी
हरमन रेडियो
हां हरमन रेडियो जेड़ा 24 घंटे चलदा ऑस्ट्रेलिया दा पहला पंजाबी रेडियो
हरमन रेडियो
दिल नाल दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्ला विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किस ने मारिया किते धरना कीती बन गई सरकार ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੇ ਖੁਸ਼ੀ ਹੋ ਰਹੀ ਹੈ ਮੈਨੂੰ ਕਿਉਂਕਿ ਮੈਸੇਜ ਇਹੋ ਜਿਹੇ ਆ ਰਹੇ ਨੇ ਮੇਰੇ ਸੱਜਣਾ ਮਿੱਤਰਾਂ ਦੇ ਕਿ ਉਧਰ ਗੁਰਪ੍ਰੀਤ ਗਿੱਲ ਵੀ ਮੇਰੇ ਨਾਲ ਜੁੜੇ ਹੋਏ ਨੇ ਪਾਲਾ ਬੈਂਸ ਗੋਬਰਮ ਤੋਂ ਕਹਿ ਰਹੇ ਨੇ ਕਹਿੰਦੇ ਭਾਜੀ ਕੀ ਚੱਕਰ ਹੈ ਜਦੋਂ ਦੇ ਭਾਰਤ ਤੋਂ ਆਏ ਬੜੇ ਏਦਾਂ ਦੇ ਗੀਤ ਸੁਣਨ ਲੱਗ ਪਏ ਜੀ ਉਹ ਅਸਲ ਦੇ ਵਿੱਚ ਕੀ ਹੈ ਨਾ ਹੁਣ ਮੈਂ ਕਿਹਾ ਦੁਨੀਆਂ ਤੇ ਕਲੇਸ਼ ਬਹੁਤ ਜ਼ਿਆਦਾ ਆਇਆ ਤੇ ਕੁਛ ਏਦਾਂ ਦੇ ਗੀਤ ਲਾਇਆ ਕਰੀਏ ਥੋੜਾ ਬਹੁਤਾ ਫਰਕ ਪਊਗਾ ਜੇ ਹੋਰ ਨੀ ਕਿਸੇ ਨੂੰ ਪੈਣਾ ਤਾਂ ਜਿੰਨੇ ਕੁ ਸਾਡੇ ਲਿਸਨਰ ਹੈ ਉਹਨਾਂ ਨੂੰ ਤਾਂ ਪਊਗਾ ਹੀ ਨਾ ਸੋ ਰੋਮਾਂਟਿਕ ਜਿਹੇ ਸੌਂਗ ਲਾਉਣਾ ਉਹਨਾਂ ਕੋਸ਼ਿਸ਼ ਕਰੀਏ ਕੱਟ ਵੱਢ ਵਾਲੇ ਸੌਂਗ ਜਿਹੜੇ ਬੜੇ ਜ਼ਿਆਦਾ ਖਤਰਨਾਕ ਹੈ ਤੇ ਇੱਕ ਦਿਨ ਮੈਂ ਸਰਵਿਸ ਨੂੰ ਫੋਨ ਕੀਤਾ ਖੈਰ ਮੈਂ ਪਹਿਲਾਂ ਇਹ ਗੱਲ ਬਾਅਦ ਚ ਸੁਣਾਉਣਾ ਪਹਿਲਾਂ ਮੈਂ ਗੁਰਪ੍ਰੀਤ ਗਿੱਲ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਿਲ ਕਰ ਲਾਂ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ
ਹਾਂਜੀ ਭਾਈ ਸਤਿ ਸ੍ਰੀ ਅਕਾਲ ਤੇ ਵੈਲਕਮ ਬੈਕ ਜੀ।
ਹਾਂਜੀ ਥੈਂਕ ਯੂ, ਕੀ ਹਾਲ ਚਾਲ ਕੈਨਬਰਾ ਦਾ? ਠੀਕ ਠਾਕ ਹੈ, ਉੱਥੇ ਗਰਮੀ ਅੱਜ ਹੁਮ ਕਾਫੀ ਕੀਤਾ ਹੈ ਕਹਿੰਦੇ ਤੁਸੀਂ। ਉੱਠ ਕੇ ਤੁਸੀਂ ਸਿੱਧਾ ਮੈਂ ਗੱਡੀ ਚ ਬਹਿ ਗਏ, ਉੱਥੇ ਏ ਸੀ ਲੱਗਾ, ਮੈਨੂੰ ਤਾਂ ਕੋਈ ਪਤਾ ਨੀ ਹੈਗਾ
ਘਰ ਤੋਂ ਗੱਡੀ ਦੀ ਵਾਕ ਹੈਗੀ ਸਾਰੀ
30-35 ਕਿਲੋਮੀਟਰ
ਜਾ ਕੰਮ ਹੋਇਆ ਪਿਆ ਜੀ, ਕਿਉਂਕਿ ਸਾਡੇ ਉਧਰ ਸਾਸਕੂਸ ਤੇ ਅੱਗ ਬੜੀ ਲੱਗੀ ਨਾ, ਤੇ ਪਿਛਲੇ ਸ਼ਨੀਵਾਰ ਵੀ ਜਿਹੜੀ ਹਵਾ ਏ ਰੁੱਖ ਜਿਹੜਾ ਇਧਰਲਾ ਹੋ ਗਿਆ ਸਾਡੇ ਵੱਲ ਨੂੰ, ਤੇ ਉਹ ਧੂੰਆਂ ਧੂੰਆਂ ਹੋ ਗਿਆ। ਇੰਨੀ ਜਲਦੀ ਧੂੰਆਂ ਹੋਇਆ ਜੀ, ਮੈਂ ਗੱਡੀ ਪਾਰ ਕਰਕੇ ਵੱਸ ਗਿਆ,
ਅੱਛਾ
2-3 ਮਿੰਟ ਬਾਅਦ ਮੈਂ ਬਾਹਰ ਆ ਗਿਆ, ਜਿਹੜੇ ਐਮਰਜੈਂਸੀ ਸਾਡੀ ਘਰਵਾਲੀ ਨੂੰ ਕੰਮ ਕਹੇ ਹੁੰਦੇ ਵੀ ਜਾਓ ਆਹ ਲੈ ਕੇ ਆਓ, ਉਹ 2-3 ਮਿੰਟ ਦੇ ਕੰਮ ਹੁੰਦਾ, ਉਹ ਲੈ ਕੇ ਮੈਂ ਬਾਹਰ ਨਿਕਲਿਆ ਤੇ ਧੂੰਆਂ ਹੀ ਧੂੰਆਂ ਜੀ ਸਾਰੇ ਪਾਸੇ।
ਸਿਡਨੀ ਵੀ ਇਦਾਂ ਹੋਇਆ ਉਹਨਾਂ ਦਿਨਾਂ ਚ, ਪਿਛਲੇ ਹਫ਼ਤੇ ਸਿਡਨੀ ਵੀ ਇਦਾਂ ਆ। ਪਰ ਹੁਣ ਦੇਖੋ ਤੁਸੀਂ ਫੇਰ ਬਲੇਮ ਤਾਂ ਨੀ ਕਰ ਰਹੇ, ਪਰਾਲੀ ਜਾਲ ਰਹੇ ਆ ਕਿਤੇ, ਹੁਣ ਤਾਂ ਬੜੇ ਮਤਲਬ ਆਫ਼ਤ ਚੱਲ ਰਹੀ।
ਉਹ ਤਾਂ ਦੇਖੋ ਇਹ ਪਰਾਲੀ ਵਾਲਾ ਜਿਹੜਾ ਹੈ ਨਾ, ਕਹਿੰਦੇ ਹੁੰਦੇ ਆ ਬਹਾਨਾ, ਇਹਦਾ ਜਿਨ੍ਹਾਂ ਤੋਂ ਚੰਦਾ ਲੈਣੇ ਆ ਉਹਨਾਂ ਨੂੰ ਬਚਾਉਣ ਦਾ ਬਹਾਨਾ ਹੁੰਦਾ ਇਹਦਾ, ਕਿਉਂਕਿ ਉਹ ਸਾਰਾ ਸਾਲ ਜਿਹੜਾ ਧੂੰਆਂ ਫੈਕਟਰੀਆਂ ਚ ਨਿਕਲਦਾ ਉਹਨੂੰ ਟਰੀਟ ਨੀ ਕੀਤਾ ਜਾਂਦਾ। ਆਪਾਂ ਦਿੱਲੀ ਦੀ ਗੱਲ ਕਰ ਰਹੇ ਹਾਂ ਕਿਉਂਕਿ ਇੱਥੇ ਚਲੋ ਪਤਾ ਹੈ ਵੀ ਬੁਸ਼ ਫਾਇਰ ਕਰਕੇ ਧੂੰਆਂ ਇੰਨਾ ਕੁ ਜ਼ਿਆਦਾ ਹੋ ਗਿਆ, ਕਿਉਂਕਿ ਸਿਡਨੀ ਦੇ ਵੈਸਟ ਦੇ ਵਿੱਚ ਨੀਅਰ ਅਬਾਉਟ 3 ਲੱਖ ਹੈਕਟੇਅਰ ਦੇ ਵਿੱਚ ਅੱਗ ਲੱਗੀ ਹੋਈ ਹੈ, ਜਿੰਨਾ ਸਿਡਨੀ ਦਾ ਲਿਵਿੰਗ ਏਰੀਆ ਨਾ ਉਨੀ ਅੱਗ ਉਹਦੇ ਵੈਸਟ ਵਿੱਚ ਲੱਗੀ ਹੋਈ ਹੈ, ਤੇ ਉਹ ਫਿਰ ਧੂੰਆਂ ਕਿਤੇ ਨਾ ਕਿਤੇ ਤਾਂ ਜਾ ਰਹੀ ਹੈ। ਪਰ ਜਿਹੜਾ ਪੰਜਾਬ ਜਾਂ ਦਿੱਲੀ ਜਾਂ ਆਪਣੇ ਇੰਡੀਆ ਚ ਪੋਲਿਊਸ਼ਨ ਦਾ ਧੂੰਆਂ ਉਹ ਤਾਂ ਮੋਸਟਲੀ ਫੈਕਟਰੀ ਕਰਕੇ ਹੈ ਜੀ, ਕਿਸਾਨ ਨੂੰ ਤਾਂ ਕੀ ਕਹਿੰਦੇ ਹੁੰਦੇ ਆ। ਕੱਲ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਖਬਰ ਕੱਢਤੀ ਆ ਵੀ ਫੈਕਟਰੀਆਂ ਦਾ ਧੂੰਆਂ ਰਿਸਪੋਂਸੀਬਲ ਹੈ, ਪਰਾਲੀ ਦਾ ਧੂੰਆਂ ਨਹੀਂ ਰਿਸਪੋਂਸੀਬਲ ਹੈਗਾ ਸਾਡੇ ਪੋਲਿਊਸ਼ਨ ਦੇ।
ਇੱਕ ਨਾ ਹੋਰ ਇੰਟਰਸਟਿੰਗ ਆਬਜ਼ਰਵੇਸ਼ਨ ਕੀਤੀ ਪਾਕਿਸਤਾਨ ਦੇ ਵਿੱਚ, ਅਸੀਂ ਪਾਕਿਸਤਾਨ ਦੇ ਵਿੱਚ ਲਾਹੌਰ ਤੋਂ ਨਨਕਾਣਾ ਸਾਹਿਬ ਤਕਰੀਬਨ 1.25 ਘੰਟੇ ਦੀ ਡਰਾਈਵ ਹੈ ਫ੍ਰੀ ਵੇ ਦੇ ਉੱਤੇ, ਤੇ 3-4 ਵਾਰੀ ਗਏ ਤਾਂ ਉੱਥੇ ਹਜੇ ਝੋਨਾ ਵੱਢ ਰਹੇ ਸੀ ਤੇ ਕੰਬਾਈਨਾਂ ਲੱਗੀਆਂ ਹੋਈਆਂ ਸੀ, ਕਈ ਹੱਥੀ ਵੀ ਵੱਢ ਰਹੇ ਸੀ, ਕੋਈ ਕੋਈ ਖੇਤ ਜਲ ਰਿਹਾ ਸੀ, ਮੈਂ ਵੀਡੀਓ ਵੀ ਬਣਾਏ ਨੇ ਉਹਦੇ, ਮਤਲਬ ਪਰਾਲੀ ਨੂੰ ਅੱਗ ਲਾਈ ਦੇ। ਤਾਂ ਉਹ ਤੋਂ ਬਾਅਦ ਨਾ ਧੂੰਆਂ ਬਹੁਤ ਹੋ ਗਿਆ ਤੇ 3 ਦਿਨ ਲਾਹੌਰ ਦੇ ਵਿੱਚ ਛੁੱਟੀ ਕਰਨੀ ਪਈ, ਡਿਕਲੇਅਰ ਕਰਨੀ ਪਈ ਵੀ ਇੰਨਾ ਟੌਕਸਿਕ ਹੋ ਗਿਆ ਸੀਗਾ ਉਹ ਕੰਮ ਸਕੂਲਾਂ ਦੇ ਵਿੱਚ ਵੀ ਤੇ ਹੋਰ ਵੀ। ਤੇ ਉੱਥੇ ਮੈਂ ਬਾਅਦ ਬਾਜ਼ਾਰ ਗਏ ਤਾਂ ਬੰਦੇ ਮਿਲੇ ਤਾਂ ਮੈਂ ਕਿਹਾ ਇਹ ਤੁਹਾਡੇ ਵੀ ਯਾਰ ਬਹੁਤ ਧੂੰਆਂ, ਕਹਿੰਦਾ ਹਾਂਜੀ ਤੁਹਾਡੇ ਪੰਜਾਬ ਵੱਲੋਂ ਆ ਰਿਹਾ ਉਧਰੋਂ ਚੜ੍ਹਦੇ ਵੱਲੋਂ। ਮੈਂ ਕਿਹਾ ਯਾਰ ਕਮਾਲ ਹੋ ਗਏ, ਉਹ ਹਜੇ 2 ਦਿਨ ਪਹਿਲਾਂ ਮੇਰੀ ਸਰਵਿਸ ਨਾਲ ਗੱਲ ਹੋ ਗਈ ਸੀ, ਕਹਿੰਦੇ ਇੱਥੇ ਮੀਂਹ ਮੂੰਹ ਪੈ ਗਿਆ ਹੁਣ ਧੂੰਆਂ ਬਹਿ ਗਿਆ ਇੱਧਰ ਪਹਿਲਾਂ ਕਾਸ਼ਤ ਹੋ ਜਾਂਦੀ। ਉਹ ਮਤਲਬ ਉਹ ਜਿੱਦਾਂ ਨਾ ਇੰਡੀਆ ਵਾਲੇ ਨੀ ਕਹਿੰਦੇ ਉਹ ਯਾਰ ਇਹ ਪਾਕਿਸਤਾਨ ਕਰਵਾ ਰਿਹਾ, ਤੇ ਉੱਥੇ ਉਹ ਲਾਹੌਰ ਵਾਲੇ ਕਹਿੰਦੇ ਉਹ ਯਾਰ ਤੁਹਾਡੇ ਉਧਰੋਂ ਆ ਰਿਹਾ ਸਾਡੇ ਤਾਂ ਕੋਈ। ਮੈਂ ਕਿਹਾ ਯਾਰ ਤੁਸੀਂ ਗਏ ਹੋ, ਮੈਂ ਕਿਹਾ ਤੁਸੀਂ ਇੱਧਰ ਨਨਕਾਣਾ ਸਾਹਿਬ ਵੱਲ ਨੂੰ ਗਏ ਹੋ ਕਰਤਾਰ, ਨਹੀਂ ਮੈਂ ਕਿਹਾ ਤੁਸੀਂ ਲਾਹੌਰ ਚ ਬੈਠੇ ਕਹੀ ਜਾਂਦੇ, ਮੈਂ ਕਿਹਾ ਆਪਣੇ ਪਿਛਵਾੜੇ ਤਾਂ ਦੇਖੋ ਕੀ ਹੋ ਰਿਹਾ ਜਾ ਕੇ
ਲੜ ਰਹੇ ਨੇ, ਉਹਨਾਂ ਕੋਲ ਐਵਲਾਂਚ ਜਦੋਂ ਬਰਫਾਨੀ ਆਪਣਾ ਬਰਫ ਵਾਲਾ ਤੂਫਾਨ ਆਉਂਦਾ ਹੁੰਦਾ ਵੀ ਪਹਾੜਾਂ ਤੋਂ ਬਰਫ ਸਿੱਧੀ ਡਿੱਗ ਲੱਗ ਪੈਂਦੀ ਥੱਲੇ ਨੂੰ, ਉਸ ਤੋਂ ਬਚਣ ਲਈ ਉਹਨਾਂ ਕੋਲ ਟੈਂਟ ਹੈ ਨੀ ਗੇ, ਗੋਰਿਆਂ ਨੇ ਟੈਂਟ ਬਣਾਏ ਹੋਏ ਵੀ ਜੇ ਤੁਸੀਂ ਐਵਲਾਂਚ ਤੋਂ ਬਚਣ ਆਣਾ ਤੇ ਉਹ ਤੁਸੀਂ ਟੈਂਟ ਖੋਲ ਲੂਗੇ ਆਪਣੇ ਆਲੇ ਦੁਆਲੇ ਤੁਹਾਡੇ ਖੁੱਲ ਜੂਗਾ, ਤੁਸੀਂ ਉਹਦੇ ਰੇਟ ਚ ਰਹੋਗੇ ਜਦੋਂ ਤੱਕ ਰੈਸਕਿਊ ਨਾ ਤੁਹਾਨੂੰ ਕਰ ਲਿਆ ਜਾਊਗਾ, ਪਰ ਤੁਸੀਂ ਮਰੋਗੇ ਨੀ. ਆਪਣੇ ਫੌਜੀ ਕੋਲ ਟੈਂਟ ਆਪਣੇ ਟੈਂਟ ਨੀ ਹੈਗੇ, ਨਾ ਹੀ ਪਾਕਿਸਤਾਨੀ ਹੋਣਗੇ, ਪਰ ਹਥਿਆਰਾਂ ਦੀ ਚਾਂਗਣਾ ਮਾਰਨੀਆਂ ਵੀ ਅਸੀਂ ਸਾਡੇ ਕੋਲ ਆ ਸਾਡੇ ਕੋਲ ਉਹ ਆ, ਪੋਲਿਊਸ਼ਨ ਕੰਟਰੋਲ ਨੀ ਹੋ ਰਿਹਾ ਸਾਰੇ ਪਾਸੇ, ਤੁਸੀਂ ਦੇਖ ਕੇ ਆਇਆ ਭਾਜੀ ਕਿੰਨਾ ਮਾੜਾ ਹਾਲ ਆ ਪਾਕਿਸਤਾਨ ਚ, ਇਹੀ ਹਾਲ ਹੋਊਗਾ ਮੈਨੂੰ
ਉਹਨਾਂ ਤੋਂ. ਤੁਸੀਂ ਤਾਂ ਉਹ ਗੱਲ ਕੀਤੀ, ਤੁਸੀਂ ਤਾਂ ਉਹ ਗੱਲ ਕੀਤੀ, ਮੈਂ ਤੁਹਾਨੂੰ ਪੰਨੂ ਸਾਹਿਬ ਗੱਲ ਸੁਣਾਉਣ ਲੱਗ ਪਿਆ. ਕਹਿੰਦੇ ਐਸ ਜੀ ਪੀ ਸੀ ਦਾ ਇੱਕ ਟੂਰ ਜਾਂਦਾ ਸੀ, ਹਰੇਕ ਸਾਲ ਜਾਂਦਾ, ਪਹਿਲਾਂ ਐਸ ਜੀ ਪੀ ਸੀ ਵਾਲੇ ਪਾਕਿਸਤਾਨ ਨੂੰ ਲੈ ਕੇ ਜਾਂਦੇ ਹੁੰਦੇ ਸੀ. ਕਹਿੰਦੇ ਇੱਕ ਬੰਦਾ ਚੜਿਆ ਅੰਮ੍ਰਿਤਸਰ ਸਾਹਿਬ ਤੋਂ, ਤੇ ਮਤਲਬ ਗਰੁੱਪ ਦੇ ਵਿਚ, ਤੇ ਪੜ੍ਹੇ ਲਿਖੇ ਬੰਦੇ ਸਾਰੇ ਉਹਦੇ ਵਿਚ ਗਏ, ਤਾਂ ਉਹ ਬਾਘੇ ਬਾਰਡਰ ਤੇ ਰੋਕਿਆ, ਤੇ ਪਾਕਿਸਤਾਨ ਸਾਈਡ ਨਾ ਫਿਰ ਉਹਨਾਂ ਨੇ ਆਪਣੀ ਕਾਗਜ਼ੀ ਕਾਰਵਾਈ ਕਰਨੀ ਸੀ. ਉਹ ਬੱਸ ਚ ਉਤਰਿਆ ਤੇ ਉਤਰ ਕੇ ਨਾ ਉਹ ਜਿਹੜਾ ਪੁਲਿਸ ਆਫਿਸਰ ਸੀ ਉਹਨੂੰ ਏਦਾਂ ਗੜਾਈ ਜੇ ਲੈ ਕੇ ਕਹਿਣ ਲੱਗ ਗਿਆ, ਖਾਨ ਸਾਹਿਬ ਤੁਹਾਡੇ ਦੇਸ਼ ਚ ਮੌਸਮ ਕਿਹੋ ਜਿਹਾ ਆ? ਕਹਿੰਦਾ ਉਹ ਕਹਿੰਦਾ ਕਿਹੋ ਜਿਹਾ ਵਾਹਿਆਤ ਬੰਦੇ ਪਾਲ ਰੱਖੇ ਨੇ ਪੰਜਾਬ ਦੂਜੇ. ਕਹਿੰਦਾ ਸਾਡੇ ਵੀ ਹੈਗੇ ਉਦਾਂ ਇਦਾਂ ਦੇ. ਕਹਿੰਦਾ ਜੀ ਸਰਦਾਰ ਜੀ ਜਿੱਦਾਂ ਦਾ ਤੁਹਾਡੇ ਉਧਰ ਹੈ ਉਦਾਂ ਦਾ. ਕਹਿੰਦਾ 20 ਮਿੰਟ ਤਾਂ ਡਰਾਈਵ ਕਰਕੇ ਆਏ ਆ ਤੁਸੀਂ. ਕਹਿੰਦਾ ਇੱਕ ਲੀਕ ਹੀ ਖਿੱਚੀ ਹੋਵੇ ਵਿਚਾਲੇ, ਤੇ ਮਤਲਬ ਉਹ ਉਹਨੂੰ ਏਦਾਂ ਲੱਗਿਆ ਮੈਂ ਸਰੀ ਮਤਲਬ ਵੈਨਕੂਵਰ ਏਅਰਪੋਰਟ ਤੇ ਉਤਰ ਗਿਆ ਹਨਾ, ਤੇ ਮੇਰੀ ਇਮੀਗ੍ਰੇਸ਼ਨ ਹੋ ਰਹੀ ਹੈ. ਖੈਰ
ਜਦਕਿ ਵਾਗੇ ਤੋਂ 18 ਕਿਲੋਮੀਟਰ ਲੈ ਲਓ.
ਆਹੋ ਨਹੀਂ
18 ਕਿਲੋਮੀਟਰ ਚ ਕਿਹੜਾ ਮੌਸਮ ਬਦਲ?
ਆਹੋ ਇੱਧਰ 24 ਕਿਲੋਮੀਟਰ ਅੰਮ੍ਰਿਤਸਰ ਹੈ ਹਨਾ, ਉਹ ਇੰਨੇ ਮਤਲਬ 50 ਕਿਲੋਮੀਟਰ ਚ ਕਿੰਨੀ ਕੁ ਮੌਸਮ ਉਹੀ ਹਾਲ ਕੀਤਾ. ਤੁਸੀਂ ਵੀ ਇਹੀ ਕਹਿੰਦੇ ਪਾਕਿਸਤਾਨ ਚ ਵੀ ਇਹੀ ਹਾਲ ਹੋਣਾ, ਉਹ ਇੱਕੋ ਹੀ ਚੀਜ਼ ਆ ਉਹ. ਅੱਛਾ ਉਹ ਗੱਲ ਇਹ ਮੈਂ ਪਹਿਲਾਂ ਕਰ ਰਿਹਾ ਸੀਗਾ ਵੀ ਮੇਰੇ ਤੇ ਇਲਜ਼ਾਮ ਨੀ ਲਾ ਰਹੇ, ਸ਼ੱਕ ਨਾਲ ਦੇਖ ਰਹੇ ਨੇ. ਪਾਲਾ ਬੈਂਸ ਗੋਬਰਮ ਕਹਿੰਦੇ ਜਦੋਂ ਇੰਡੀਆ ਤੋਂ ਆਏ ਹੋ ਨਾ ਇੱਦਾਂ ਦੇ ਗੀਤ ਸੁਣਨ ਲੱਗ ਪਏ ਹੋ, ਬੜੇ ਇੱਦਾਂ ਦੇ ਰੋਮਾਂਟਿਕ ਜਿਹੇ ਗੀਤ, ਤੇ ਮੈਂ ਉਹ ਦੱਸਣਾ ਚਾਹੁੰਦਾ ਸੀਗਾ ਕਿ ਗੀਤ ਬੜੇ ਧੜਾ ਧੜਾ ਆ ਰਹੇ ਨੇ, ਥੋਕ ਦੇ ਵਿਚ ਆ ਰਹੇ ਨੇ, ਤੇ ਕੰਮ ਦਾ ਗੀਤ ਕੋਈ ਕੋਈ ਆਉਂਦਾ ਵਿੱਚੋਂ, ਤੇ ਜਦੋਂ ਗੀਤ ਨਾ ਹਾਂ ਉਹ ਜਮਾਂ ਹੋ ਜਾਂਦੇ ਨੇ ਗੀਤ ਸਿਸਟਮ ਦੇ ਵਿੱਚ, ਤਾਂ ਫਿਰ ਉੱਤੇ ਨਾ ਫਿਲਟਰੇਸ਼ਨ ਕਰਨੀ ਪੈਂਦੀ ਆ. ਸਰਬਜੀਤ ਦਾ ਕੰਮ ਹੈ ਇਹ, ਉਹ ਫਿਲਟਰ ਕਰਦੇ ਨੇ, ਉੱਤੇ ਟੈਗ ਲਾਉਂਦੇ ਨੇ ਕਿ ਲਵ ਸੌਂਗ ਆ, ਇਹ ਖਤਰਨਾਕ ਸੌਂਗ ਆ, ਇਹ ਨਾ ਲਾਉਣ ਵਾਲਾ ਆ. ਤੇ ਮੈਂ ਉਹਨੂੰ ਇੱਕ ਦਿਨ ਫੋਨ ਕੀਤਾ, ਮੈਂ ਕਿਹਾ ਕਿੱਦਾਂ ਵੀ? ਕਹਿੰਦਾ ਉਹ ਮਰ ਗਏ, ਖੂਨ ਖਰਾਬਾ ਹੋਏ, ਸੱਟਾਂ ਲੱਗ ਗਈਆਂ ਹੋਏ. ਮੈਂ ਤਾਂ ਕਹਿੰਦਾ ਥੱਲੇ ਕਹਿ ਤਾ ਉਹ ਲਿਆਓ ਪੱਟੀਆਂ ਮੇਰੇ ਲਈ. ਮੈਂ ਕਿਹਾ ਕੀ ਹੋਇਆ? ਡਿੱਗ ਡੁੱਗ ਪਿਆ ਬਾਥਰੂਮ ਚ? ਉਹ ਨਹੀਂ ਭਰਾਵਾ, ਕਹਿੰਦਾ ਮੈਂ ਤਾਂ ਕਹਿੰਦਾ ਸੌਂਗਸ ਨੂੰ ਟੈਗ ਲਾ ਕੇ ਹਟਿਆ, ਉਹਦੀ ਕਲਾਸੀਫਿਕੇਸ਼ਨ ਕਰਕੇ ਹਟਿਆ. ਕਹਿੰਦਾ ਉਹ ਇੰਨੀ ਮਾਰ ਧਾੜ ਹੋਏ, ਬੁਰੇ ਹਾਲ ਹੋਏ ਪਏ. ਕਹਿੰਦਾ ਮੈਨੂੰ 100 ਗੀਤ ਕਹਿੰਦਾ ਮੈਂ ਫਿਲਟਰ ਕਰਕੇ ਹਟਿਆ, ਤੂੰ ਇਹ ਦੇਖ ਲੈ ਵੀ 90 ਗੀਤ ਜਿਹੜੇ ਨੇ ਉਹ ਵੱਡ ਵਡਾਂਗੇ ਵਾਲੇ ਨੇ ਹਨਾ. ਤਾਂ ਕਹਿੰਦਾ
ਤੇ ਕਰਨ ਔਜਲੇ ਨੇ ਚਿੱਟਾ ਕੁੜਤਾ ਕਰਤਾ, ਉਹ ਗਾਣੇ ਦੇ ਕੋਲ ਏਦਾਂ ਦੇ ਵੀ ਤੇਰਾ ਚਿੱਟਾ ਵੀ ਕੁੜਤਾ ਪਜਾਮਾ ਖੂਨ ਨਾਲ ਕਾਹਨੂੰ ਲਿਪੜ ਗਿਆ ਹਨਾ, ਤੇ ਉਹ ਕਿਉਂ ਕਹਿੰਦਾ? ਕਹਿੰਦਾ ਉਹ ਕਹਿੰਦੇ ਅਸੀਂ ਧੱਕਾ ਕਰਦੇ ਆ. ਕਹਿੰਦਾ ਫਿਰ ਮੈਂ ਕਹਿੰਦਾ ਕਰਕੇ ਆਇਆ ਜਿਹੜਾ ਸਫਾਈ ਤਾਂ ਕਰਕੇ ਲਿਪੜ ਗਿਆ. ਦੇਖੋ ਆ ਸਾਡੀ ਕੀ ਸੱਭਿਆਚਾਰ ਨੂੰ ਦੇਣ
ਵਾਲੀ
ਚਿੱਟੇ ਕੁੜਤੇ ਪਜਾਮੇ ਚਿੱਟ ਵਿਹੜੇ ਜਾ ਰਹੇ ਖੂਨ ਦੇ ਨਾਲ, ਤੇ ਉਹਦੇ ਬਾਰੇ ਜਦੋਂ ਇਹ ਇਹਨਾਂ ਨੂੰ ਜਦੋਂ ਫਿਰ ਟੱਕਰਦੇ ਨੇ ਮੋਹਾਲੀ ਦੇ ਡੀ ਐਸ ਪੀ ਜਾਂ ਐਸ ਐਸ ਪੀ, ਤੇ ਫਿਰ ਮਿੰਟ ਲਾਉਂਦੇ ਆ ਜੁਰਮਾਨਾ ਕਰਨ ਨੂੰ, ਤੇ ਆਪਣੀਆਂ ਮਾਫੀਆਂ ਮੰਗਣ ਨੂੰ ਮਿੰਟ ਲਾਉਂਦੇ ਨੇ ਮਿੰਟ. ਫਿਰ ਇਹ ਵੀ ਕਹਿੰਦੇ ਸਾਡੇ ਕੋਲ ਗਲਤੀ ਇੱਥੇ ਕੋਈ ਗੱਲ ਨੀ, ਅਸੀਂ ਤਾਂ ਮਾਫੀ ਮੰਗ ਲਈ ਹੈ ਜੀ ਜੁਰਮਾਨਾ ਦਾ ਕਰਤਾ. ਵੀ ਗਾਣਿਆਂ ਚ ਪੁੱਛੇ ਕੰਮ, ਗਾਣੇ ਚ ਕਹਿੰਦੇ ਐ ਕਰ ਦਾਂਗੇ ਉਹ ਕਰ ਦਾਂਗੇ,
ਫਿਰ ਕਹਿੰਦੇ
ਜਦੋਂ ਐਸ ਐਸ ਪੀ ਜਾਂ ਡੀ ਐਸ ਪੀ ਅਸੀਂ ਉਹ
ਫਿਰ ਕਹਿੰਦੇ ਬੱਕਰੇ ਮੰਗਰ,
ਫਿਰ ਕਹਿੰਦੇ ਨਾ ਹੈ ਜੀ,
ਫਿਰ ਕਹਿੰਦੇ ਬੱਕਰੇ ਮੰਗਰ ਕੁੱਟਿਆ ਜੀ ਤੁਹਾਨੂੰ ਚਿੱਤਰ.
ਜਿਨ੍ਹਾਂ ਦੀਆਂ ਰੀਤਾਂ ਕਰਦੇ ਨੇ ਨਾ ਟੂ ਪਾਕ ਜਾਂ ਬੀਬੀ, ਉਹਨਾਂ ਉੱਤੇ ਐਕਚੁਅਲ ਕੇਸ ਚੱਲਦੇ ਪਏ ਸੀ ਪੁਲਿਸ ਦੇ. ਉਹ ਐਕਚੁਅਲੀ ਉਹ ਬੈਡ ਲੇਬਰ ਹੁੱਕ ਤੋਂ ਆਏ ਸੀ. ਉਹ ਐਕਚੁਅਲੀ ਉਹਨਾਂ ਨੇ ਜਿੱਦਾਂ ਅਮਰੀਕਾ ਦੇ ਕੈਨੇਡਾ ਦੇ ਵਿੱਚ ਕਹਿੰਦੇ ਨੇ ਗੁੱਡ ਕਹਿੰਦੇ ਨੇ ਵੀ ਜਿੱਥੇ ਸਾਰਾ ਕੁਝ ਹੀ ਉੱਪਰ ਥੱਲੇ ਹੋ ਰਿਹਾ ਹੋਵੇ, ਕੋਈ ਲਾਅ ਐਂਡ ਆਰਡਰ ਨੀ ਹੈਗਾ ਹਨਾ, ਉਹ ਉੱਦਾਂ ਦੇ ਇਲਾਕਿਆਂ ਚ ਆਇਆ ਜੀ. ਉਹਨਾਂ ਦੀ ਕਲਮ ਵਿਚੋਂ ਕਹਿਲੋ ਗੁੱਸਾ ਆਪਣੇ ਦਰਦ ਉਹ ਲਿਖ ਰਹੇ ਇਹ ਜਿਹੜੀ ਕਾਪੀ ਕੱਟ ਪੇਸਟ ਮਡੀਰ ਚੱਲ ਰਹੀ ਟਰਾਂਸਲੇਟ ਕਰਕੇ ਜਿੱਦਾਂ ਉਹਨੂੰ ਮਲਿਕ ਧੋਣਾ ਚੋਰੀ ਕਰਦਾ ਹੁੰਦਾ ਅੰਗਰੇਜ਼ੀ ਗਾਣਿਆਂ ਦੀਆਂ ਇਹ ਸਿੱਧੇ ਅੰਗਰੇਜ਼ੀ ਗਾਣੇ ਚੋਰੀ ਕਰੀ
ਜਾਂਦੇ ਸਿੱਧੇ ਟਰਾਂਸਲੇਟ ਕਰਦੇ ਗੂਗਲ ਟਰਾਂਸਲੇਟਰ ਦਾ ਚੇਤਾ ਆ ਗਿਆ ਸਾਡੀ ਗੱਲ ਚੱਲ ਰਹੀ ਸੀ ਲਹਿਲ ਸਾਹਿਬ ਨਾਲ ਤੇ ਸੀ ਪੀ ਕੰਪੋਜ ਸਾਹਿਬ ਨਾਲ ਜਿਨ੍ਹਾਂ ਨੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿਚ ਬਣਾਇਆ ਨਾ ਟਰਾਂਸਲੇਟਰ ਕਹਿੰਦੇ ਅੱਗੇ ਵੀ ਗੱਲ ਸੁਣਾਈ ਸੀ ਕਹਿੰਦੇ ਅਸੀਂ ਕਿੰਨਾ ਕਾਰਗਰ ਹੈ ਕਿੰਨਾ ਕਾਮਯਾਬ ਹੈ ਕਹਿੰਦੇ ਵੀ ਇਹ 90% ਕਾਮਯਾਬ ਹੈ 10% ਨੀ ਫਿਰ ਵੀ ਕਹਿੰਦੇ ਦੇਖਣਾ ਪੈਂਦਾ ਮੈਂ ਕਿਹਾ ਵੀ ਕਿੱਦਾਂ ਮਤਲਬ ਐਗਜ਼ਾਮਪਲ ਦਿਓ ਕਹਿੰਦਾ ਵੀ ਜਿੱਦਾਂ ਕਹਿੰਦੇ ਵੀ ਬਾਦਲ ਸਾਹਿਬ ਨੇ ਬੂਟਾ ਸਿੰਘ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਸਹਿਮਤ ਨੀ ਕਹਿੰਦਾ ਜਦੋਂ ਟਰਾਂਸਲੇਟ ਕਰਦਾ ਤਾਂ ਮੋਹਰਿਓ ਕਹਿੰਦਾ ਮੋਹਰਿਓ ਇੰਗਲਿਸ਼ ਚ ਟਰਾਂਸਲੇਟ ਕਹਿੰਦਾ ਵੀ ਕਲਾਊਡ ਸਿੰਘ ਸੈਡ ਟੂ ਪਲਾਂਟ ਸਿੰਘ ਕਹਿੰਦਾ ਬਸ ਇੰਨੀ ਕੁ ਸਮੱਸਿਆ ਮੈਂ ਕਿਹਾ ਬਾਕੀ ਰਹਿ ਕੇ ਗਿਆ ਜਦੋਂ ਜਿਹੜੇ ਮੇਨ ਬੰਦਿਆਂ ਦੇ ਨਾ ਹੀ ਗਲਤ ਟਰਾਂਸਲੇਟ ਹੋ ਗਏ ਬਾਕੀ ਗੱਲਾਂ ਕੀ ਰਹਿ ਗਈਆਂ ਵੀ ਕਲਾਊਡ ਸਿੰਘ ਸੈਡ ਟੂ ਪਲਾਂਟ ਸਿੰਘ ਹਨਾ ਤੇ ਬਾਦਲ ਸਾਹਿਬ ਨੇ ਬੂਟਾ ਸਿੰਘ
ਤੁਸੀਂ ਆਪਣੇ ਜਿਹੜੀ ਸੀਰੀ ਆ ਤੇ ਜਾਂ ਗੂਗਲ ਇਹਦੇ ਨਾਲ ਟਰਾਈ ਕਰਕੇ ਦੇਖ ਲਿਓ ਸ਼ੁਰੂ ਦੇ ਵਿਚ ਇਹ ਨਾਂ ਤੁਹਾਡੇ ਦੋਸਤਾਂ ਤੇ ਕਿੱਦਾਂ ਪ੍ਰਨਾਉਂਸ ਕਰਦੇ ਹੋ ਪਰ ਤੁਸੀਂ ਵੀ ਜੇ ਢੀਠਾ ਵਾਂਗੂ ਲੱਗੇ ਰਹੋਗੇ ਨਾ ਵੀ ਕਹਿਣ ਨੂੰ ਨਾ ਵੀ ਇਹਨੂੰ ਕਾਲ ਕਰ ਵੀ ਜਿੱਦਾਂ ਕਹਿ ਲੋ ਗੁਰਦਰਸ਼ਨ ਸਿੰਘ ਨੂੰ ਕਾਲ ਕਰੋ ਉਹਨੇ ਸ਼ੁਰੂ ਚ ਗੁਰਦਰਸ਼ਨ ਜਾਂ ਸਮਥਿੰਗ ਲਾਇਕ ਦੈਟ ਜਿੱਦਾਂ ਵੀ ਉਹਨੇ ਪ੍ਰਨਾਉਂਸ ਕਰਨਾ ਕਾਲ ਤਾਂ ਕਰ ਦੂਗੀ ਪਰ ਉਹ ਜਾਣਦੀ ਜਾਂਦੀ ਵੀ ਇਹ ਵੀ ਕਹਿਣ ਦੀ ਮੈਂ ਗੁਰਦਰਸ਼ਨ ਨੂੰ ਕਾਲ ਕਰਦੇ ਨਾ ਤੁਸੀਂ ਫਿਰ ਜੇ ਪੰਜ ਛੇ ਵਾਰੀ ਕਾਲ ਕਰੋਗੇ ਤੇ ਫੇਰ ਉਹਨੇ ਆਪਣੇ ਆਪ ਪਿਕ ਕਰ ਲੈਣਾ ਹਾਂ ਇਹ ਗੁਰਦਰਸ਼ਨ ਹੀ ਆ
ਇੰਡੀਆ ਮੈਂ
ਉਹਨਾਂ ਦੇ ਇਹ ਵੀ ਪੂਜਨ ਦੇ ਵਿਚ ਉਹਨਾਂ ਨੇ ਉਹ ਨਾਂ ਜਿਹੜਾ ਟਰਾਂਸਲੇਟ ਆ ਜੇ ਉਹ ਨਾਂ ਜਿਹੜਾ ਟਰਾਂਸਲੇਟ ਕਰ ਰਹੇ ਉਹਨੂੰ ਕੋਡਿੰਗ ਨੂੰ ਚੇਂਜ ਕਰ ਦੇਣ ਤੇ ਇਹ ਵੀ ਸਮੱਸਿਆ ਹੱਲ ਹੋ ਸਕਦੀ
ਉਹ ਨਾ ਇੱਕ ਇਹ ਵੀ ਆਇਆ ਸੀਗਾ ਉੱਤੇ ਕਹਿੰਦੇ ਸਿਰੀ ਦੋ ਮਹੀਨੇ ਇੰਡੀਆ ਰਹਿ ਕੇ ਆਈ ਆ ਜਿਹੜੀ ਗੂਗਲ ਵਾਲੀ ਦੋ ਮਹੀਨੇ ਉਹਨੂੰ ਇੰਡੀਆ ਛੱਡਿਆ ਤੇ ਉਹ ਜਦ ਅਮਰੀਕਾ ਸੀਗੀ ਤਾਂ ਉਹ ਕਹਿੰਦੀ ਸੀ ਐਪਲ ਵਾਲੀ ਹੈਲੋ ਸਿਰੀ ਹਨਾ ਉਹ ਕਹਿੰਦੀ ਸੀ ਗੁੱਡ ਮਾਰਨਿੰਗ ਹਨਾ ਤੇ ਉਹ ਕਹਿੰਦੇ ਇੰਡੀਆ ਰਹਿ ਕੇ ਆਈ ਆ ਦੋ ਮਹੀਨੇ ਸਿਰੀ ਜਿਹੜੀ ਗੂਗਲ ਐਪਲ ਵਾਲੀ ਤਾਂ ਉਹਨੂੰ ਪੁੱਛੋ ਹੈਲੋ ਸਿਰੀ ਉਹ ਕਹਿੰਦੀ ਹਾਂਜੀ ਮਾਲਕੋ ਦੱਸੋ ਹੁਣ ਇਹਦਾ ਚੁਟਕਲਾ ਇੱਕ ਨਾ ਹੋਰ ਗੱਲ ਕੱਲ ਆਈ ਸੀ ਮੇਰੇ ਸਾਹਮਣੇ ਚੁਟਕਲਾ ਹੀ ਆਇਆ ਸੀ ਹੁਣ ਆਪਾਂ ਇਹ ਨਾ ਅਸਲ ਚ ਭੂਮਿਕਾ ਬਣ ਰਹੇ ਗੱਲਾਂ ਆਪਾਂ ਕਰਨੀਆਂ ਨੇ ਸਾਰੀਆਂ ਹੀ ਉਹਦੇ ਵਿਚ ਨਾ ਇੱਕ ਕਾਰਟੂਨ ਸੀਗਾ ਮੋਦੀ ਸਾਹਿਬ ਇੱਕ ਪਿੰਡ ਜਾਂਦੇ ਆ ਝੋਂਪੜੀ ਦੇ ਮੂਹਰੇ ਮੰਜਾ ਡਾਹ ਕੇ ਇੱਕ ਬਜੁਰਗ ਬੈਠਾ ਹੁੰਦਾ ਧੋਤੀ ਲਾ ਕੇ ਪਿੱਛੇ ਨੰਗਾ ਨਿਆਣਾ ਖੇਡਦਾ ਹੁੰਦਾ ਦਰਖਤ ਸੁੱਕਿਆ ਆਇਆ ਹੁੰਦਾ ਤੇ ਉਹ ਜਾਂਦੇ ਆ ਉਹਨਾਂ ਨੂੰ ਪੁੱਛਦੇ ਆ ਵੀ ਪਿੰਡ ਵਾਲੇ ਉਹ ਵੀ ਤੁਹਾਡੀ ਕੋਈ ਸਮੱਸਿਆ ਹਨਾ ਤੇ ਦੱਸੋ ਸਾਨੂੰ ਉਹ ਕਹਿੰਦਾ ਜੀ ਦੋ ਸਮੱਸਿਆਵਾਂ ਸਾਡੀਆਂ ਬਜੁਰਗ ਕਹਿੰਦਾ ਹੱਥ ਜੋੜ ਕੇ ਤੇ ਉਹ ਕਹਿੰਦਾ ਦੱਸੋ ਕਹਿੰਦਾ ਇੱਕ ਤਾਂ ਸਾਡੇ ਪਿੰਡ ਦੇ ਵਿੱਚ ਡਾਕਟਰ ਹੈ ਨੀ ਕਹਿੰਦਾ ਲੈ ਨਰਿੰਦਰ ਮੋਦੀ ਕਹਿੰਦਾ ਸੱਚੀ ਕਹਿੰਦਾ ਹਾਂਜੀ ਉਹ ਫੋਨ ਕੱਢਦਾ ਫੋਨ ਤੇ ਗੱਲ ਕਰਨ ਲੱਗ ਪੈਂਦਾ ਉਹ ਥੋੜੀ ਦੇਰ ਬਾਅਦ ਕਹਿੰਦਾ ਬਜੁਰਗੋ ਮੇਰੀ ਫੋਨ ਤੇ ਗੱਲ ਹੋ ਗਈ ਆ ਡਾਕਟਰ ਸਾਹਿਬ ਦਾ ਪ੍ਰਬੰਧ ਹੋ ਗਿਆ ਇਹ ਸਮੱਸਿਆ ਤੁਹਾਡੀ ਅਭੀ ਹੱਲ ਅਭੀ ਤੇ ਕਹਿੰਦਾ ਹੁਣ ਦੂਜੀ ਦੱਸੋ ਵੀ ਦੂਜੀ ਸਮੱਸਿਆ ਕੀ ਆ ਬਜੁਰਗ ਕਹਿੰਦਾ ਜੀ ਸਾਡੇ ਕਹਿੰਦੇ ਜੀ ਪਿੰਡ ਚ ਕੋਈ ਮੋਬਾਈਲ ਨੈਟਵਰਕ ਟਾਵਰ ਵੀ ਹੈ ਨੀ
ਦੇਖੋ ਮੋਦੀ ਨੇ ਸਮੱਸਿਆ ਦਾ ਹੱਲ ਕਰ ਦਿੱਤੀ ਨਾ ਪਾਵਾ ਜਿਵੇਂ ਮਰਜ਼ੀ
ਕਹਿੰਦਾ ਟਾਵਰ ਵੀ ਹੈ ਨੀ
ਪ੍ਰਧਾਨ ਮੰਤਰੀ ਦੀ ਇੰਸ਼ੋਰੈਂਸ ਆ ਗਈ ਤੇ ਗੱਲ ਹੀ ਖਤਮ
ਉਹ ਹੁਣ ਮੈਨੂੰ ਹੋਰ ਪਤਾ ਲੱਗਾ ਕੱਲ ਦੀ ਖਬਰ ਦੇ ਵਿਚ ਕਿ ਕੱਲ ਆਪਣੀ ਜੇਬ ਚ ਦੋ ਲੀਡਰ ਨਿਕਲੇ ਨੇ ਆਪਣੀ ਆਪਣੀ ਜੇਬ ਚ ਕੱਢ ਲਏ ਉਹਨਾਂ ਨੇ ਉਹਦੇ ਬਾਰੇ ਕੀ ਖਿਆਲ ਨਹੀਂ ਇੰਡੀਆ ਚ ਜਿੱਦਾਂ ਕਹਿੰਦੇ ਨਾ ਜਥੇਦਾਰ ਸਾਹਿਬ ਜੀ ਹੁਣ ਪ੍ਰਧਾਨ ਸਾਹਿਬ ਨਿਕਲਣਗੇ ਉਹਦੀ ਬਾਦਲ ਸਾਹਿਬ ਦੀ ਜੇਬ ਚੋ ਹਨਾ
ਪਾਰਟੀਆਂ ਨੇ
ਬਣਾਓ ਫਿਰ ਇਹਦੀ ਖਬਰ ਖਬਰ ਕੋਈ
ਖਬਰ ਕਹਿੰਦੇ ਜਗਵੀਰ ਬਾਦਲ ਮੈਂ ਤਾਂ ਕੱਲ ਸਟੇਟਸ ਵੀ ਪਾਇਆ ਜਗਵੀਰ ਬਾਦਲ ਫੇਰ ਖਿੱਚ ਗਿਆ ਅਕਾਲੀਆਂ ਦਾ ਜਿਹੜੇ ਅਕਾਲੀ ਵਾਲੇ ਫਿਰਦੇ ਨੇ ਤੇ ਜਿਹੜੇ ਉਹ ਚੂਪ ਵਾਲੇ ਸੀ ਆਪਣੇ ਮਜੀਠੀਆ ਤੇ ਉਹ ਵਜੀਬਾਂ ਦੇ ਆਪਣਾ ਬੁੱਲਾਂ ਦੇ ਬੀਜ ਫੇਰਦੇ ਰਹਿ ਗਏ ਉਹਨਾਂ ਨੂੰ ਮਾੜੀ ਮੋਟੀ ਆਸ ਵੀ ਚਾਰ ਐਨ ਨੂੰ ਮਾੜਾ ਮੋਟਾ ਕੁਛ ਹੋ ਜਾਵੇ ਪਰ ਨਹੀਂ ਉਹ ਤਾਂ ਉਦਾਂ ਹੀ ਢਾਂਚਾ ਰਹਿਣਾ ਜੀ 2022 ਦੇ ਵਿਚ ਸੁਖਬੀਰ ਬਾਦਲ ਦੀ ਪੂਰੀ ਗੱਲ ਜ਼ੋਰ ਲੱਗਿਆ ਕਿ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਬਣਨਾ ਉਹਦੇ ਲਈ ਉਹਨੂੰ ਜੋ ਮਰਜ਼ੀ ਉੱਪਰ ਥੱਲੇ ਕਰਨਾ ਪਵੇ ਉਹ ਕਰੂਗਾ ਤੇ ਮੁੱਖ ਮੰਤਰੀ ਵੀ ਬਣੂਗਾ ਤਾਂ ਮੈਨੂੰ ਲੱਗਦਾ ਡਿਪਟੀ ਬਣਾਉਣਗੇ ਆਪ ਹੀ ਬਣਾਉਣਗੇ ਭਾਜਪਾ ਵਾਲੇ ਦਾ ਬਣੂਗਾ ਤੇ ਜੇ ਭਾਜਪਾ ਵਾਲਿਆਂ ਨੂੰ ਕੋਈ ਇੰਟਰਸਟ ਨਾ ਪਿਆ ਤੇ ਫੇਰ ਮਜੀਠੀਆ ਬਣੂਗਾ ਜੀ
ਮੈਨੂੰ ਇਹ ਨੀ ਸਮਝ ਆਈ 99 ਸਾਲ ਅਕਾਲੀ ਦਲ ਦਾ ਮਨਾ ਰਹੇ ਨੇ ਸਥਾਪਨਾ ਦਿਵਸ ਇਹ ਤਾਂ ਅਕਾਲੀ ਦਲ ਬਾਦਲ ਹੈ ਇਹ ਕੱਲ ਮਨਾ ਰਹੇ ਨੇ ਇਹ ਤਾਂ ਮਤਲਬ ਇਹਨਾਂ ਨੇ ਵੱਖਰਾ ਬਣਾ ਲਿਆ ਸੀ ਨਾ ਅਕਾਲੀ ਦਲ ਤਾਂ ਇੱਕ ਸੀਗਾ ਉਹ ਤੋਂ ਬਾਅਦ
ਕਿਉਂਕਿ ਉਹ ਜਿਹੜਾ ਬਣਿਆ ਸੀ ਨਾ ਅਕਾਲੀ ਦਲ ਉਹ ਖਤਮ ਹੋ ਚੁੱਕਾ ਉਹ ਤਾਂ ਜਿਹੜਾ ਅਕਾਲੀ ਦਲ ਬਾਦਲ ਇਹ ਬਣਿਆ ਸੀ ਇਹ ਤਾਂ ਇਹਨਾਂ ਨੇ ਸੰਵਿਧਾਨ ਵੀ ਇਹਦਾ ਚੇਂਜ ਕਰਤਾ
ਸੀ
ਸੰਵਿਧਾਨ ਇਹਨਾਂ ਨੇ ਬਦਲ ਦਿੱਤਾ ਬਿਲਕੁਲ ਟੋਟਲ ਤੇ ਉਹ ਤਾਂ 1977 ਦੀ ਗੱਲ ਹੈ ਜਾਂ 78 ਦੀ ਜਦੋਂ ਬਾਦਲ ਨੇ ਸਾਰਾ ਕੁਛ ਪਿੱਛੇ ਕੁਛ ਕਰਕੇ ਦੋ ਤਿੰਨ ਪਾਰਟੀਆਂ ਉਦੋਂ ਉੱਪਰੀਆਂ ਸੀ ਪਰ ਬਾਦਲ ਨੇ ਉਹਨਾਂ ਨੂੰ ਸਾਰੇ ਪਿੱਛੇ ਕਰਕੇ ਤੇ ਖੁਦ ਆਪ ਪ੍ਰਧਾਨ ਬਣ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਇਹਨੇ ਸੰਵਿਧਾਨ ਵੀ ਬਦਲਤਾ ਸੀ ਸੋ ਜਿਹੜਾ 1920 ਵਾਲਾ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ ਉਹ ਖਤਮ ਹੋ ਚੁੱਕਾ ਜੀ ਉਹ ਕਦੇ ਇੱਕ ਨੋ ਮੋੜ ਉਹ ਜਿੱਦਾਂ ਮਾਸਟਰ ਤੇਜਾ ਸਿੰਘ ਦੇ ਬਾਅਦ ਵੀ ਉਹ ਬਿਲਕੁਲ ਡਿਸਟਰੋਏ ਹੋ ਚੁੱਕਾ ਹੈ ਬਾਦਲ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਨੂੰ ਹੀ ਖਤਮ ਕੀਤਾ ਸੀ ਬਾਅਦ ਵਿਚ ਅਕਾਲੀ ਦਲ ਦਾ ਨਾਮ ਯੂਜ ਕਰਕੇ ਵਰਤ ਕੇ ਫਿਰ ਆਪਣੇ ਆਪ ਨੂੰ ਇਹਨੇ ਸਿਆਸੀ ਤੌਰ ਤੇ ਅੱਗੇ ਲਿਆਂਦਾ ਸੀ ਵੀ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਸੀ ਵੀ ਇੱਕ ਤਾਂ ਚਲੋ ਜਿਹੜੀ ਸਿੱਖਾਂ ਦੀ ਵੋਟ ਆ ਉਹ ਤਾਂ ਆਉਣੀ ਆਉਣੀ ਆ ਜੇ ਤੁਸੀਂ ਅਕਾਲੀ ਦਲ ਨਾਲ ਲਾਉਂਦੇ ਹੋ ਵੀ ਹੋਰ ਵੀ ਨਾਂ ਵਰਤਦੇ ਹੋਊਗੇ ਤੁਸੀਂ ਸਟਰਗਲ ਕਰੋਗੇ ਤੇ ਦੂਜੀ ਗੱਲ ਇਹ ਆ ਵੀ ਪੰਥਕ ਪਾਰਟੀ ਆਟੋਮੈਟਿਕਲੀ ਬਣ ਜਾਂਦੀ ਜਦੋਂ ਤੁਸੀਂ ਅਕਾਲੀ ਦਲ ਲਾਉਂਦੇ
ਦੇਖੋ ਨਹੀਂ ਇਹਦਾ ਫਰਕ ਹੈ ਹੁਣ ਸਟਰਗਲ ਦੀ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਹੋਣੀ ਵੀ ਆਪਣੀ ਜੇਬ ਚੋਂ ਆਪ ਹੀ ਨਿਕਲਿਆ ਆ ਉਹਨਾਂ ਦਾ ਉਹਨਾਂ ਦੇ ਬਾਰੇ ਮਤਲਬ ਉਹਨਾਂ ਨੇ ਪਹਿਲਾਂ ਉਹ 5 ਜਥੇਦਾਰ ਕੱਢੇ ਸੀ ਨਾ ਸਰਬੱਤ ਖਾਲਸਾ ਚ ਜੇਬ ਚੋਂ ਤੇ ਇਲਜ਼ਾਮ ਇਹ ਲਾਉਂਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਦੀ ਜੇਬ ਚੋਂ ਨਿਕਲਦੇ ਨੇ ਜਥੇਦਾਰ ਫਿਰ ਆਪਣੀ ਜੇਬ ਚੋਂ ਕੱਢਣ ਲੱਗ ਗਏ ਉਹ ਹਨਾ ਤੇ ਹੁਣ ਉਹ ਆਪਣੀ ਜੇਬ ਚੋਂ ਆਪ ਹੀ ਨਿਕਲ ਆਏ ਆਪਣੀ ਪਾਰਟੀ ਦੇ ਆਪ ਹੀ ਦੋਵੇਂ ਜਿਹੜੇ ਲੀਡਰ ਨੇ ਆਪਣੀ ਪਾਰਟੀ ਦੇ ਆਪ ਹੀ ਬਣ ਗਏ ਮੁੜ ਕੇ ਤਾਂ ਇਹ ਮਤਲਬ ਇਹ ਡਰਾਮਾ ਕਰਨ ਦੀ ਲੋੜ ਕੀ ਸੀ ਉਹ ਤਾਂ ਮਤਲਬ ਪਹਿਲਾਂ ਹੀ ਸੀਗੇ ਹੀ ਪਤਾ ਹੀ ਆ ਉਹ ਤਾਂ
ਬੰਦਾ ਕਹਿ ਦੇ ਯਾਰ ਕੀ ਤੁਸੀਂ ਦੱਸ ਮੈਂ ਬੈਠਾ ਤੇ ਆਰਾਮ ਨਾਲ ਟੀਵੀ ਦੇਖਣੇ ਆ ਮੈਂ ਹੀ ਪ੍ਰਧਾਨ ਆ ਕੀ ਦੱਸਣ ਵਾਲਾ ਪਾਇਆ ਨਾ ਠੀਕ ਹੈ ਕੱਟ ਜਾ ਕੀ ਕਰਨਾ ਹੈ ਉਦੇ ਕਹਿ ਦੋ ਵੀ ਹਾਂ ਸੁਖਬੀਰ ਸਿੰਘ ਪ੍ਰਧਾਨ ਪਹਿਲੀ ਗੱਲ ਤਾਂ ਡਰਾਮਾ ਕਿਉਂ ਕਰਦੇ ਹਰੇਕ ਸਾਲ ਬਦਲਣ ਦਾ ਸਿੱਧਾ ਹੀ ਇਹ 5-6 ਸਾਲ ਦਾ 10 ਸਾਲ ਦਾ ਕਰ ਦੇਣ ਪੱਕਾ
ਨਹੀਂ ਨਹੀਂ
ਜਿਹੜੇ
ਨਹੀਂ ਨਹੀਂ ਪੱਕਾ ਹੀ ਕਰ ਦੇਵੇ ਪੱਕਾ ਹੀ ਆ ਉਹ ਤਾਂ ਮੈਂ ਹੀ ਰਹਿਣਾ ਹਨਾ
ਪਰ ਉਹ ਨਾ ਜਿੱਦਾਂ ਹੁਣ ਮਜੀਠੀਆ ਆਇਆ ਉਹਦੇ ਬਾਰੇ ਤੁਹਾਨੂੰ ਮਾੜੀ ਮੋਟੀ ਆਸ ਦੀ ਉੱਠ ਗਈ ਸ਼ਾਇਦ ਕਿਤੇ ਮੇਰਾ ਨੰਬਰ ਦੱਸ ਦੇ ਨਾ ਮੇਰਾ ਨੰਬਰ ਕਬ ਆਏਗਾ ਉਹ ਫਿਰ ਗਲਤ ਆਸ ਦੀ ਚੁਕਾਉਣੀ ਉਹ ਵੀ ਇੱਕ ਕ੍ਰਾਈਮ ਹੈ ਨਾ ਅਗਲੇ ਤੇ
ਆਪਣੀ ਕਮੇਟੀ ਹੁਣ ਮੈਂ ਪ੍ਰਧਾਨ ਇੱਥੇ ਖੰਘਣ ਨੀ ਦੇਣਾ ਕੋਈ ਭਾਈ ਬੰਦ ਜੀ ਉਂਜ ਰੱਜ ਰੱਜ ਗੱਫੇ ਲਾਓ ਖੁੱਲ ਖੁੱਲ ਮੌਜਾਂ ਮਾਣੋ ਇੱਕੋ ਐ ਸ਼ਰਤ ਸਾਡੀ ਮੂੰਹ ਰੱਖੋ ਬੰਦ ਜੀ ਆਪਣੀ ਉਹ ਕਵਿਤਾ ਮੈਂ ਕਿਤੇ ਕੱਢ ਕੇ ਲਿਆਉਂਗਾ ਉਹ ਬੜੀ ਚੱਲੀ ਸੀਗੀ ਤੇ
ਇਹ ਤਾਂ ਮੈਂ ਅੱਜ ਤੋਂ 20-25 ਸਾਲ ਅਜੀਤ ਚ ਜੋਗ ਪੜਿਆ ਸੀ ਜਦੋਂ ਅਕਾਲੀ ਦਲ ਬੜੇ ਬਣ ਰਹੇ ਸੀ ਨਾ ਤੇ ਉਹ ਇੱਕ ਬੰਦਾ ਪੱਤਰਕਾਰ ਜਾਂਦਾ ਇੱਕ ਅਕਾਲੀ ਦਲ ਦੇ ਦਫ਼ਤਰ ਤੇ ਅਕਾਲੀ ਦਲ ਪੁਰਾਣਾ ਹਨਾ ਤੇ ਉਹ ਕਹਿੰਦਾ ਜੀ ਤੁਹਾਡੀ ਨਵੀਂ ਪਾਰਟੀ ਬਣੀ ਆ ਤੇ ਮੈਂ ਅਹੁਦੇਦਾਰਾਂ ਨੂੰ ਮਿਲਣਾ ਕਹਿੰਦਾ ਠੀਕ ਹੈ ਜੀ ਤੇ ਕਹਿੰਦਾ ਜੀ ਮੈਂ ਸੈਕਟਰੀ ਸਾਹਿਬ ਨੂੰ ਮਿਲਣਾ ਤੇ ਕਹਿੰਦਾ ਵੀ ਸੈਕਟਰੀ ਸਾਹਿਬ ਤੁਹਾਡੇ ਸਾਹਮਣੇ ਬੈਠੇ ਆ ਚਲੋ ਵਧੀਆ ਜੀ ਕਹਿੰਦਾ ਖਜ਼ਾਨਚੀ ਸਾਹਿਬ ਕਿੱਥੇ ਨੇ ਤਾਂ ਉਹ ਵੀ ਤੁਹਾਡੇ ਸਾਹਮਣੇ ਬੈਠੇ ਨੇ ਚਲੋ ਦੋ ਹੋਰ ਦੇਖੋ ਕੋਈ ਵੀ ਟੈਨਸ਼ਨ ਵਾਲੀ ਗੱਲ ਨੀ ਆਪਾਂ ਤੇ ਕਹਿੰਦਾ ਜੀ ਆਪਣੇ ਜਨਰਲ ਸਕੱਤਰ ਉਹ ਵੀ ਸਾਹਮਣੇ ਬੈਠੇ ਆ ਜੀ ਤੇ ਉਹ ਕਹਿੰਦਾ ਵੀ ਭਾਈ ਸਾਹਿਬ ਇੰਨੇ ਉਹ ਤੇ ਇੱਕ ਬੰਦੇ ਨੂੰ ਕੀ ਦੇਈ ਜਾਂਦੇ ਤੇ ਉਹ ਕਹਿੰਦਾ ਵੀ ਹੁਣ ਸਾਡੇ ਕੋਲ ਨਵੀਂ ਪਾਰਟੀ ਬੰਦੇ ਥੋੜੇ ਕੀ ਕਰੀਏ ਅਸੀਂ ਇੱਦਾਂ ਦੋਵਾਂ ਗਿਆ ਉੱਥੇ ਹਨਾ ਚਲੋ ਮੁੱਖ ਦੀ ਗੱਲ ਪ੍ਰਧਾਨ ਸਾਹਿਬ ਨੂੰ ਮਿਲਾਓ, ਉਹਨਾਂ ਨੂੰ ਗੱਲ ਕਰੀਏ, ਉਹਨਾਂ ਨੂੰ ਪੁੱਛੀਏ ਸਹੀ ਵੀ ਚੱਕਰ ਵੀ ਚੱਲ ਰਿਹਾ ਤੇ ਕਹਿੰਦੇ ਪ੍ਰਧਾਨ ਜੀ ਤੁਹਾਡੇ ਸਾਹਮਣੇ ਬੈਠਾ ਕਹਿੰਦਾ ਵੀ ਇਹ ਕਿ ਮਜ਼ਾਕ ਚੱਲ ਰਿਹਾ ਕਹਿੰਦੇ ਨਵੀਂ ਪਾਰਟੀ ਆ ਹੁਣ ਵੀ ਅਸੀਂ ਸਾਰਾ ਕੁਛ ਇੱਕ ਥੋੜੀ ਸਾਈ ਤੋਂ ਪਹਿਲਾਂ ਪਾਰਟੀ ਡਿਕਲੇਅਰ ਕੀਤੀ ਆ ਫੇਰ ਉੱਥੇ ਡਿਕਲੇਅਰ ਕਰਾਂਗੇ ਉਦੋਂ ਤੱਕ ਤੁਸੀਂ ਵੇਟ ਕਰੋ ਤੇ ਕਹਿੰਦਾ ਭਾਈ ਸਾਹਿਬ ਜਿਸ ਹਿਸਾਬ ਨਾਲ ਤੁਹਾਡੀ ਪਾਰਟੀ ਦਾ ਹਾਲ ਆ ਤੇ ਤੁਹਾਡੀ ਵੋਟ ਵੀ ਤੁਹਾਨੂੰ ਪੈਣੀ ਇੱਕ ਹੀ ਪੈਣੀ ਪਾਰਟੀਆਂ ਬਣਾਈ ਜਾ ਰਹੇ ਅਕਾਲੀ ਦਲ ਹੈ ਜੀ ਅਕਾਲੀ ਦਲ ਅੰਮ੍ਰਿਤਸਰ ਦਾ ਤੁਸੀਂ ਰਿਕਾਰਡ ਦੇਖ ਲੋ ਜਦੋਂ ਦੇ ਇਹ ਟੁੱਟੇ ਨੇ ਇਹਨਾਂ ਨੇ 1987 ਦੇ ਇਲੈਕਸ਼ਨ ਦੇ ਵਿਚ ਇਹਨਾਂ ਕੋਲ 13 ਐਮ ਪੀ ਆਏ ਤੇ 13 ਐਮ ਪੀ ਤੋਂ ਬਾਅਦ ਜੋ ਇਹਨਾਂ ਦਾ ਕਹਿ ਲੋ ਵੀ ਚਲਾਨ ਹੋਇਆ ਵੀ ਇਹਦੇ ਉੱਤੇ ਇੱਕ ਬਹੁਤ ਵਧੀਆ ਕਿਤਾਬ ਲਿਖੀ ਜਾ ਸਕਦੀ ਹੈ ਵੀ ਪੂਰੇ ਪੰਜਾਬ ਦੀ ਰੀਪ੍ਰਜੈਂਟ ਕਰਨ ਵਾਲੀ ਪਾਰਟੀ ਸੈਂਟਰ ਦੇ ਵਿਚ ਅੱਜ ਉਹਦੇ ਪ੍ਰਧਾਨ ਦੀਆਂ ਜਮਾਨਤਾਂ ਜਬਤ ਹੋ ਰਹੀਆਂ ਨੇ ਜੀ ਜਦੋਂ ਲੋਕ ਸਭਾ ਦੀ ਜੀਤ
ਕਰਦੇ
ਇੱਕ ਇਹਦੇ ਉੱਤੇ ਇਹ ਨੀ ਹੈ ਆਪਾਂ ਲੋਕਾਂ ਨੂੰ ਗਾਲਾਂ ਕੱਢ ਦਈਏ ਵੀ ਲੋਕ ਮਾੜੇ ਨੇ ਲੋਕ ਤਾਂ ਵੋਟ ਨੀ ਪਾਉਂਦੇ ਬਲਾਬਲਾ ਲੋਕ ਜਿੰਨੇ ਮਰਜ਼ੀ ਮਾੜੇ ਹੋਣਗੇ ਪਰ ਲੋਕਾਂ ਨੇ ਤੁਹਾਨੂੰ ਇੱਕ ਵਾਰੀ ਚਾਂਸ ਦਿੱਤਾ ਜੇ ਉਹ ਤੁਸੀਂ ਚਾਂਸ ਨੂੰ ਕੈਸ਼ ਨੀ ਕੀਤਾ ਤੁਸੀਂ ਬਲਿਊ ਅਪ ਕੀਤਾ ਤੇ ਤੁਸੀਂ ਦੋਸ਼ੀ ਹੋ ਲੋਕ ਨੀ ਦੋਸ਼ੀ ਹੋ ਲੋਕ ਇੱਕ ਹੀ ਚਾਂਸ ਦਿੰਦੇ ਹੁੰਦੇ ਜੀ ਹਰੇਕ ਨਵੀਂ ਪਾਰਟੀ ਨੂੰ ਬਾਕੀ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਟਰੈਡੀਸ਼ਨਲ ਹੈ ਹੀ ਹੈ ਇਹ ਤਾਂ ਹਰੇਕ ਇੰਡਸਟਰੀ ਵਿਚ ਚੱਲਦਾ ਜੀ ਹਰੇਕ ਇੰਡਸਟਰੀ ਚ ਏਅਰਲਾਈਨ ਇੰਡਸਟਰੀ ਦੇਖ ਲੋ ਕਾਰ ਇੰਡਸਟਰੀ ਦੇਖ ਲੋ ਹਰੇਕ ਇੰਡਸਟਰੀ ਵਿਚ ਜੋ ਤੁਸੀਂ ਨਵੇਂ ਆਉਂਦੇ ਹੋ ਲੋਕ ਤੁਹਾਨੂੰ ਚਾਂਸ ਦਿੰਦੇ ਨੇ ਜੇ ਤੁਸੀਂ ਖਰੇ ਉਤਰਦੇ ਹੋ ਤਾਂ ਤੁਸੀਂ ਰਹਿੰਦੇ ਹੋ ਇੰਡਸਟਰੀ ਦੇ ਵਿਚ ਜੇ ਤੁਸੀਂ ਨਹੀਂ ਖਰੇ ਉਤਰਦੇ ਫੇਰ ਧੱਕੇ ਖਾਈ ਜਾਓ ਫੇਰ ਤਾਂ ਫੇਰ ਲੋਕ ਨੀ ਪਰਵਾਹ ਕਰਦੇ ਜਿਹੜੇ ਜਿਹੜੇ ਮਰਜ਼ੀ ਇਸ਼ੂ ਤੇ ਤੁਸੀਂ ਵੋਟਾਂ ਮੰਗੀਆਂ ਲੋਕ ਨਹੀਂ ਤੁਹਾਨੂੰ ਦੁਬਾਰਾ ਘਾ ਪਾਉਂਦੇ
ਟਾਈਮ ਲੱਗਦਾ ਨਾ ਫੇਰ ਉਹਦੇ ਲਈ ਤੇ ਗੁਰਪ੍ਰੀਤ ਮਤਲਬ ਜਿਹੜੀ ਨਾ ਇਹ ਇੱਕ ਵੱਡੀ ਸਮੱਸਿਆ ਆ ਵਿਦ ਇਨ ਪਾਰਟੀ ਜਾਂ ਕੋਈ ਵੀ ਆਰਗੇਨਾਈਜੇਸ਼ਨ ਆ ਉਹਦੇ ਜਿੱਦਾਂ ਹੁਣ ਆਪਾਂ ਕਹਿੰਦੇ ਆ ਵੀ ਇੰਡੀਆ ਇੱਕ ਡੈਮੋਕ੍ਰੈਟਿਕ ਕੰਟਰੀ ਆ ਆਸਟ੍ਰੇਲੀਆ ਡੈਮੋਕ੍ਰੈਟਿਕ ਕੰਟਰੀ ਆ ਉਹ ਓਦਾਂ ਦਾ ਹੋਜੂਗਾ ਵੀ ਲੋਕਾਂ ਦਾ ਵੋਟਾਂ ਪਵਾਉਂਦੇ ਨੇ ਪਰ ਜਿਹੜੀਆਂ ਪਾਰਟੀਆਂ ਨੇ ਜਿਹੜੀ ਉਸ ਮੈਦਾਨ ਦੇ ਵਿੱਚ ਖੇਡ ਰਹੀਆਂ ਨੇ ਕੀ ਉਹ ਡੈਮੋਕ੍ਰੈਟਿਕ ਨੇ ਆਪ ਉਹਨਾਂ ਦੇ ਵਿੱਚ ਹਾਂ ਇਹ ਕੁਐਸਚਨ ਬਣਦਾ ਆ ਦੇਖੋ ਜਿਹੜਾ ਹੁਣ ਸੇਮ ਪ੍ਰੋਬਲਮ ਦੀ ਸ਼ਿਕਾਰ ਕਾਂਗਰਸ ਪਾਰਟੀ ਆ ਇੰਡੀਆ ਦੇ ਵਿੱਚ ਕਿ ਉਹਨਾਂ ਦਾ ਮੋਨੋਪਲੀ ਆ ਉਸ ਫੈਮਿਲੀ ਦੀ ਪਈ ਬਸ ਉਹ ਉਸੇ ਫੈਮਿਲੀ ਚੋ ਗਾਂਧੀ ਫੈਮਿਲੀ ਚੋ ਹੋਣਾ ਆ ਇਹਦੇ ਨਾਲ ਕੀ ਹੋ ਰਿਹਾ ਆ ਹੁਣ ਮੈਂ ਦਿੱਲੀ ਜਾ ਕੇ ਆਇਆ ਉੱਥੇ ਮਿਲਿਆ ਲੋਕਾਂ ਨੂੰ ਗੱਲਾਂ ਬਾਤਾਂ ਕੀਤੀਆਂ ਕਿ ਜਿਹੜਾ ਟੈਲੈਂਟ ਹੈ ਟੈਲੈਂਟ ਜਿਹੜਾ ਆ ਉਹ ਉਸ ਪਾਰਟੀ ਦੇ ਵਿਚ ਉਹਨਾਂ ਨੂੰ ਕੋਈ ਆਸ ਹੀ ਨੀ ਪਈ ਯਾਰ ਸਾਡਾ ਅਸੀਂ ਕਦੇ ਪ੍ਰਧਾਨ ਮੰਤਰੀ ਬਣ ਸਕਾਂਗੇ ਹਨਾ ਇਸ ਕਰਕੇ ਉਹ ਕਹਿੰਦੇ ਵਾਏ ਵਰਕ ਹਾਰਡ ਜਾਂ ਦੋ ਨੰਬਰ ਦਾ ਕੰਮ ਕਰੋ ਆਪਣੇ ਪੈਸੇ ਕਮਾਓ ਪਾਸੇ ਜਾਓ ਹਨਾ ਕਿ ਉਹ ਲੀਡਰਸ਼ਿਪ ਦੀ ਉਹਨਾਂ ਨੂੰ ਆਸ ਹੀ ਮੁੱਕੀ ਹੋਇਆ ਇਹੀ ਹਾਲ ਅਕਾਲੀ ਦਲ ਬਾਦਲ ਦਾ ਆ ਇਹੀ ਹਾਲ ਹੁਣ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਕਿ ਉਹ ਮਾਨ ਸਾਹਿਬ ਨੇ ਬਾਕੀ ਸਾਰੇ ਨਿਲ ਐਂਡ ਅਵੋਇਡ ਕਰਤੇ ਜਿਹੜੇ ਆਲੇ ਦੁਆਲੇ ਦੇ ਬੰਦੇ ਲੜ ਲੁੜ ਕੇ ਇਧਰ ਉਧਰ ਮੈਂ ਹੀ ਹੋਵਾਂ ਇਹੀ ਹਾਲ ਭਗਵੰਤ ਮਾਨ ਨੇ ਕੀਤਾ ਸੀ ਆਮ ਆਦਮੀ ਪਾਰਟੀ ਦਾ ਪਿਛਲੀ ਵਾਰੀ ਜਿੱਤਦੇ ਜਿੱਤਦੇ ਹਾਰੇ ਨੇ ਇਸੇ ਹੀ ਐਟੀਚਿਊਡ ਕਰਕੇ ਜੇ ਅੱਜ ਦੀ ਟਾਈਮ ਦੇ ਵਿਚ ਮਤਲਬ ਜੇ ਦੇਖਿਆ ਜਾਵੇ ਤਾਂ ਗਿਣਵੀਆਂ ਚੁਣਵੀਆਂ ਪਾਰਟੀਆਂ ਇੰਡੀਆ ਦੇ ਵਿਚ ਨੇ ਜਿਨ੍ਹਾਂ ਦੇ ਵਿਚ ਇਕ ਪ੍ਰੋਸੈਸ ਚੱਲ ਰਿਹਾ ਮਤਲਬ ਹੁਣ ਉਹਦੇ ਵਿਚ ਬੀਜੇਪੀ ਪਾਰਟੀ ਆ ਉਹਦੇ ਵਿਚ ਮੋਦੀ ਹੁਣੀ ਆਏ ਨੇ ਗਰਾਊਂਡ ਲੈਵਲ ਤੋਂ ਰੂਟ ਲੈਵਲ ਤੋਂ ਉੱਠ ਕੇ ਆਏ ਨੇ ਹਨਾ ਉਹ ਚੋਣ ਹੋਏ ਨੇ ਸੋ ਜੇ ਕਿਹਾ ਜਾਵੇ ਹੁਣ ਉਹ ਪਾਰਟੀ ਦੀਆਂ ਆਪਣੀਆਂ ਸਮੱਸਿਆਵਾਂ ਵੀ ਨੇ ਬਹੁਤ ਸਾਰੀਆਂ ਪਰ ਜੇ ਨਟਸ਼ੈਲ ਦੇ ਵਿਚ ਓਵਰਵਿਊ ਦੇਖਿਆ ਜਾਵੇ ਤਾਂ ਸਿਰਫ ਇਕ ਜਾਂ ਦੋ ਪਾਰਟੀਆਂ ਹੀ ਨੇ ਜਿਨ੍ਹਾਂ ਦਾ ਆਪਣਾ ਇੰਟਰਨਲ ਡੈਮੋਕ੍ਰੈਟਿਕ ਪ੍ਰੋਸੈਸ ਹੈ ਤੁਹਾਡਾ ਕੀ ਕਹਿਣਾ ਇਹਦੇ ਬਾਰੇ
ਦੇਖੋ ਡੈਮੋਕ੍ਰੇਸੀ ਵਿਚ ਰਹਿ ਕੇ ਇੱਕ ਪਾਰਟੀ ਨੂੰ ਡਿਕਟੇਟਰਸ਼ਿਪ ਨਾਲ ਚਲਾਉਣਾ ਇਹ ਬਿਲਕੁਲ ਇੱਕ ਗਲਤ ਕਹਿ ਲਓ ਪ੍ਰੋਸੈਸ ਹੈ ਕਿਉਂਕਿ ਬੀਜੇਪੀ ਦਾ ਜਿਹੜਾ ਤੁਸੀਂ ਦੇਖੋ ਨਾ ਬੀਜੇਪੀ ਕੋਈ ਇਟ ਨੋਟ ਆਊਟ ਆਫ ਦਾ ਬਲੂ ਆਈ ਹੈ ਪਰ ਪਿਛਲੇ 10 ਸਾਲ ਚ ਜੋ ਬੀਜੇਪੀ ਨੇ ਰਾਈਜ ਕੀਤਾ ਹੈ ਬਿਲਕੁਲ ਤਾਣ ਹੋਈ ਹੈ ਚਲੋ ਈਵੀਐਮ ਜੋ ਆਪਾਂ ਮਰਜ਼ੀ ਕਹਿ ਲਈਏ ਪਰ ਜਿਹੜਾ ਉਹਦਾ ਪ੍ਰੋਸੈਸ ਹੈ ਜਿਵੇਂ ਉਹਨੇ ਹਰਿਆਣੇ ਦੇ ਵਿਚ ਉੱਤਰ ਪ੍ਰਦੇਸ਼ ਵਿਚ ਹੋਰ ਵੀ ਸੂਬੇ ਉਹਨੇ ਜਿਵੇਂ ਈਵਨ ਕਿ ਮਹਾਰਾਸ਼ਟਰ ਵਿਚ ਵੀ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਚੁਣਿਆ ਉਹ ਸਾਰੇ ਇਹ ਨੀ ਕਿਸੇ ਦਾ ਕਾਕਾ ਨੀ ਸੀ ਕਿਸੇ ਦਾ ਰਿਸ਼ਤੇਦਾਰ ਨੀ ਉਹਨਾਂ ਨੇ ਜਿਹੜੇ ਚੁਣੇ ਹੋਏ ਲੀਡਰ ਸੀ ਉਹਨਾਂ ਦੇ ਵਿਚੋਂ ਹੀ ਉੱਤਰ ਪ੍ਰਦੇਸ਼ ਨੂੰ ਛੱਡ ਕੇ ਉਹਨਾਂ ਨੇ ਉਹਨਾਂ ਦੇ ਵਿਚੋਂ ਹੀ ਉਹ ਲੋਕ ਚੁਣੇ ਇਹਦੇ ਨਾਲ ਜਿਹੜੇ ਵਰਕਰ ਹੁੰਦੇ ਨੇ ਜਿਹੜੇ ਹਾਰਡ ਕੋਰ ਵਰਕਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਇਹ ਇੰਪ੍ਰੈਸ਼ਨ ਜਾਂਦਾ ਵੀ ਜੇ ਤੁਸੀਂ ਮਿਹਨਤ ਕਰੋਗੇ ਆਪਣੇ ਹਲਕੇ ਦੇ ਵਿੱਚ, ਠੀਕ ਹੈ, ਮੇਨ ਤੁਹਾਡਾ ਮਕਸਦ ਇਹੀ ਹੁੰਦਾ ਵੀ ਤੁਸੀਂ ਜਿੱਤਣਾ, ਜਿੱਤ ਕੇ ਤੁਸੀਂ ਬਦਲਾਵ ਲਿਆਓ ਤਬਾਹੀ ਮਚਾਓ ਉਹ ਤੁਹਾਡੇ ਤੇ ਡਿਪੈਂਡ ਕਰਦਾ, ਪਰ ਜਿੱਤ ਕੇ ਹੀ ਤੁਹਾਡੇ ਹੱਥ ਚ ਪਾਵਰ ਆਉਂਦੀ ਹੈ, ਨਹੀਂ ਤਾਂ ਬਾਅਦ ਵਿੱਚ ਜਿੰਨੇ ਮਰਜ਼ੀ ਪ੍ਰਦਰਸ਼ਨ ਕਰੀ ਜਾਓ ਫਿਰ ਤਾਂ ਉਹ ਜਿਹੜਾ 5 ਫੁੱਟ ਲੰਬਾ ਡੰਡਾ ਹੀ ਪੁਲਿਸ ਦਾ ਉਹ ਵੀ ਵੱਜਦਾ, ਠੀਕ ਹੈ। ਤੇ ਬੀਜੇਪੀ ਨੇ ਇਹ ਜਿਹੜਾ ਕਲਚਰ ਆ ਉਹਨੇ ਕਾਂਗਰਸ ਨੂੰ ਇਸ ਕਲਚਰ ਤੇ ਅਟੈਕ ਵੀ ਕੀਤਾ ਬਹੁਤ ਜ਼ਿਆਦਾ, ਪਰ ਕਾਂਗਰਸ ਇੰਨੀ ਕੁ ਬਿਚਾਰਮੇ ਆ ਉਹ ਮੁੜ ਮੁੜ ਕੇ ਗਾਂਧੀਆਂ ਪਤਾ ਨੀ ਉਹ ਜਿੱਦਾਂ ਹੁੰਦਾ ਨਾ ਖੂਹ ਖਾਲੀ ਹੋ ਗਿਆ ਹੋਵੇ ਲੋਕ ਫੇਰ ਵੀ ਉਹਦੇ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰੀ ਜਾਣ ਵੀ ਸ਼ਾਇਦ ਪਾਣੀ ਨਿਕਲ ਆਵੇ ਨਿਕਲ ਆਵੇ, ਵੀ ਉਹਦਾ ਫੈਮਿਲੀ ਹੀ ਇੱਕ ਤਰ੍ਹਾਂ ਵਿਕਾਰ ਸੁੱਕ ਗਈ, ਉਹ ਚ ਟੈਲੈਂਟ ਹੈ ਨੀ ਉਹ। ਤੁਸੀਂ ਦੇਖੋ ਇੰਨੇ ਮੁੱਦੇ ਚੱਲ ਰਹੇ ਨੇ ਇੰਡੀਆ ਦੇ ਵਿੱਚ, ਰਾਹੁਲ ਗਾਂਧੀ ਕਿਤੇ ਕਿਤੇ ਬੋਲਦਾ ਕਿਤੇ ਕਿਤੇ, ਜਦ ਕਿ ਜੇ ਮੇਰੇ ਵਰਗਾ ਹੋਵੇ ਨਾ ਵੀ ਚਲੋ ਆਪੋਜੀਸ਼ਨ ਚ ਬੈਠਾ, ਠੀਕ ਹੈ ਨਾ, ਆਪੋਜੀਸ਼ਨ ਚ ਬੈਠਣ ਦਾ ਮਤਲਬ ਇਹ ਹੁੰਦਾ ਆ ਵੀ ਤੁਸੀਂ ਲੋਕਾਂ ਨੂੰ ਰੀਪ੍ਰਜੈਂਟ ਕਰ ਰਹੇ ਹੋ ਸਰਕਾਰ ਦੇ ਵਿਰੁੱਧ, ਸਰਕਾਰ ਨੂੰ ਅਕਾਊਂਟੇਬਿਲਟੀ ਉਹਨਾਂ ਦੀ ਚੈੱਕ ਕਰ ਰਹੇ ਹੋ, ਜਵਾਬਦੇਹ ਬਣਾ ਰਹੇ ਹੋ। ਜੇ ਤੁਸੀਂ ਬੋਲਣਾ ਹੀ ਜਿੱਦਾਂ ਫੇਸਬੁੱਕ ਦੀ ਸਟੇਟਸ ਵਾਂਗੂ, ਉਹਦੇ ਨਾਲ ਜ਼ਿਆਦਾ ਮੈਂ ਫੇਸਬੁੱਕ ਤੇ ਸਟੇਟਸ ਪਾਉਂਦਾ, ਰਾਹੁਲ ਗਾਂਧੀ ਸਟੇਟ ਬਣਾ ਲਓ, ਇੱਕ ਉਹਦੇ ਪਾਬੰਦੀ ਹੈ ਨੀ ਕੋਈ। ਗੱਲ ਕਹਿੰਦੇ ਵੀ ਤੁਸੀਂ ਲੋਕਾਂ ਚ ਕਿੰਨਾ ਰਹਿੰਦੇ ਹੋ, ਆਪਾਂ ਜਿਹੜਾ ਡੈਮੋਕ੍ਰੇਟਿਕ ਇਹਨਾਂ ਦਾ ਇਹਨਾਂ ਦਾ ਪ੍ਰੋਸੈਸ ਆ, ਇਹ ਰਾਜਸਥਾਨ ਚ ਬਹੁਤ ਵਧੀਆ ਐਗਜ਼ਾਮਪਲ ਸੀ, ਅਸ਼ੋਕ ਗਹਿਲੋਤ ਜਿਹੜਾ ਵੀ ਕਰਪਟ ਚੀਫ ਮਿਨਿਸਟਰ ਸੀ ਉਹਨੂੰ ਇਹਨਾਂ ਨੇ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ, ਜੋ ਰਾਜਸਥਾਨ ਦੇ ਵਿੱਚ ਚੋਣਾਂ ਹੋਈਆਂ ਨੇ ਉਦੋਂ ਇਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਲਾ ਦਿੱਤਾ ਸੀ, ਇਹਨਾਂ ਨੂੰ ਡਰ ਸੀ ਵੀ ਇਹ ਹਾਰ ਜਾਣਗੇ, ਕਾਂਗਰਸ ਦੀ ਗੱਲ ਕਰਦੇ ਨੇ, ਜਦੋਂ ਕਾਂਗਰਸ ਜਿੱਤ ਗਈ ਤੇ ਇਹਨਾਂ ਨੇ ਅਸ਼ੋਕ ਗਹਿਲੋਤ ਨੂੰ ਫੇਰ ਦੁਬਾਰਾ ਬਣਾ ਦਿੱਤਾ, ਜਦ ਕਿ ਉੱਥੇ ਸਚਿਨ ਪਾਇਲਟ ਇੰਨਾ ਵਧੀਆ ਵੀ ਉਹ ਬੈਠੇ ਸੀ ਹੈ ਨਾ, ਉਹਦੇ ਵੀ ਐਨੀ ਕਹਿ ਲੋ ਉਹਦੀ ਜਿਹੜੇ ਯੰਗ ਨੇ, ਯੰਗ ਮਤਲਬ ਆਪਾਂ ਕਹਿੰਦੇ ਆਪਾਂ ਨੂੰ ਲੱਗਦਾ ਵੀ ਯੰਗ ਜਿਹੜੇ ਹੁੰਦੇ ਨੇ 20-25 ਸਾਲ ਵਾਲੇ, ਪਰ ਜਿਹੜੇ ਨਾ 18 ਤੋਂ ਲੈ ਕੇ ਈਵਨ ਕਿ 40-50 ਸਾਲ ਤੱਕ ਵਾਲੇ ਨੇ ਜਿਹੜੇ ਉਹ ਯੰਗ ਹੀ ਗਿਣੇ, ਯੰਗ ਵੋਟਰ ਗਿਣੇ ਜਾਂਦੇ ਨੇ, ਕਿਉਂਕਿ ਇਹਨਾਂ ਦੀ ਲੋੜਾਂ ਅਲੱਗ ਹੁੰਦੀਆਂ ਨੇ, ਜਿਹੜੇ ਓਲਡ ਵੋਟਰ ਹੁੰਦੇ ਨੇ ਉਹਨਾਂ ਦੀ ਲੋੜਾਂ ਅਲੱਗ ਹੁੰਦੀਆਂ ਨੇ, ਸੋ ਉਸ ਤਰੀਕੇ ਨਾਲ ਇਹਨਾਂ ਨੂੰ ਵੰਡਿਆ ਜਾਂਦਾ ਨਾ। ਉਹ ਜਦਕਿ ਉਹਦੀ ਇੰਨੀ ਕੁ ਪੈਠ ਸੀ ਆਪਣੇ ਯੰਗ ਵੋਟਰਾਂ ਦੇ ਵਿੱਚ ਵੀ ਉਹ ਜੇ ਉਹਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਉਹਨੇ ਬੜੇ ਤਕੜੇ ਰਿਫੋਰਮ ਲੈ ਕੇ ਆਉਣੇ ਸੀ ਕਿਉਂਕਿ ਸੋਚ ਨਵੀਂ ਸੀ। ਹੁਣ ਇੱਕ ਉਹੀ ਬੰਦੇ ਨੂੰ ਜਿਹਨੇ ਅੱਜ ਤੋਂ 10 ਸਾਲ ਪਹਿਲਾਂ ਵੀ ਰੂਲ ਕੀਤਾ ਹੋਵੇ ਸਟੇਟ ਨੂੰ, ਦੁਬਾਰਾ ਫੇਰ ਤੁਸੀਂ ਉਹਨੂੰ ਮਾਰ ਰਹੇ ਹੋ, ਤੇ ਇਹ ਡਿਸੀਜਨ ਲੈ ਕੌਣ ਰਿਹਾ? ਰਾਹੁਲ ਗਾਂਧੀ, ਜਿਹੜਾ ਕਿ ਆਪ ਸਚਿਨ ਪਾਇਲਟ ਦੀ ਏਜ ਦੇ ਵਿੱਚ ਵੀ ਆਉਂਦਾ ਹੈ, ਸੇਮ ਕੰਮ ਇਹਨਾਂ ਨੇ ਉੱਥੇ ਕੀਤਾ ਆ ਆਪਣੇ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਜਿਹੜਾ ਇੱਕ ਟੈਂਟਰ ਬੰਦਾ ਚੇਕਮ ਲਾ ਤੇ ਆ ਉਹਨੂੰ ਦੁਬਾਰਾ ਫੇਰ ਲਾ ਦਿੱਤਾ। ਕਾਂਗਰਸ ਪਾਰਟੀ ਦੀ ਪ੍ਰੋਬਲਮ ਇਹ ਵੀ ਇਹ ਪੁਰਾਣੇ ਲੀਡਰਾਂ ਨੂੰ ਰਿੜਕੀ ਜਾਂਦੇ ਨੇ, ਭਾਵੇਂ ਟੈਂਟਡ ਹੋਣ, ਭਾਵੇਂ ਜਿਵੇਂ ਮਰਜ਼ੀ ਹੋਣ, ਭਾਵੇਂ ਉਹ ਓਲਡ ਹੋਣ, ਉਹਨਾਂ ਨੂੰ ਰਿੜਕੀ ਜਾਂਦੇ, ਉਹਨਾਂ ਨੂੰ ਜਿਹੜੇ ਮੁੱਖ ਅਹੁਦੇ ਨੇ ਉਹਨਾਂ ਨੂੰ ਦੇ ਰਹੇ ਨੇ, ਤੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਛੋਟੇ ਅਹੁਦੇ ਨੇ ਉਹ ਇਹ ਯੂਥ ਨੂੰ ਦੇ ਰਹੇ ਨੇ। ਯੂਥ ਦੇ ਵਿੱਚ ਇਹ ਹੁੰਦਾ ਵੀ ਯਾਰ ਬੀਜੇਪੀ ਵਾਲੇ ਕਿੰਨਾ ਅੱਗੇ ਲੈ ਕੇ ਜਾ ਰਹੇ ਨੇ ਯੂਥ ਨੂੰ, ਉਹਨਾਂ ਦੀ ਐਵਰੇਜ ਏਜ ਦੇਖੋ ਤੇ ਸਾਡੀ ਐਵਰੇਜ ਏਜ ਦੇਖੋ ਕਿੰਨਾ ਫਰਕ ਹੈ, ਉਹ ਰੋਂਗ ਮੈਸੇਜ ਆਉਂਦਾ। ਇਸੇ ਕਰਕੇ ਕਾਂਗਰਸ ਦੂਜੀ ਇਲੈਕਸ਼ਨ ਦੇ ਵਿੱਚ ਵੀ ਬਿਲਕੁਲ ਉੱਪਰ ਨਹੀਂ ਉੱਠ ਸਕੀ, ਜਦਕਿ ਇਹਨਾਂ ਨੂੰ ਚਾਹੀਦਾ ਸੀ ਵੀ 44 ਤੋਂ ਇਹ ਘੱਟੋ ਘੱਟ 200 ਤੱਕ ਲੈ ਕੇ ਜਾਂਦੇ।
ਕਿੰਨੇ ਮੁੱਦੇ ਸੀ, ਨੋਟਬੰਦੀ ਦਾ ਮੁੱਦਾ ਸੀ, ਕਿੰਨਾ ਕੁਝ ਸੀਗਾ, ਤੇ ਇੱਕ ਨਾ ਮਤਲਬ ਇਹ ਆਮ ਕਨਵਰਸੇਸ਼ਨਸ ਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਰਾਹੁਲ ਦੇ ਨਾਲੋਂ ਨਾ ਸਚਿਨ ਪਾਇਲਟ ਨੂੰ ਅਗਰ ਲਿਆਂਦਾ ਜਾਵੇ ਨੈਸ਼ਨਲ ਲੀਡਰ ਤਾਂ ਮਤਲਬ ਅਗਲੀ ਇਲੈਕਸ਼ਨ ਜਿੱਤਣ ਦੇ ਬਹੁਤ ਜ਼ਿਆਦਾ ਚਾਂਸ ਨੇ, ਕਿਉਂਕਿ ਇੱਕ ਤਾਂ ਐਂਟੀ ਗਵਰਨਮੈਂਟ ਦੇ ਤਾਂ 2 ਟਰਮ ਦੇ ਬਾਅਦ ਹੋਏ ਜਾਂਦਾ ਹੈ ਵੀ ਫੈਕਟਰ ਜਿਹੜਾ, ਪਰ ਗੱਲ ਇਹ ਹੈ ਵੀ ਇਹ ਉਦੋਂ ਵੀ ਕੈਸ਼ ਨਹੀਂ ਕਰ ਪਾਣਗੇ ਜੇ ਮੂਹਰੇ ਮਤਲਬ ਲੀਡਰਸ਼ਿਪ ਜਿਹੜੀ ਮਾੜੀ ਆ, ਐਂਡ ਪੀਪਲ ਡੋਂਟ ਵਾਂਟ ਫੈਮਿਲੀ ਅਫੇਅਰਸ, ਮਤਲਬ ਚਾਹੁੰਦੇ ਨਹੀਂ ਹੈਗੇ, ਇਹ ਇੱਕ ਕਾਰਨ ਹੈ। ਹੁਣ ਦੇਖੋ ਜਿਹੜੇ ਫੈਮਿਲੀ ਅਫੇਅਰ ਵਾਲੀਆਂ ਪਾਰਟੀਆਂ ਆ ਉਹ ਮੁੱਦੇ ਮੂੰਹ ਪਈਆਂ ਨੇ ਇੰਡੀਆ ਦੇ ਵਿੱਚ, ਸਾਰੇ ਆਪੋਜੀਸ਼ਨ ਚ ਹੀ ਨੇ ਇਸ ਵੱਲ।
ਖੱਟਰ ਹੋ ਗਿਆ ਜਾਂ ਹੋਰ ਆਪਣੇ ਜਿਹੜੇ ਇਹਨਾਂ ਨੇ ਬਣਾਏ ਨੇ ਮੁੱਖ ਮੰਤਰੀ, ਆਪਾਂ ਨੂੰ ਉਹਨਾਂ ਦੀ ਫੈਮਿਲੀ ਬਾਰੇ ਪਤਾ, ਕਿਉਂਕਿ ਇਹ ਤਾਂ ਸਿਆਪਾ ਸਪਾ ਕਿਉਂ ਥੱਲੇ ਗਈ ਹੈ, ਸਪਾ ਦਾ ਵੀ ਸਮਾਜਵਾਦੀ ਪਾਰਟੀ ਦਾ ਉਹਦਾ ਵੀ ਆਹੀ ਰੋਣਾ
ਫੈਮਿਲੀ ਅਫੇਅਰ।
ਹੁਣ ਮੁਲਾਇਮ ਸਿੰਘ ਯਾਦਵ ਸੀ ਹੈ, ਉਹ ਫਿਰ ਉਹਦਾ ਚਾਚਾ ਸੀ, ਯੂਪੀ ਦੀ ਇਲੈਕਸ਼ਨ ਤੋਂ ਬਾਅਦ ਐਗਜੈਕਟ 3-4 ਹਫ਼ਤੇ ਤੋਂ ਬਾਅਦ ਇਹਨਾਂ ਦੀ ਆਪਸ ਚ ਲੜਾਈ ਹੋਈ ਹੈ ਚਾਚੇ ਦੀ ਤੇ ਭਤੀਜੇ ਦੀ, ਤੇ ਉਹ ਪਾਰਟੀ ਨੂੰ ਲੈ ਗਿਆ, ਉਹਦਾ ਬੀਜੇਪੀ ਨੇ ਸਾਰਾ ਕੰਮ ਕਰਵਾਇਆ। ਕਿਉਂਕਿ ਦੇਖੋ ਪਰਿਵਾਰ ਨੂੰ ਤੋੜਨਾ ਕੋਈ ਔਖਾ ਕੰਮ ਨਹੀਂ ਹੁੰਦਾ, ਪਰ ਇੱਕ ਸੰਗਠਨ ਨੂੰ ਤੋੜਨਾ ਉਹ ਬਹੁਤ ਔਖਾ ਕੰਮ ਹੁੰਦਾ। ਪਰਿਵਾਰ ਦੇ ਵਿੱਚ ਫੁੱਟ ਤਾਂ ਬੰਦਾ ਝੱਟ ਪਵਾ ਦੇਵੇ, ਵੀ ਜਿੱਦਾਂ ਹੁਣ ਘਰਾਂ ਚ ਲੜਾਈਆਂ ਹੁੰਦੀਆਂ ਨੇ ਵੀ ਉਹਨੇ ਰੋਟੀ ਨੀ ਬਣਾਈ, ਇਹ ਕੰਮ ਨੀ ਕੀਤਾ, ਉਹ ਤਾਂ ਝੱਟ ਲੜਾਈ ਹੁੰਦੀ। ਇੱਕ ਸੰਗਠਨ ਦੇ ਵਿੱਚ ਜਿੱਥੇ ਜ਼ਿੰਮੇਵਾਰੀਆਂ ਵੰਡੀਆਂ ਹੁੰਦੀਆਂ ਨੇ, ਉੱਥੇ ਕੋਈ ਇੰਨੀ ਲੜਾਈ ਕਰਨੀ ਸੌਖੀ ਨਹੀਂ ਹੁੰਦੀ। ਇਹਨਾਂ ਨੇ ਸਪਾ ਕਾਫੀ ਅੱਛਾ ਕੰਮ ਕਰਕੇ ਗਈ ਸੀ ਯੂਪੀ ਦੇ ਵਿੱਚ, ਪਰ ਇਹ ਫੈਮਿਲੀ ਫੇਅਰ ਕਰਕੇ ਲੋਕ ਫਿਰ ਖਿੱਚ ਜਾਂਦੇ ਨੇ ਵੀ ਇਹਨਾਂ ਕੋਲ ਅਹੁਦੇ ਇਸ ਕਰਕੇ ਕਿਉਂਕਿ ਇਹ ਇਹਦਾ ਪਿਓ ਲੀਡਰ ਆ, ਇਹਦਾ ਪਿਓ ਪਾਰਟੀ ਚਲਾ ਰਿਹਾ, ਇਸ ਕਰਕੇ ਇੱਕ ਅਹੁਦੇ ਨੇ। ਉਹ ਕਹਿੰਦੇ ਵੀ ਇਹਨੂੰ ਦਫ਼ਾ ਕਰੋ ਵੀ ਜਿਹੜਾ ਬੀਜੇਪੀ ਆ ਉਹ ਚਲੋ ਰਾਮ ਮੰਦਿਰ ਚ ਵੀ ਉਹਨਾਂ ਨੇ ਸਾਰੇ ਮਸਲਿਆਂ ਨੂੰ ਚੱਕਿਆ, ਪਰ ਏਡਾ ਵੱਡਾ ਬਹੁਮਤ ਦੇਣਾ ਇੱਕ ਪਾਰਟੀ ਨੂੰ ਉਹ ਵੀ ਮਾਇਨੇ ਰੱਖਦਾ, ਜਦਕਿ ਇੱਕ ਪਾਰਟੀ ਨੇ ਤਗੜਾ ਕੰਮ ਕੀਤਾ ਹੋਵੇ। ਹੁਣ ਅਖਿਲੇਸ਼ ਯਾਦਵ ਆ ਉਹ ਪਾਰਟੀ ਦਾ ਪ੍ਰਧਾਨ ਆ ਜੀ, ਠੀਕ ਆ, ਉਹਦੀ ਘਰ ਵਾਲੀ ਆ ਉਹ ਐਮ ਪੀ ਆ, ਸਾਰਾ ਟੱਬਰ ਹੀ ਲੀਡਰੀ ਦੇ ਵਿੱਚ ਬੈਠਾ। ਫਿਰ ਜਿਹੜੇ ਥੱਲੇ ਬੈਠੇ ਰਹੇ ਉਹ ਤੇ ਕਹਿੰਦੇ ਵੀ ਅਸੀਂ ਤਾਂ ਫਿਰ ਵੀ ਸਾਡੇ ਉਹੀ ਨਾ ਵੀ ਤੁਹਾਡੀਆਂ ਦਰੀਆਂ ਵਿਛਾਉਣ।
ਇਹੀ ਗੱਲ ਪੰਜਾਬ ਦੇ ਵਿੱਚ ਸੀ ਨਾ ਜਦੋਂ ਸੁਖਬੀਰ ਬਾਦਲ ਹੋਣੀ ਰਾਜ ਦੇ ਵਿੱਚ ਸੀਗੇ, ਥਾਂ ਥਾਂ ਤੇ ਪੋਸਟਰ ਹੋਰਡਿੰਗ ਲੱਗੀ ਹੁੰਦੀ ਸੀ, ਉਹਦੇ ਤੇ ਚਾਰ ਫੋਟੋਆਂ ਹੁੰਦੀਆਂ ਸੀ, ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ, ਸਿਮਰਤ ਤੇ ਮਜੀਠੀਆ ਸਾਹਿਬ, ਉਹ ਚਾਰੇ ਹੀ ਮਤਲਬ ਕਾਲੇ ਮਾਲੇ।
ਮੈਂ ਤਾਂ ਅਕਾਲੀ ਨੂੰ ਕਹਿੰਦਾ ਹੁੰਦਾ ਵੀ ਉਹਨਾਂ ਦੇ ਬਾਦਲ ਦੇ ਕੁੱਤੇ ਦੀ ਫੋਟੋ ਲਾਇਆ, ਉਹਨੂੰ ਕਿਉਂ ਤੁਸੀਂ ਸਨਮਾਨ ਦੇਣਾ, ਉਹ ਵੀ ਤੁਹਾਡੇ ਵਰਗਾ ਉਹ ਤੁਹਾਡੇ ਤੋਂ ਤਗੜਾ ਪਾਲਤੂ, ਉਹ ਤਾਂ ਘਰੇ ਰਹਿੰਦਾ, ਤੁਸੀਂ ਤੈਨੂੰ ਬਾਹਰ ਰਹਿੰਦੇ ਹੋ, ਉਹ ਤਾਂ ਪਾਲਤੂ ਹੈਗਾ, ਉਹਦੀ ਫੋਟੋ ਵੀ ਲਾਇਆ ਕਰੋ ਵੀ ਉਹਦੇ ਪਿੱਛੇ ਜੋ ਜੋ ਤੁਸੀਂ ਲਾਉਣਾ ਸਰਨਾਵਾਂ ਵੀ ਹਾਂ ਟੋਮੀ ਬਾਦਲ ਵਾਟਰ ਜੋ ਵੀ ਤੁਸੀਂ ਨਾਂ ਹੋਊਗਾ ਕੁੱਤੇ ਦਾ, ਉਹਦਾ ਵੀ ਲਾਇਆ ਕਰੋ ਵੀ ਹਾਂ ਵੀ ਸਵਾਗਤ ਕਰਦੇ ਹਾਂ। ਇਹ ਤਾਂ ਇੰਨੀ ਕੁ ਬੇਸ਼ਰਮੀ। ਚਲੋ ਤੁਸੀਂ ਦੇਖੋ ਯੂਪੀ ਵਾਲਿਆਂ ਨੇ ਫੇਰ ਵੀ ਦਿਖਾਈ ਹਨਾ ਵੀ ਹਾਂ ਵੀ ਅਸੀਂ ਸਪਾ ਨੂੰ ਵੋਟ ਨੀ ਪਾਉਣੀ, ਹਰਿਆਣੇ ਵਾਲਿਆਂ ਨੇ ਚੁਟਾਲੇ ਵਾਲਿਆਂ ਨੂੰ ਚੱਕ ਕੇ ਬਾਹਰ ਮਾਰਿਆ ਸਾਰੇ ਸਿਸਟਮ ਦੇ ਵਿੱਚ। ਦੇਖੋ ਉੱਥੇ ਵੀ ਜਿਹੜਾ ਪੋਲੀਟੀਕਲ ਪਾਰਟੀ ਸੀ ਇਨੋ ਜਿਹੜੀ ਪਾਵਰ ਦੇ ਵਿੱਚ ਰਹੀ ਆ, ਸਟਰੋਂਗ ਹੋਲਡ ਪਾਰਟੀ ਸੀ, ਜਦੋਂ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਖਤਮ ਕੀਤਾ ਕਿਉਂਕਿ ਉਹਨਾਂ ਨੂੰ ਖਤਮ ਕਰਨਾ ਸੌਖਾ ਸੀ ਕਿਉਂਕਿ ਚੁਟਾਲੇ ਨੂੰ ਉਹਨਾਂ ਨੇ ਜੇਲ੍ਹ ਚ ਛੱਡਤਾ, ਜਿਹੜੇ ਮੁੰਡੇ ਸੀ ਉਹਦੇ ਚੁਟਾਲਾ ਅਭੇ ਚੁਟਾਲਾ ਉਹ ਉਹਨਾਂ ਕੋਲ ਇੰਨਾ ਹੋਲਡ ਹੈ ਨੀ ਸੀ, ਉਹ ਦੇਖ ਲੋ ਸਾਰਾ ਕੁਛ ਹੀ ਖਿਲਰ ਗਿਆ। ਤੇ ਹੁਣ ਐਂਡ ਵਿੱਚ ਕੀ ਹੋਇਆ ਵੀ ਉਹ ਆਪਸ ਹੀ ਪਰਿਵਾਰ ਟੁੱਟ ਗਿਆ ਤੇ ਹੁਣ ਉਹ ਬੀਜੇਪੀ ਦੇ ਨਾਲ ਰਲ ਕੇ ਉਹਨਾਂ ਨੇ ਉੱਥੇ ਸਰਕਾਰ ਬਣਾਈ ਹੈ ਹਰਿਆਣੇ ਦੇ ਵਿੱਚ। ਤੋ ਇਹ ਜਿੰਨੀਆਂ ਸਰਕਾਰੀ ਇਹਦਾ ਸਿਰਫ ਪੰਜਾਬੀ ਥੋੜੇ ਨਾ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਨੇ ਕਾਲੀ ਕਾਲੀ ਕਰਕੇ ਜਿਹੜੀ ਆਪਾਂ ਸ਼ੁਰੂ ਤੋਂ ਗੱਲ ਕੀਤੀ ਸੀ ਕਿ ਬਾਦਲ ਨੇ ਅਕਾਲੀ ਦਲ ਨਾਂ ਕਿਉਂ ਰੱਖਿਆ ਹੈ ਆਪਣੀ ਪਾਰਟੀ ਦਾ ਪੁਰਾਣੇ ਅਕਾਲੀ ਦਲ ਨੂੰ ਖਤਮ ਕਰਕੇ, ਇਸੇ ਕਰਕੇ ਰੱਖਿਆ ਸੀ ਕਿਉਂਕਿ ਇਹਨੇ ਇਹੀ ਇੰਪ੍ਰੈਜ਼ ਆਪਣੇ ਆਪ ਨੂੰ ਪ੍ਰਜੈਂਟ ਕਰਨਾ ਸੀ ਮੈਂ ਤੁਹਾਡਾ ਸੇਵੀਅਰ ਆ ਸਿੱਖਾਂ ਨੂੰ, ਤੇ ਜਦਕਿ ਕੇਂਦਰ ਦੇ ਨਾਲ ਇਹਦਾ ਪੂਰਾ ਹੱਥ ਰਿਹਾ ਹੈ, ਇਹਨੇ ਪੂਰੇ ਪਿਕ ਪੁਆਇੰਟ ਕੀਤੀ ਹੈ ਵੀ ਹਾਂ ਆਹ ਲੀਡਰ ਸਾਨੂੰ ਤੰਗ ਕਰਦਾ ਆਹ ਲੀਡਰ ਸਾਨੂੰ ਤੰਗ ਕਰਦਾ, ਤੇ ਕੇਂਦਰ ਨੇ ਇਹਦਾ ਪੂਰਾ ਸਾਥ ਦਿੱਤਾ। ਤੇ ਜਦੋਂ ਉਹ ਲੀਡਰਾਂ ਨਾਲ ਧੱਕਾ ਹੁੰਦਾ ਸੀ ਤੇ ਬਾਦਲ ਉਹੀ ਧਰਤੀ ਨੂੰ ਕੈਸ਼ ਕਰਕੇ ਕਹਿੰਦਾ ਸੀ ਵੀ ਦੇਖ ਲੋ ਕਾਂਗਰਸ ਸਰਕਾਰ ਸਾਡੇ ਨਾਲ ਕੀ ਕਰ ਰਹੀ, ਆਪ ਹੀ ਲਿਸਟਾਂ ਦੇਣੀਆਂ ਆਪ ਹੀ ਤ੍ਰਿਪਤੀ ਲੈਣੀ।
ਇਹੀ ਤਾਂ ਗੱਲ ਹੈ। ਹੁਣ ਏਦਾਂ ਕਰਦੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਨਾ ਕਈ ਭਖਦੇ ਮਸਲੇ ਆਪਾਂ ਡਿਸਕਸ ਕਰਨੇ, ਹੋ ਸਕਦਾ ਸਾਡੀ ਮੇਰੀ ਤੇਰੀ ਲੜਾਈ ਵੀ ਹੋ ਜਾਵੇ, ਆਪਾਂ ਐਡਵਾਂਸ ਚ ਵਾਰਨਿੰਗ ਵੀ ਦੇ ਦਿੰਦੇ ਆ ਸਾਰਿਆਂ ਨੂੰ ਕਿਉਂਕਿ ਕਿਉਂਕਿ ਗੁਰਪ੍ਰੀਤ ਬੜਾ ਕੱਬਾ ਆ ਤੇ ਮਤਲਬ ਤੁਹਾਨੂੰ ਪਤਾ ਹੀ ਆ ਪੱਤੇ ਸੁਭਾਅ ਦਾ ਮਾਲਕ ਹੈ, ਪਤਾ ਕੋਈ ਨੀ ਹੁੰਦਾ। ਮੈਂ ਵੀ ਤਾਜ਼ਾ ਪਾਕਿਸਤਾਨ ਤੋਂ ਆਇਆ ਸੋ ਇਸ ਕਰਕੇ ਪਤਾ ਮੇਰਾ ਵੀ ਹੈ ਨੀ, ਤੇ ਆਪਾਂ ਏਦਾਂ ਕਰਦੇ ਆ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫੇਰ ਹੋਰ ਮਸਲੇ ਜਿਹੜੇ ਡਿਸਕਸ ਕਰਾਂਗੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ ਆਈਲਸ ਪੀਟੀਈ ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਮਮਾ ਮਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ।
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈ HK ਕਿਡਸ।
HK ਕਿਡਸ ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ। या तुसी विजिट भी कर सकते हो 73 कंटेम्पो बुलवर्ड वॉलेट 3750 मेलबर्न। काफे नाम याद रखियो
एचके किड्स।
रोटी हजम नहीं होंगी वरतों गोल्डन ग्रेन फ्लोर मिल्स का गरेवाल चक्की आटा ताजा घट कैमिकल की वरतों वाली कणक जिड़ी कि सीधी खेतों चो मिल च लाई जाती ऑस्ट्रेलिया का बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआ ले स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने पड़ोसी हन। वधेरे जानकारी लई विजिट करो गरेवाल गोल्डन ग्रेन .com.au या फोन करो 0428895560।
हरमन रेडियो एक बार फिर लेके आ रहा है प्रोग्राम माइग्रेशन मैटर्स With Visaid Immigration and Education Services, जिस विच माइग्रेशन संबंधी किसी भी तरह के सवाल का जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिन एतवार चल रहा आस्ट्रेलिया दे विच 15 तरीक है दिसंबर दी, ते प्रोग्राम दे विच मैं ते गुरप्रीत गिल गल्लां बातां कर रहे हां, ते सुरजीत धालीवाल यस तो जुड़े ने, कहिंदे बहुत सोहणी गल्लबात चल रही है जी पंजाब दे बारे भी ते होर पॉलिटिक्स दे बारे भी। नवराज बल भी साडे नाल मेलबर्न तो जुड़ गए ने, ओह भी सत श्री अकाल बुला रहे ने। बलराज सिंह भी ਸਾਡੇ ਨਾਲ ਜੁੜੇ ਨੇ ਤੇ ਉਹ ਮਨੀ ਪਲਾਂਟ ਵਾਲਾ ਵੀਡੀਓ ਲੱਭ ਰਹੇ ਨੇ, ਮੇਰਾ ਯੂਟਿਊਬ ਤੇ ਨਹੀਂ ਸੀ ਮੈਨੂੰ ਲੱਗਦਾ ਬਾਈ ਜੀ, ਉਹ ਮੈਂ ਲੱਭ ਕੇ ਤੁਹਾਨੂੰ ਭੇਜਾਂਗਾ, ਫੇਸਬੁੱਕ ਤੇ ਸ਼ਾਇਦ ਪਾਇਆ ਸੀ। ਤਾਂ ਗੁਰਪ੍ਰੀਤ ਗੱਲ ਹੁਣ ਆਪਾਂ ਥੋੜੀ ਜਿਹੀ ਤੋਰਨੀ ਆ ਕਿ ਜਿਹੜਾ ਪੰਜਾਬ ਜਾਂ ਕੋਈ ਸੂਬੇ ਨੇ ਕਾਂਗਰਸ ਸੂਬੇ ਨੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੀ ਜਿਹੜੀ ਆ ਉਹ ਵਿਰੋਧਤਾ ਕਰ ਰਹੇ ਨੇ ਕਿ ਅਸੀਂ ਲਾਗੂ ਨਹੀਂ ਹੋਣ ਦੇਣਾ। ਇਹਦੇ ਬਾਰੇ ਆਪਾਂ ਥੋੜੇ ਡਿਟੇਲ ਫੈਕਟ ਚੈੱਕ ਵਗੈਰਾ ਕਰਨਾ ਆ ਕਿ ਜਿਹੜਾ ਇਮੀਗ੍ਰੇਸ਼ਨ ਹੈ ਮਸਲਾ ਮੁੱਦਾ ਉਹਦਾ ਸਟੇਟਸ ਨਾਲ ਕੋਈ ਵੀ ਨੋ ਨਨ ਵਟਸਐਵਰ ਲੈਣ ਦੇਣ ਹੈ, ਤੇ ਫਿਰ ਮਤਲਬ ਜਿਹੜਾ ਕੰਮ ਕਰੇ ਹੀ ਨਹੀਂ ਸਕਦੇ ਜਾਂ ਹੈ ਹੀ ਨਹੀਂ ਹੈਗਾ ਉਹਨਾਂ ਦਾ ਕੋਈ ਸਹੀ ਹੈ ਨਹੀਂ, ਲਾਗੂ ਨਾ ਕਰਨਾ ਉਹ ਕਰਨਾ ਵਿਰੋਧ ਤਾਂ ਕਰ ਸਕਦੇ ਪਰ ਜੇ ਅਸੀਂ ਲਾਗੂ ਨਹੀਂ ਕਰਨਾ ਜੀ ਆਪਣੀ ਸਟੇਟ ਚ ਦੇ ਹੈਵ ਗੋਟ ਨੋ ਸੇ। ਜੇ ਬੰਦਾ ਦਿੱਲੀ ਏਅਰਪੋਰਟ ਤੇ ਉਤਰਦਾ ਆ ਤਾਂ ਪੰਜਾਬ ਕਹੇ ਮੈਂ ਉਤਰ ਨਹੀਂ ਦੇਣਾ ਤੇ ਮਤਲਬ ਯੂ ਕਾਂਟ ਡੂ ਦੈਟ। ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਘਟੀਆ ਪੋਲੀਟਿਕਸ?
ਨਹੀਂ ਪੋਲੀਟਿਕਸ ਇਹ ਹੁਣ ਏਦਾਂ ਵੀ ਜਿਹੜੇ ਸਿਟੀਜ਼ਨਸ਼ਿਪ ਉਹਨਾਂ ਕੋਲ ਡਾਕੂਮੈਂਟ ਨਹੀਂ ਹੈਗੇ, ਰਾਈਟ? ਜਿਹੜੇ 1971 ਤੋਂ ਪਹਿਲੇ ਆਏ ਨੇ ਉਹਨਾਂ ਕੋਲ ਡਾਕੂਮੈਂਟ ਨਹੀਂ ਹੈਗੇ। ਹੁਣ ਡਾਕੂਮੈਂਟ ਦੋ ਤਰੀਕੇ ਦੇ ਹੁੰਦੇ ਨੇ, ਇੱਕ ਤਾਂ ਵੀ ਸਟੇਟ ਤੁਹਾਨੂੰ ਪ੍ਰੋਵਾਈਡ ਕਰਦਾ, ਠੀਕ ਹੈ, ਤੇ ਇੱਕ ਤੁਹਾਨੂੰ ਜਿਹੜਾ ਰਾਸ਼ਨ ਕਾਰਡ ਹੈ ਉਹ ਸਟੇਟ ਪ੍ਰੋਵਾਈਡ ਕਰਦਾ, ਉਹ ਫੈਡਰਲ ਨਹੀਂ ਹੁੰਦਾ, ਹੈ ਨਾ? ਤੇ ਉਹ ਹੁਣ ਉਸ ਮਸਲੇ ਦੇ ਵਿੱਚ ਜੇ ਰਾਸ਼ਨ ਕਾਰਡ ਉਹ ਦੇ ਰਹੇ ਨੇ ਤੇ ਉਹ ਸਟੇਟ ਦਾ ਬਣ ਜਾਂਦਾ ਉਹ ਡਾਕੂਮੈਂਟ, ਫਿਰ ਉਹਦੇ ਨਾਲ ਤੁਸੀਂ ਇਹ ਵੀ ਤੁਹਾਡੇ ਅੱਗੇ ਹੋਰ ਡਾਕੂਮੈਂਟ ਬਣ ਜਾਂਦੇ, ਸਕੂਲਿੰਗ ਵੀ ਹੋ ਜਾਂਦੀ ਹੈ, ਤੁਹਾਡੇ ਦਸਵੀਂ ਦੇ ਸਰਟੀਫਿਕੇਟ ਵੀ ਦੇਖੋ ਆਪਣੀ ਕਿੰਨੀ ਜਗ੍ਹਾ ਚੱਲਦੇ ਨੇ, ਫਿਰ ਬਰਥ ਸਰਟੀਫਿਕੇਟ ਕਿੰਨੀ ਜਗ੍ਹਾ ਚੱਲਦੇ ਨੇ, ਉਹਦੇ ਵਿੱਚ ਫੈਡਰਲ ਦਾ ਕੁਛ ਨਹੀਂ ਹੁੰਦਾ, ਉਹ ਸਟੇਟ ਢਾਂਚਾ। ਪਰ ਜੋ ਤੁਸੀਂ ਪਾਸਪੋਰਟ ਅਪਲਾਈ ਕਰਨਾ ਤੇ ਉਦੋਂ ਰੌਲਾ ਪਊਗਾ ਤੇ ਉਦੋਂ ਜਿਹੜੇ ਡਾਕੂਮੈਂਟ ਮੰਗੇ ਜਾਣਗੇ ਕਿਸ ਤਰੀਕੇ ਨਾਲ ਮੰਗੇ ਜਾਣਗੇ, ਇਹ ਹੁਣ ਅਮਿਤ ਸ਼ਾਹ ਜਿਹੜੀ ਉਹਦੀ ਖੋਪੜੀ ਦੇ ਵਿੱਚ ਇਹ ਗੱਲ ਨਿਕਲੀ ਹੈ ਵੀ ਐਂਟੀ ਮੁਸਲਮਾਨ ਹੋਣਾ, ਤੇ ਉਹ ਹੁਣ ਇਹ ਡਿਸਾਈਡ ਕਰੇ ਵੀ ਉਹਨੇ ਇੰਪਲੀਮੈਂਟੇਸ਼ਨ ਪਹਿਲੀ ਲਾ ਬਹੁਤ ਜਾ ਰਹੇ ਨੇ ਆਪਣੇ ਕੋਲ, ਸਾਨੂੰ ਇਹ ਪਤਾ ਹੋਣਾ ਚਾਹੀਦਾ ਸੰਵਿਧਾਨ ਦੇ ਵਿੱਚ ਘੱਟੋ ਘੱਟ 70% ਲਾ ਗੋਰਿਆਂ ਦੇ ਬਣਾਏ ਹੋਏ ਕਾਨੂੰਨ, ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਉਹ ਤਾਂ ਆਪਣੀਆਂ ਸੰਸਥਾਵਾਂ ਨੇ ਲਾਗੂ ਕਰਨੀ ਹੈ ਨਾ। ਹੁਣ ਐਂਟੀ ਪੋਲਿਊਸ਼ਨ ਲਾ ਵੀ ਹੈਗੇ ਆ ਸਾਰੇ ਪਾਸੇ ਹੈਗੇ ਆ, ਪਰ ਸ਼ਰੇਆਮ ਲੁਧਿਆਣੇ ਦੇ ਵਿੱਚੋਂ ਬੁੱਢਾ ਨਾ ਇਹ ਬਿਲਕੁਲ ਕਾਲਾ ਹੋ ਗਿਆ ਨਿਕਲਦਾ, ਤੇ ਉਹਦੇ ਉੱਤੋਂ ਪ੍ਰਦੂਸ਼ਣ ਬੋਰਡ ਵਾਲੇ ਉਹ ਪੋਲਾਂ ਦੇ ਉੱਤੋਂ ਵੀ ਲੰਘਦੇ ਹੋਣਗੇ, ਸਾਡਾ ਐਮ ਪੀ ਵੀ ਲੰਘਦਾ ਹੋਊਗਾ, ਸਾਡਾ ਵਿਧਾਇਕ ਵੀ ਲੰਘਦਾ ਹੋਊਗਾ ਤੇ ਸਾਡਾ ਚੀਫ ਮਿਨਿਸਟਰ ਵੀ ਲੰਘਦਾ ਹੋਊਗਾ, ਉਹਨਾਂ ਨੂੰ ਉਹ ਕੁਛ ਨੀ ਦੇਖਦਾ। ਲਾ ਹੈਗੇ ਨੇ, ਗੱਲ ਉਹਦੀ ਇੰਪਲੀਮੈਂਟੇਸ਼ਨ ਦੀ, ਹੁਣ ਜਦੋਂ ਇਹ NRC ਤੇ ਜਾਂ CBH ਟੈਬ ਪਤਾ ਨੀ ਕੀ ਨਾਂ ਆ ਉਹ ਜਦੋਂ ਇੰਪਲੀਮੈਂਟ ਕਰਨਗੇ ਉਹਦੇ ਵਿਚ ਇਹਨਾਂ ਨੂੰ ਜਿਹੜਾ ਸਟੇਟ ਆ ਉਹਦੀ ਇਹਨਾਂ ਨੂੰ ਕੋਲੈਬੋਰੇਸ਼ਨ ਚਾਹੀਦੀ ਆ ਕਿਉਂਕਿ ਜਿਹੜੇ ਲੋਕ ਉਸ ਸਟੇਟ ਦੇ ਵਿਚ ਰਹਿੰਦੇ ਨੇ ਪੂਰੀ ਜਾਣਕਾਰੀ ਲੋਕਲ ਪੁਲਿਸ ਨੂੰ ਜਾਂਦੀ ਆ ਬਜਾਏ ਕਿ ਆਪਣੀ
ਮੈਂ ਤੁਹਾਡੇ ਨਾਲ ਸਹਿਮਤ ਆ ਕਿ ਕੋਲੈਬੋਰੇਸ਼ਨ ਹੁੰਦੀ ਆ ਪਰ ਜਿਹਦੇ ਮਤਲਬ ਮੰਨ ਲਓ ਇੱਕ ਸਿਨੈਰੀਓ ਲੈ ਲੈਂਦੇ ਆ ਕਿ ਅਫਗਾਨਿਸਤਾਨ ਤੋਂ ਦੋ ਸਿੱਖ ਪਰਿਵਾਰ ਆ ਜਾਂਦੇ ਨੇ ਠੀਕ ਹੈ ਉਹ ਦਿੱਲੀ ਉਤਰਦੇ ਨੇ ਵੀਜ਼ਾ ਲੈ ਕੇ ਆਉਂਦੇ ਨੇ ਜਾਂ ਕਿਉਂਕਿ ਜੋ ਵੀ ਮਤਲਬ ਜਾਂ ਉਹ ਬਾਰਡਰ ਰਾਹੀਂ ਆਉਂਦੇ ਨੇ ਐਂਟਰ ਹੁੰਦੇ ਨੇ ਉਹ ਡਾਕੂਮੈਂਟ ਤਾਂ ਉਹਨਾਂ ਦਾ ਉੱਥੇ ਬਣ ਗਿਆ ਵੀ ਉਹ ਐਂਟਰ ਹੋ ਗਏ ਨੇ ਜਾਂ ਏਅਰਪੋਰਟ ਤੇ ਬਣ ਗਿਆ ਦਿੱਲੀ ਦੇ ਹਨਾ ਇੰਟਰਨੈਸ਼ਨਲ ਏਅਰਪੋਰਟ ਤੇ ਬਣ ਗਿਆ ਹੁਣ ਉਹ ਮਤਲਬ ਜਿਹੜੇ ਸਿੱਖ ਪਰਿਵਾਰ ਨੇ ਉਹ ਪੰਜਾਬ ਦੇ ਵਿਚ ਰਹਿਣਾ ਚਾਹੁੰਦੇ ਨੇ ਵੀ ਅਸੀਂ ਪੰਜਾਬ ਦੇ ਵਿਚ ਸੈਟਲ ਹੋਣਾ ਆ ਤੇ ਉਹਨਾਂ ਦੇ ਵਸੇਬੇ ਦੇ ਲਈ ਫਿਰ ਪੰਜਾਬ ਦੇ ਵਿਚ ਮੰਨ ਲਓ ਕੱਲ ਨੂੰ ਸੁਖਬੀਰ ਬਾਦਲ ਦੀ ਬਜਾਰਤ ਆ ਗਈ ਜਾਂ ਮਤਲਬ ਕੈਪਟਨ ਸਾਹਿਬ ਵੀ ਆਪਣੇ ਨੂੰ ਸਿੱਖ ਹੀ ਕਹਾਉਂਦੇ ਨੇ ਤੇ ਉਹਨਾਂ ਨੂੰ ਰਿਫਿਊਜ਼ ਕਰ ਦੇਣਾ ਇੱਕ ਸਨੈਰੀਓ ਹੈ ਠੀਕ ਹੈ ਜਾਂ ਹਰਿਆਣੇ ਦੇ ਵਿਚ ਇੱਕ ਹਰਿਆਣਾ ਤਾਂ ਵਿਰੋਧ ਹੀ ਨਹੀਂ ਕਰ ਰਿਹਾ ਮਤਲਬ ਜਿੱਥੇ ਹੋਰ ਕਾਂਗਰਸ ਸਰਕਾਰ ਹੈ ਹਿੰਦੂ ਮੈਜੋਰਟੀ ਹੈ ਉਥੋਂ ਦੇ ਕਹਿ ਦੇਣੇ ਪਏ ਅਸੀਂ ਜੀ ਉਹ ਜਿਹੜੇ ਪਾਕਿਸਤਾਨ ਤੋਂ ਹਿੰਦੂ ਆ ਰਹੇ ਨੇ ਅਸੀਂ ਉਹਨਾਂ ਨੂੰ ਦੇਣਾ ਹੀ ਨਹੀਂ ਹੈਗਾ ਮਤਲਬ ਇਹ ਸਨੈਰੀਓ ਦੇ ਵਿਚ ਮਤਲਬ ਮਤਲਬ ਇੱਕ ਰੀਅਲੀ ਪ੍ਰੋਬਲਮ ਹੈ ਬੰਦੇ ਅਫਗਾਨਿਸਤਾਨ ਤੋਂ ਉੱਠ ਕੇ ਆਉਣਾ ਚਾਹੁੰਦੇ ਨੇ ਪੰਜਾਬ ਦੇ ਵਿਚ ਔਰ ਪੰਜਾਬ ਸਿਰਫ ਆਪਣਾ ਫਾਨਾ ਇਸ ਕਰਕੇ ਅੜਾ ਕੇ ਬੈਠਾ ਆ ਕਿ ਅਸੀਂ ਮਤਲਬ ਦੇਣਾ ਹੀ ਨਹੀਂ ਹੈਗਾ ਉਹਨਾਂ ਨੂੰ
ਨਹੀਂ ਉਹ ਦੇਖੋ ਪਹਿਲੀ ਗੱਲ ਤਾਂ ਆਪਾਂ ਇੱਕ ਨਾ ਕੀ ਕਹਿੰਦੇ ਹੁੰਦੇ ਆਪਾਂ ਆਸਟ੍ਰੇਲੀਆ ਚ ਬਹਿ ਕੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਪਾਂ ਜਿਹੜੇ ਉਹਦੇ ਲਾਜ ਨੇ ਉਹਨਾਂ ਨੂੰ ਸੀਰੀਅਸ ਲੈ ਲੈਂਦੇ ਵੀ ਜਿਵੇਂ ਇੱਥੇ ਆਪਾਂ ਲਾਜ ਨੂੰ ਸੀਰੀਅਸ ਲੈਂਦੇ ਉੱਥੇ ਲਾਜ ਨੂੰ ਸੀਰੀਅਸ ਲੈਣਾ ਮੂਰਖਤਾ ਹੋਊਗੀ ਕਿਉਂਕਿ ਉੱਥੇ ਸਭ ਕੁਛ ਵੇਖਦਾ ਭਾਈ ਸਭ ਕੁਛ ਠੀਕ ਹੈ ਨਾ ਹੁਣ ਜਿਹੜਾ ਬੰਦਾ ਇੰਨੀ ਦੂਰੋਂ ਆ ਗਿਆ ਅਫਗਾਨਿਸਤਾਨ ਤੋਂ ਠੀਕ ਹੈ ਨਾ ਹੁਣ ਹਵਲਦਾਰ ਆ ਸਾਡਾ ਜਦੋਂ ਉਹ ਪਾਸਪੋਰਟ ਦੀ ਸਾਡੀ ਕਲੀਅਰੈਂਸ ਲੈਣ ਆਉਂਦਾ ਠੀਕ ਹੈ ਤੁਸੀਂ ਦੇਖੋ ਗੇਮ ਕਿੱਥੇ ਕਿੱਥੇ ਬਦਲ ਸਕਦੀ ਹੈ ਵੀ ਕਿੰਨੀਆਂ ਸੂਖਮ ਕੜੀਆਂ ਨੇ ਉੱਥੇ ਜਿੱਥੇ ਸਭ ਕੁਛ ਬਦਲ ਸਕਦਾ ਵੀ ਹਵਲਦਾਰ ਨੂੰ ਜੇ ਤੁਸੀਂ ਚਾਹ ਪਾਣੀ ਨਾ ਪੁੱਛਿਆ ਨਾ
ਕੈਪਟਨ ਸਾਹਿਬ ਵਿਰੋਧ ਕਰਕੇ ਕੀ ਕਰੂਗੇ ਜਦ ਹਵਲਦਾਰ ਨੇ ਚਾਹ ਪਾਣੀ ਤੇ ਕਾਗਜ਼ ਦੇ ਦੇਣੇ
ਸਿੱਧੀ ਜੀ ਗੱਲ ਆ ਉਹਦਾ ਜਿੱਦਾਂ ਵਿਰੋਧ ਕਰਨਾ ਹੁੰਦਾ ਹੀ ਆ ਠੀਕ ਹੈ ਨਾ ਉਹ ਤਾਂ ਕਰਨਾ ਹੀ ਪੈਣਾ ਹੁਣ ਮੋਦੀ ਐਜ ਆ ਕਰਤਾ ਤੁਸੀਂ ਕਰ ਨੀ ਕਰਦੇ ਨਾ ਐਜ ਆ ਕਾਂਗਰਸ ਇਹ ਬੀਜੇਪੀ ਵਾਲੇ ਹੁੰਦੇ ਉਹਨਾਂ ਨੇ ਵੀ ਸੇਮ ਹੀ ਗੇਮ ਖੇਡਣੀ ਆਪਣੇ ਇੱਥੇ ਹੈਰਾਨ ਨੀ
ਹੋਣਾ ਕਰ ਰਹੇ ਸੀ ਫੋਰਨ ਇਨਵੈਸਟਮੈਂਟ ਤਾਂ ਕਰੇ ਰਹੇ ਸੀ ਵਿਰੋਧ ਹੀ ਕਰ ਰਹੇ ਸੀ ਤੇ ਆਪ ਹੀ ਉਦਘਾਟਨ ਕਰੀ ਜਾ ਰਹੇ ਸੀ ਉਹਨਾਂ ਦਾ ਜਾ ਕੇ
ਆਹੋ ਤੁਸੀਂ ਦੇਖੋ ਵੀ ਉਹ ਜਦੋਂ FDI ਵਿਚਾਰਾ ਉਹ ਮਨਮੋਹਨ ਸਿੰਘ ਸਿਰਫ 48% ਲੈ ਕੇ ਆਉਣਾ ਚਾਹੁੰਦਾ ਸੀ ਉਦੋਂ ਇਹਨਾਂ ਨੇ ਪੂਰੀਆਂ ਛਾਤੀਆਂ ਆਪਣੀਆਂ ਪਿੱਟੀਆਂ ਵਿਸ਼ਵਦੇਸ਼ੀ ਹੁਣ ਇਹਨਾਂ ਨੇ 100% ਕਰਤੀ ਸਭ ਤੋਂ ਜਿਹੜੀ ਜਿਹੜੀ ਪਰੇਸ਼ਾਨੀ ਵਾਲੀ ਗੱਲ ਆ ਇਹਨਾਂ ਨੇ ਆਰਮੀ ਦੇ ਵਿਚ 100% ਕਰਤੀ ਤੁਸੀਂ ਇਹ ਦੇਖੋ ਹੁਣ ਉਹ ਇਸ ਚੀਜ਼ ਨੂੰ ਇੰਨਾ ਸੀਰੀਅਸ ਲੈਣ ਦੀ ਲੋੜ ਨੀ ਜਿਹੜਾ ਅਸਾਮ ਹੈ ਨਾ ਅਸਾਮ ਦੇ ਵਿਚ ਮੈਂ ਕਾਇੰਡ ਆਫ ਕੱਲ ਤੋਂ ਮੈਂ ਮੇਰਾ ਟਾਈਮ ਨੀ ਲੱਗਾ ਵੀ ਉੱਥੇ ਲੋਕ ਕਿਉਂ ਇੰਨਾ ਵਿਰੋਧ ਕਰ ਰਹੇ ਨੇ ਕਿਉਂਕਿ BJP ਵਾਲਿਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਜਦੋਂ ਇਹ ਬਿੱਲ ਬਣੂਗਾ ਅਸੀਂ ਵੀ ਤੁਹਾਡੀ ਕੀ ਕਹਿੰਦੇ ਹੁੰਦੇ ਤੁਹਾਡੀ ਗੱਲ ਪੂਰੀ ਧਿਆਨ ਰੱਖਾਂਗੇ
ਬੰਗਲਾਦੇਸ਼ ਤੋਂ ਠੀਕ ਹੈ ਨਾ ਉਹ ਸਾਰਿਆਂ ਨਾਲੋਂ ਵੱਧ ਜਿਹੜੀ ਸਿਟੀਜ਼ਨਸ਼ਿਪ ਹੈ ਜਾਂ ਬਛਿੰਦੇ ਆ ਅਸਾਮ ਚ ਬਣਨੇ ਨੇ ਬੰਗਲਾਦੇਸ਼ੀ ਮਤਲਬ 6-7 ਲੱਖ ਦੇ ਕਰੀਬ ਹੋਏਗਾ ਠੀਕ ਹੈ ਉਹ ਚਾਹੇ ਕਹਿੰਦੇ ਹਿੰਦੂ ਹੈ ਚਾਹੇ ਸਿੱਖ ਹੈ ਅਸੀਂ ਇਹਨਾਂ ਨੂੰ ਆਣੇ ਨੀ ਦੇਣਾ ਬੰਗਲਾਦੇਸ਼ੀ ਨੂੰ ਇਹ ਪ੍ਰੋਸੀਕਿਊਸ਼ਨ ਕਰਕੇ ਨਹੀਂ ਆਏ ਇਹ ਸਾਡੇ ਕੰਮ ਰਿਸੋਰਸਿਸ ਨੂੰ ਦੇ ਲਈ ਆਏ ਨੇ ਸਾਡੀ ਮਤਲਬ ਇੰਪਲੋਇਮੈਂਟ ਨੂੰ ਦੇ ਕੇ ਆਏ ਨੇ ਵੀ ਇਹ ਪੋਲੀਟੀਕਲ ਇਹਨਾਂ ਨੂੰ ਕੋਈ ਪ੍ਰੋਸੀਕਿਊਟ ਨਹੀਂ ਕੀਤਾ ਜਾ ਰਿਹਾ ਬੰਗਲਾਦੇਸ਼ ਚ
ਉਹ ਬੰਗਲਾਦੇਸ਼ ਦਾ ਜਿਹੜਾ ਮਿਨਿਸਟਰ ਹੈ ਨਾ ਡਿਫੈਂਸ ਮਿਨਿਸਟਰ ਆ ਸੋਰੀ ਫੋਰਨ ਮਿਨਿਸਟਰ ਆ ਉਹਨੇ ਬਿਆਨ ਦੇ ਦਿੱਤਾ ਵੀ ਇੱਥੇ ਤੋਂ ਕੋਈ ਪ੍ਰੋਸੀਕਿਊਸ਼ਨ ਹੋ ਹੀ ਨਹੀਂ ਰਹੀ
ਉਹੀ ਤਾਂ ਗੱਲ ਹੈ ਨਾ ਇਹ ਸਾਰੇ ਉੱਧਰ
ਪਿਛਲੇ 9 ਸਾਲ ਤੋਂ ਵੀ ਆਪਾਂ ਕਹਿ ਲਓ 6 ਸਾਲ ਤੋਂ ਜਦੋਂ ਦਾ ਮੋਦੀ ਪਾਵਰ ਤੇ ਦੇਖਿਆ ਇਹਨਾਂ ਦੇ ਇੱਕ ਵੀ ਬਿਆਨ ਕੱਢ ਕੇ ਦਿਖਾ ਦੋ ਇੱਕ ਵੀ ਕਿਸੇ ਵੀ ਮਿਨਿਸਟਰ ਦਾ ਵੀ ਹਾਂ ਵੀ ਜਿਹੜੀ ਬੰਗਲਾਦੇਸ਼ ਚ ਪ੍ਰੋਸੀਕਿਊਸ਼ਨ ਹੋ ਰਹੀ ਆ ਮਾਇਨੋਰਿਟੀਜ਼ ਦੀ, ਨਾਨ ਮੁਸਲਿਮ ਦੀ ਮਾਇਨੋਰਿਟੀਜ਼ ਘੱਟ ਗਿਣਤੀਆਂ ਦੀ, ਅਸੀਂ ਉਹਦਾ ਸਖ਼ਤ ਵਿਰੋਧ ਕਰਦੇ ਹੈ ਹੀ ਨੀ ਕਿਤੇ ਪਿਆ। ਉਹ ਕਹਿੰਦਾ ਵੀ ਸਾਨੂੰ ਤਾਂ ਪਤਾ ਹੀ ਕਿਉਂ ਸਾਡੇ ਹੋ ਕੀ ਰਿਹਾ ਵੀ ਜਿਹੜਾ ਭਾਰਤ ਸਾਨੂੰ ਕਿਹਾ, ਕਿਉਂਕਿ ਇੱਕ ਦੇਸ਼ ਨੂੰ ਬਾਈ ਜੀ ਦੇਖੋ ਇੱਕ ਦੇਸ਼ ਨੂੰ ਅਕਿਊਜ਼ ਕਰਨਾ ਨਾ ਵੀ ਤੁਹਾਡੇ ਤੇ ਮਾਇਨੋਰਿਟੀ ਦਾ ਪ੍ਰੋਸੀਕਿਊਸ਼ਨ ਹੋ ਰਿਹਾ, ਉਹ ਗੱਲ ਬਹੁਤ ਅੱਗੇ ਤੱਕ ਚੱਲ ਜਾਂਦੀ ਆ। ਫਿਰ ਉਹ ਗੱਲ ਇੱਥੇ ਤੱਕ ਚੱਲ ਜਾਂਦੀ ਆ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹ ਏਡ ਦੇਣੀਆਂ ਬੰਦ ਕਰ ਦਿੰਦੀਆਂ ਨੇ, ਸਾਰਾ ਪਾਸਾ ਅਗਲੇ ਨੂੰ ਧਿਆਨ ਰੱਖਣਾ ਪੈਂਦਾ। ਹੁਣ ਯੂਕੇ ਯੂਐਸ ਆਸਟ੍ਰੇਲੀਆ ਉਹ ਇਸ ਸ਼ਰਤਾਂ ਤੇ ਏਡ ਦਿੰਦੇ ਨੇ ਵੀ ਜਿਹੜੀਆਂ ਮਾਇਨੋਰਟੀਜ਼ ਨੇ ਉਹਨਾਂ ਦੀ ਪ੍ਰੋਸੀਕਿਊਸ਼ਨ ਨਾ ਹੋਵੇ।
ਇਹਦੇ ਬਾਰੇ ਕੱਲ ਗੱਲ ਕੀਤੀ ਸੀ, ਪਰ ਜਿਹੜਾ ਅਸਾਮ ਦੀ ਸਿਚੁਏਸ਼ਨ ਇਹ ਹੈ ਕਿ ਉਹ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈਗਾ ਕੁਛ ਵੀ ਉੱਥੇ, ਉਹ ਕਹਿੰਦੇ ਅਸੀਂ ਤਾਂ ਹਰ ਤਰ੍ਹਾਂ ਦੀ ਜਿਹੜੀ ਇਮੀਗ੍ਰੇਸ਼ਨ ਹੈ ਜਾਂ ਮਾਈਗ੍ਰੇਸ਼ਨ ਹੈ ਉਹਦੇ ਵਿਰੁੱਧ ਹੈ ਕਿਉਂਕਿ ਸਾਡੇ ਲਿਮਿਟਿਡ ਰਿਸੋਰਸਿਸ ਨੇ ਔਰ ਸਾਰਿਆਂ ਨੂੰ ਵੱਧ ਇਧਰ ਤਰੱਕੀ ਹੋ ਰਹੀ ਹੈ ਇੰਡੀਆ ਵਾਲੇ ਪਾਸੇ, ਬੰਗਲਾਦੇਸ਼ ਚ ਹੈ ਨੀ। ਇਹ ਸਾਰੇ ਜਿਹੜੇ ਆ ਇਕਨੋਮਿਕਸ ਇਕਨੋਮਿਕ ਜਿਹੜੇ ਰਿਫਿਊਜੀ ਨੇ, ਮਤਲਬ ਇਹ ਕੋਈ ਪ੍ਰੋਸੀਕਿਊਸ਼ਨ ਨਹੀਂ ਹੋ ਰਹੀ। ਸੋ ਉਹ ਵਿਰੋਧ ਇਸ
ਬਿੱਲ ਪੰਜਾਬੀ
ਨੇ, ਮਤਲਬ ਗੁਰਪ੍ਰੀਤ ਗੱਲ ਅੰਡਰਸਟੈਂਡ ਇਹ ਕਰਨ ਦੀ ਲੋੜ ਹੈ ਕਿ ਅਸਾਮ ਦੇ ਵਿਚ ਹਿੰਦੂ ਮੁਸਲਿਮ ਸਿੱਖ ਦਾ ਕੋਈ ਰੌਲਾ ਨਹੀਂ ਹੈਗਾ। ਉਹ ਇਸ ਬਿੱਲ ਦਾ ਹੀ ਵਿਰੋਧ ਕਰ ਰਹੇ ਨੇ ਕਿ ਸਾਰਿਆਂ ਨੂੰ ਵੱਧ ਨੁਕਸਾਨ ਉਹਨਾਂ ਨੂੰ ਹੋਣਾ ਹੈ ਕਿਉਂਕਿ ਉਹਦੇ ਵਿਚ ਧਰਮ ਦਾ ਵਿਰੋਧ ਨਹੀਂ ਹੋ ਰਿਹਾ।
ਹਾਂ, ਉਹਨਾਂ ਨੂੰ ਬੀਜੇਪੀ ਨੇ ਹੀ ਭਰੋਸਾ ਦਿੱਤਾ ਸੀ ਵੀ ਇਹ ਜਿਹੜੇ ਇਲੀਗਲ ਇਹਨਾਂ ਨੂੰ ਅਸੀਂ ਇੱਥੋਂ ਕੱਢਾਂਗੇ, ਇਹਨਾਂ ਨੂੰ ਲੀਗਲ ਨਹੀਂ ਕਰਾਂਗੇ। ਪਰ ਬੀਜੇਪੀ ਗੇਮ ਕੀ ਖੇਡ ਗਈ ਹੈ, ਬੀਜੇਪੀ ਗੇਮ ਇਹ ਖੇਡ ਗਈ ਹੈ ਵੀ ਬੀਜੇਪੀ ਨੂੰ ਭੁਲੇਖਾ ਸੀ ਵੀ ਜੇ ਮੁਸਲਿਮ ਕਾਰਡ ਵਰਤਣਾਗੇ ਨਾ ਤੇ ਅਸਾਮ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋ ਜਾਣਗੇ ਵੀ ਚਲੋ ਮੁਸਲਿਮ ਕੱਢ ਦੇ ਬਾਕੀ ਹਿੰਦੂ ਤੇ ਜਿਹੜੇ ਹੋਰ ਨੇ ਉਹ ਤਾਂ ਬਹੁਤ ਜ਼ਿਆਦਾ ਉਹਦੇ ਨੰਬਰ ਹੀ ਬਹੁਤ ਘੱਟ ਹੈ ਜੀ। ਬੰਗਲਾਦੇਸ਼ ਤਾਂ ਬਣਿਆ ਹੀ ਉਹਨਾਂ ਦੇ ਮੁਸਲਿਮ ਕੰਟਰੀ ਕਰਕੇ ਬਣਿਆ ਸੀ ਬੰਗਲਾਦੇਸ਼ ਤੇ, ਪਹਿਲਾਂ ਈਸਟ ਪਾਕਿਸਤਾਨ। ਲੋਕਾਂ ਨੂੰ ਇਹ ਧਿਆਨ ਯਾਦ ਰੱਖਣਾ ਚਾਹੀਦਾ ਵੀ ਈਸਟ ਪਾਕਿਸਤਾਨ ਸੀ ਉਹ ਬੰਗਲਾਦੇਸ਼ ਬਣਿਆ ਸੀ ਵੀ ਉੱਥੇ ਬੰਗਾਲੀ ਜ਼ਿਆਦਾ ਬੋਲੀ ਜਾਂਦੀ ਸੀ, ਉਹ ਲੋਕ ਪਾਕਿਸਤਾਨ ਨਾਲੋਂ ਉਹਨਾਂ ਦੀ ਅਲੱਗ ਸੀ ਵਿਚਾਰਧਾਰਾ ਜਾਂ ਸੋਚ ਸੀ, ਉਹ ਸਾਰੇ ਮੁਸਲਿਮ ਸੀ। ਉੱਥੇ ਤਾਂ ਕੋਈ ਇੱਕ ਹੁੰਦਾ ਨਾ ਇੰਗਲਿਸ਼ ਵਰਡ ਆਪਾਂ ਪਲਾਇਨ ਵੀ ਉੱਥੇ ਕੋਈ ਵੈਸਟ ਬੰਗਾਲ ਚ ਲੋਕ ਨਿਕਲ ਕੇ ਈਸਟ ਬੰਗਾਲ ਚ ਤਾਂ ਗਏ ਹੀ ਨੀ ਵੀ ਹਾਂ ਵੀ ਅਸੀਂ ਇੱਥੇ ਜਾ ਕੇ ਰਹਿਣਾ। ਮਾਇਨੋਰਟੀ ਤਾਂ ਉੱਥੇ ਆਲਰੇਡੀ ਬਹੁਤ ਘੱਟ ਨੇ, ਉਹਨਾਂ ਦੀ ਪ੍ਰੋਸੀਕਿਊਸ਼ਨ ਕਿਹੜੀ ਹੋ ਰਹੀ ਹੈ? ਮੈਂ ਦੇਖੋ ਮੈਂ ਕਾਫੀ ਚਲੋ ਖਬਰਾਂ ਸੁਣਦਾ ਰਿਪੋਰਟ ਤੇ ਹੋਰ ਜਿਹੜੇ CNN ਤੇ, ਮੈਂ ਅੱਜ ਤੱਕ ਨੀ ਖਬਰ ਸੁਣੀ ਵੀ ਹਾਂ ਵੀ ਹਿੰਦੂਜ਼ ਨੂੰ ਜਾਂ ਸਿੱਖਾਂ ਨੂੰ ਚਲੋ ਵੀ ਬੰਗਲਾਦੇਸ਼ ਜਾਂ ਢਾਕਾ ਦੇ ਵਿੱਚ ਟਾਰਗੇਟ ਕੀਤਾ ਜਾ
ਰਿਹਾ। ਕੋਈ ਨਨ ਵਟਸ ਐਵਰ ਉੱਥੇ ਕੁਛ ਨੀ ਹੋਇਆ ਉੱਥੇ, ਇਹੀ ਤਾਂ ਪ੍ਰੋਬਲਮ ਹੈ ਕਿ ਬੰਗਲਾਦੇਸ਼ ਕਹਿ ਰਿਹਾ ਸਾਡੇ ਕੁਛ ਨੀ ਹੋ ਰਿਹਾ, ਠੀਕ ਹੈ, ਤੇ ਉਧਰ ਅਸਾਮ ਇਕੱਲੇ ਨਾ ਜਿਹੜੇ ਬੰਗਲਾਦੇਸ਼, ਹੁਣ ਅਸਾਮ ਨੂੰ ਵੀ ਇਹ ਚਾਹੀਦਾ ਕਿ ਬੰਗਲਾਦੇਸ਼ ਦੀ ਪਾਪੂਲੇਸ਼ਨ ਜਿਹੜੀ ਹੈ ਜ਼ਿਆਦਾ ਮਾਈਗ੍ਰੇਸ਼ਨ ਇਕੱਲੇ ਅਸਾਮ ਚ ਨਹੀਂ ਹੋ ਰਹੀ, ਉਹ ਦਿੱਲੀ ਆ। ਤੁਸੀਂ ਹੈਰਾਨ ਰਹਿ ਜਾਓਗੇ, ਰਾਹੋਂ ਦੇ ਕੋਲ ਪੁਲ ਹੈ ਨਾ ਸਤਲੁਜ ਵਾਲਾ, ਇਹਦੇ ਕੰਢੇ ਜਾ ਕੇ ਦੇਖ ਲਿਓ, ਘੱਟੋ ਘੱਟ 500 ਪਰਿਵਾਰ ਬੰਗਲਾਦੇਸ਼ੀ ਬੈਠਾ ਝੌਂਪੜੀਆਂ ਬਣਾ ਕੇ।
ਉਹ ਤਾਂ ਫਿਰ ਦੇਖੋ ਅਸਾਮ ਤੋਂ ਫਿਰ ਅੱਗੇ ਮੂਵ ਕਰ ਰਹੇ
ਨੇ,
ਹੁਣ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਇਹ ਆ ਵੀ ਜਿਹੜਾ ਬੰਗਲਾਦੇਸ਼ ਤੇ ਅਸਾਮ ਦਾ ਬਾਰਡਰ ਹੈ ਨਾ, ਇੰਡੀਆ ਦਾ ਬਾਰਡਰ, ਉਹ ਲਿਟਰਲੀ
ਓਪਨ ਹੀ
ਹੈ ਹੀ ਨੀ। ਇਹਨਾਂ ਨੇ ਬਾਰਡਰ ਸਟਰੋਂਗ ਨੀ ਕੀਤਾ। ਮੈਨੂੰ ਮੇਰਾ ਫਰੈਂਡ ਆ ਅਸਾਮ ਤੋਂ ਆ, ਸਿੱਖ ਪਰਿਵਾਰ ਤੋਂ ਆ, ਇੱਥੇ ਮੇਰੇ ਕੈਨੇਡਾ ਮੇਰੇ ਨਾਲ ਰਹਿੰਦਾ ਇੱਥੇ, ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਬਾਰਡਰ ਇੰਨਾ ਕੁ ਲੂਜ਼ ਹੈ ਨਾ ਵੀ ਪਾਕਿਸਤਾਨ ਦੇ ਵਿਚੋਂ ਦੂਜਾ ਬੰਗਲਾਦੇਸ਼ ਚੋਂ ਆ ਕੇ ਨਿਆਣੇ ਉਹ ਇੱਧਰ BSF ਵਾਲੇ ਨੂੰ ਚਿੰਤਾ ਵੇਚੀ ਜਾਂਦੇ ਨੇ। ਉਧਰ ਸਸਤੀਆਂ ਬਣਦੀਆਂ ਨੇ ਚੀੜੀਆਂ, ਉਹ ਮੁੜ ਕੇ ਫੇਰ ਚੱਲ ਜਾਂਦੇ ਨੇ। ਹੁਣ ਬੀਜੇਪੀ ਨੂੰ ਕੀ ਚਾਹੀਦਾ ਸੀ? ਬੀਜੇਪੀ ਨੂੰ ਚਾਹੀਦਾ ਸੀ ਵੀ ਜਿਵੇਂ ਇਹਨਾਂ ਨੇ ਕੰਡਿਆਲੀ ਤਾਰ ਜਾਂ ਵਟ ਐਵਰ ਇਹਨਾਂ ਨੇ ਕੀਤਾ ਹੋਇਆ ਇੱਥੇ ਆਪਣੇ ਸਾਡੇ ਇੱਥੇ ਵਾਘੇ ਦੇ ਕੋਲ ਵੀ ਕਿਸਾਨਾਂ ਦੀ ਇੰਨੀਆਂ ਜ਼ਮੀਨਾਂ ਉੱਪਰ ਚੱਲ ਗਈਆਂ, ਕੋਈ ਕੰਪਨਸੇਸ਼ਨ ਨੀ, ਕੋਈ ਕੁਛ ਨੀ, ਉਦਾਂ ਦਾ ਬਾਰਡਰ ਇਹ ਸਟਰੋਂਗ ਕਰਨ। ਜੇ 1,00,000 ਬੰਦਾ ਇਹ ਕਹਿ ਰਹੇ ਵੀ
ਨਹੀਂ ਨਹੀਂ ਨਹੀਂ
ਬਾਰਡਰ ਕਿਉਂ ਨੀ ਸਟਰੋਂਗ ਕਰ?
ਤੁਸੀਂ ਯਾਰ ਉਲਟ ਕੰਮ, ਅਸੀਂ ਇੱਧਰ ਢਾਣ ਨੂੰ ਫਿਰਦੇ ਆ, ਤੁਸੀਂ ਲਵਾਣ ਨੂੰ ਫਿਰਦੇ ਆ, ਉਹ ਇੰਨਾ ਯਾਰ ਸਿਗਟਾਂ ਪਿੱਛੇ ਇੰਨਾ ਕੰਮ ਨਾ ਕਰੋ, ਇਹਨਾਂ ਨੂੰ ਕਹਿ ਸਿਗਟਾਂ ਹੀ ਸਸਤੀਆਂ ਕਰ ਦੇਣ ਬੰਗਲਾਦੇਸ਼ ਦੇ ਬਰਾਬਰ, ਉਹ ਸਸਤੀਆਂ। ਮੇਰੀ ਗੱਲ ਸੁਣ, BSF ਵਾਲੇ ਸਿਗਟਾਂ ਪੀਂਦੇ ਆ, ਉਹਨਾਂ ਨੂੰ ਫ੍ਰੀ ਸਿਗਟਾਂ ਦੇ ਦਿਆ ਕਰਨ ਕੰਡਿਆਲੀ ਤਾਰ ਨਾਲ, ਉਹ ਨਿਆਣਿਆਂ ਨੂੰ ਤਾਂ ਲੈ ਜਾਣ। ਮੈਂ ਤੁਹਾਡੀ ਗੱਲ ਸਮਝਦਾ ਪਰ ਸਿਗਟਾਂ ਪਿੱਛੇ ਨੀ, ਪਰ ਬਾਰਡਰ ਇਹ ਹੈ ਵੀ
ਮੈਂ ਤਾਂ ਐਗਜ਼ਾਮਪਲ ਦਿੱਤੀ ਹੈ ਸਿੱਖਾਂ ਵਿੱਚ, ਮੈਂ ਤਾਂ ਜਿਹੜੇ 1,90,000 ਲੋਕ ਆਏ ਨੇ ਉਹਨਾਂ ਨੂੰ ਰੋਕਣ ਲਈ, ਕਿਉਂਕਿ ਹੁਣ ਦੇਖੋ ਅਸਾਮ ਤੋਂ ਜਿਹੜੇ ਅਸਾਮ ਚ ਕੰਮ ਨੀ ਮਿਲ ਰਿਹਾ ਉਹ ਫਿਰ ਨੈਕਸਟ ਮੂਵ ਹੋਣਗੇ, ਫਿਰ ਅੱਗੇ ਤੋਂ ਅੱਗੇ ਜਾਣਗੇ ਦਿੱਲੀ ਤੱਕ ਪਹੁੰਚ ਕੇ ਸਾਰੇ
ਦਿੱਲੀ ਦੇ ਗਏ। ਉਹ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ ਜਨਾਬ ਜੀ,
ਮੈਂ ਉਹੀ ਤਾਂ ਕਹਿ ਰਿਹਾ ਨਾ ਚਲੋ ਪੰਜਾਬ ਚ ਤਾਂ ਹੁਣ ਲੋਕ ਚਾਹੀਦੇ ਨੇ ਕਿਉਂਕਿ ਆਪਾਂ ਸਾਰੇ ਹੀ ਕੈਨੇਡਾ ਆਸਟ੍ਰੇਲੀਆ ਬਹਿ ਗਏ ਪੰਜਾਬ ਚ
ਉੱਥੇ ਪੰਜਾਬ ਦੀ ਇੱਕ ਹੋਰ ਸਿਚੁਏਸ਼ਨ ਹੈ ਬਿਹਾਰ ਤੋਂ ਯੂਪੀ ਤੋਂ ਲੇਬਰ ਆਉਣੀ ਬੰਦ ਹੋ ਗਈ ਆ ਘੱਟ ਗਈ ਆ ਬਹੁਤ ਜ਼ਿਆਦਾ ਕਿਉਂਕਿ ਉੱਥੇ ਮਨਰੇਗਾ ਸਕੀਮ ਨੂੰ ਮੈਨੀਪੁਲੇਟ ਕਰਕੇ ਘਰੇ ਬੈਠੇ ਪੈਸੇ ਬਣਾਏ ਜਾਂਦੇ ਨੇ ਪਰ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਬਿਹਾਰ ਯੂਪੀ ਦੀਆਂ ਵੀ ਆਪਣੇ ਵਛਿੰਦਿਆਂ ਲਈ ਬਹੁਤ ਕੰਮ ਕਰ ਰਹੀਆਂ ਨੇ ਲੋਕਲ ਇੰਪਲਾਇਮੈਂਟ ਦੇਣ ਨੂੰ ਪਰ ਹੁਣ ਕੀ ਆ ਵੀ ਇਹਨਾਂ ਜਿਹੜੇ ਖੇਤੀ ਪ੍ਰਧਾਨ ਸੂਬੇ ਨੇ ਉਹਨਾਂ ਦੇ ਵਿੱਚ ਇਹ ਲੋਕ ਬੰਗਲਾਦੇਸ਼ ਤੋਂ ਆ ਰਹੇ ਨੇ ਹੁਣ ਦੇਖੋ ਇਹਨਾਂ ਦਾ ਨਾ ਦੇਖੋ ਮਿਸ ਯੂਜ ਦੇਖੋ ਜਿਹੜੇ ਬਈਏ ਆ ਰਹੇ ਸੀ ਪੰਜਾਬ ਦੇ ਵਿੱਚ ਉਹ ਤਾਂ ਇੰਡੀਆ ਦੇ ਸਿਟੀਜ਼ਨ ਸੀ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ ਸਾਰਾ ਕੁਝ ਦਿੰਦੇ ਸੀ ਹਨਾ ਹੁਣ ਦੇਖੋ ਵੀ ਇਹਨਾਂ ਨੇ 20-25 ਸਾਲ ਜੇ ਇਹਨਾਂ ਨੂੰ ਸਟੇਟਸ ਨਾ ਮਿਲਿਆ ਬੰਗਲਾਦੇਸ਼ੀਆਂ ਨੂੰ ਜਾਂ ਉਧਰੋਂ ਤੇ ਇਹ ਹੁਣ ਐਕਸਪਲੋਇਟ ਹੋਣੇ ਆ ਇੰਡੀਆ ਦੇ ਵਿੱਚ ਉਹ ਹੋ ਵੀ ਰਹੇ ਨੇ ਉਧਰ ਬੰਗਲਾ ਆਪਣੇ ਨਹੀਂ ਉਹ ਨੀ ਮਿਲਣਗੇ ਸੋ ਇਸ ਕਰਕੇ ਨਾ ਮਤਲਬ ਇਸ ਕਰਕੇ ਉਹ ਟੈਕਸ ਤੋਂ ਬਾਹਰ ਹੋ ਜਾਣਗੇ ਸਾਰਾ ਕੁਛ ਤੇ ਇੱਕ ਜਿਹੜੀ ਸੈਂਟਰ ਗਵਰਨਮੈਂਟ ਹੈ ਜਾਂ ਕੋਈ ਵੀ
ਗਵਰਨਮੈਂਟ ਪਰ ਜਦੋਂ ਟੈਕਸ ਤੋਂ ਬਾਹਰ ਹੋ ਜਾਣਗੇ ਨਾ ਉਹ ਇਕਾਨਮੀ ਨੂੰ ਢਾਹ ਬਹੁਤ ਲਾਉਣਗੇ
ਮੈਂ ਇਹੀ ਕਹਿ ਰਿਹਾ ਹੁਣ ਦੇਖੋ ਆਸਟ੍ਰੇਲੀਆ ਦੇ ਵਿੱਚ ਐਮਨੈਸਟੀ ਹੋਈ ਹਨਾ ਪੱਕੇ ਕੀਤੇ ਜਿਹਨੂੰ ਐਮਨੈਸਟੀ ਕਹਿੰਦੇ ਆ 1976 ਦੇ ਵਿੱਚ ਔਰ ਅਸੀਂ ਸਾਨੂੰ ਪਤਾ ਸਾਰੀਆਂ ਸਟੋਰੀਆਂ ਦਾ ਔਰ ਉਸ ਵੇਲੇ ਇੱਕ ਬਹੁਤ ਵੱਡਾ ਤਬਕਾ ਜਿਹੜਾ ਆ ਉਹ ਅੰਡਰਗਰਾਊਂਡ ਕੰਮ ਕਰ ਰਿਹਾ ਸੀ ਜਿਹਦਾ ਕਿ ਬਲੈਕ ਇਕਾਨਮੀ ਕਹਿੰਦੇ ਆ ਆਸਟ੍ਰੇਲੀਆ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਠੀਕ ਹੈ ਉਹਨਾਂ ਨੇ ਪਤਾ ਤਾਂ ਸਰਕਾਰ ਨੂੰ ਹੁੰਦਾ ਹੀ ਆ ਵੀ ਕਿੰਨੇ ਬੰਦੇ ਇਲੀਗਲ ਨੇ ਸੋ ਉਹਨਾਂ ਨੇ ਐਮਨੈਸਟੀ ਦੇ ਦਿੱਤੀ ਵੀ ਤੁਸੀਂ ਆ ਜਾਓ ਕਾਗਜ਼ ਦੇ ਲਓ ਪੱਕੇ ਹੋ ਲਓ ਜਦੋਂ ਪੱਕੇ ਹੋ ਗਏ ਉਹੀ ਜੋਬਾਂ ਜਿਹੜੀਆਂ ਟੈਕਸ ਤੇ ਕਰਨ ਲੱਗ ਪਏ ਸਰਕਾਰ ਨੂੰ ਇਕਦਮ ਫਾਇਦਾ ਹੋਣ ਲੱਗ ਪਿਆ ਉਹਨਾਂ ਦਾ ਮਿਲੀਅਨਸ ਆਫ ਡਾਲਰ
ਹੁਣ ਜਿਹੜੀ ਪਾਲਿਸੀ ਬਣਦੀ ਆ ਉਹ ਜਿਹੜੀ ਪਾਲਿਸੀ ਬਣਦੀ ਆ ਅਗਲੇ ਏਦਾਂ ਨੀ ਰਾਤੋ ਰਾਤ ਪਾਲਿਸੀ ਜਾਂ ਜੋ ਬੋਲੇ ਸੋਨੇ ਨਾਲ ਕਰਕੇ ਨੀ ਬਣਾਉਂਦੇ ਅਗਲੇ ਦੇਖਦੇ ਆ ਵੀ ਜੇ ਫਾਰਮਰਸ ਨੂੰ ਲੇਬਰ ਦੀ ਲੋੜ ਆ ਠੀਕ ਹੈ ਸਾਡੇ ਬੰਦੇ ਕੰਮ ਨੀ ਕਰਦੇ ਜਾ ਕੇ ਉੱਥੇ ਵੀ ਗੋਰਿਆਂ ਦੇ ਜਵਾਕ ਨਹੀਂ ਕਰਦੇ ਕੰਮ ਪਰ ਫਾਰਮਰ ਨੂੰ ਚਾਹੀਦਾ ਵੀ ਉਹਦਾ ਉਹਨਾਂ ਦਾ ਸੰਤਰਾ ਪਿੱਕ ਹੋਵੇ ਉਹਨਾਂ ਦੇ ਹਰਵਾਣੇ ਪਿੱਕ ਹੋਣ ਠੀਕ ਹੈ ਉਹਨਾਂ ਦੇ ਚੈਰੀ ਪਿੱਕ ਹੋਵੇ ਨਹੀਂ ਪਿੱਕ ਹੋਊਗੀ ਉਹ ਖਰਾਬ ਹੋਊਗੀ ਖਰਾਬ ਹੋ ਕੇ ਉਹ ਜਿਹੜਾ ਟੈਕਸ ਸਰਕਾਰ ਨੂੰ ਕਿਸਾਨ ਨੇ ਦੇਣਾ ਸੀ ਉਹਦੇ ਵਿੱਚ ਘੱਟ ਆਊਗਾ ਅੱਗੇ ਜਾ ਕੇ ਪ੍ਰੋਡਿਊਸ ਦਾ ਜਿਹੜਾ ਰੇਟ ਆ ਉਹ ਵਧੂਗਾ ਠੀਕ ਹੈ ਨਾ ਉੱਥੇ ਲੋਕ ਵੀ ਖੁਸ਼ ਨਹੀਂ ਹੋਣਗੇ ਉਹ ਸਾਰਾ ਸਿਸਟਮ ਮਿਲ ਜਾਂਦਾ ਜਦੋਂ ਵੀ ਤੁਹਾਡਾ ਹਾਰਵੈਸਟ ਪ੍ਰੋਪਰ ਨਹੀਂ ਹੁੰਦਾ ਉਹ ਕਹਿੰਦੇ ਵੀ ਜਦ ਲੋਕ ਖੁਸ਼ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਏਦਾਂ ਵੀ ਕੰਡੀਸ਼ਨ ਲਾ ਕੇ ਵੀ ਹਾਂ ਵੀ ਤੁਸੀਂ ਇੱਥੇ ਰਹੋ ਵੀ ਹਾਂ ਤੁਹਾਨੂੰ ਅਸੀਂ ਪੱਕੇ ਕਰ ਦਾਂਗੇ ਵਟ ਐਵਰ ਅਗਲੇ ਉੱਥੇ ਰਹਿ ਕੇ ਕੰਮ ਵੀ ਕਰਨਗੇ ਫਾਰਮਰ ਵੀ ਖੁਸ਼ ਆ ਉਧਰੋਂ ਜਿਹੜਾ ਏਟੀਓ ਉਹ ਵੀ ਖੁਸ਼ ਆ ਕਿਉਂਕਿ ਉਹਨਾਂ ਦੇ ਪੈਸੇ ਹੁਣ ਸੀਐਫਐਨ ਤੇ ਆਉਣ ਲੱਗ ਪਏ ਆ ਜਾਂ ਏਬੀਐਨ ਤੇ ਆਉਣ ਲੱਗ ਪਏ ਆ ਜਦਕਿ ਉਸ ਤੋਂ ਪਹਿਲਾਂ ਜਿਹੜਾ ਫਾਰਮਰ ਸੀ ਉਹ ਉਹਨਾਂ ਨੂੰ $10-15 ਦਿੰਦਾ ਸੀ ਦੈਟਸ ਆਲ ਹੁਣ ਇਹ ਕੰਮ ਆਪਣੀ ਸਰਕਾਰ ਜਿਹੜੀ ਬੀਜੇਪੀ ਵਾਲੀ ਸਰਕਾਰ ਹੈ ਜਿਹਨਾਂ ਨੇ ਜੀਡੀਪੀ 7% ਤੋਂ ਲਿਆ ਕੇ 4 ਤੇ ਸਿੱਟਦੀ ਆ ਉਹਨਾਂ ਤੋਂ ਏਡਾ ਵੱਡੀ ਆਸ ਰੱਖਣੀ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਉਹਨਾਂ ਦੀ ਸਾਰੀਆਂ ਪਾਲਿਸੀਆਂ ਧਰਮ ਦੇ ਆਲੇ ਦੁਆਲੇ ਚੱਲਦੀਆਂ
ਨਹੀਂ ਦੇਖੋ ਗੁਰਪ੍ਰੀਤ ਆਪਾਂ ਗੱਲ ਇਹ ਕਹਿਣੀ ਬਣਦੀ ਹੈ ਕਿ ਜੀਡੀਪੀ ਸਾਰੇ ਦੇਸ਼ਾਂ ਦੀ ਘਟੀ ਹੈ ਇਕੱਲੇ ਇੰਡੀਆ ਦੀ ਨਹੀਂ ਘਟੀ ਐਵਰੀਵੇਅਰ ਸੇਮ ਸਟੋਰੀ ਹੈ
ਭਾਜੀ ਕਿਉਂ ਪੰਜਾਬ ਮੈਨੂੰ ਤਾਂ ਸਮਝ ਲੱਗਦੀ ਮੈਨੂੰ ਲੱਗਦਾ ਮੈਨੂੰ ਨਾ ਫਲੋਰਾ ਸਾਹਿਬ ਨੂੰ ਲੱਗਦਾ ਤੁਹਾਨੂੰ ਘੋਲ ਕੇ ਕੁਛ ਪਲਾਇਆ ਆ ਤੁਸੀਂ ਜਿਹੜੇ ਦੇਸ਼ਾਂ ਨਾਲ ਕੰਪੇਅਰ ਕਰ ਰਹੇ ਹੋ ਨਾ ਉਹ ਡਿਵੈਲਪ ਦੇਸ਼ ਨੇ ਭਾਜੀ
ਚਾਈਨਾ ਦਾ ਵੀ ਇਹੀ
ਤੁਸੀਂ ਡਿਵੈਲਪ ਦੇਸ਼ ਕੰਪੇਅਰ ਕਰ ਸਕਦੇ ਹੁਣ ਤੁਸੀਂ ਕਹੋਗੇ ਵੀ BMW ਟੋਇਟਾ ਵਾਂਗੂ ਕਿਉਂ ਨੀ ਦਿੰਦੀ ਆਪਣੀ ਐਵਰੇਜ
ਮੈਂ ਨਾ ਉਹ ਮਿਨਿਸਟਰ ਤੋਂ ਬੀਜੇਪੀ ਤੋਂ ਬੜਾ ਕਾਇਲ ਹੋ ਗਿਆ ਜਿਹਨੇ ਮਤਲਬ ਬਿਆਨ ਦਿੱਤਾ ਸੀ ਨਾ ਕਹਿੰਦੇ ਇਹ GDP ਕਹਿੰਦੇ ਕੀ ਹੁੰਦੀ ਆ ਗੋਰਿਆਂ ਤੋਂ ਪਹਿਲਾਂ ਹੁੰਦੀ ਨਹੀਂ ਸੀ ਇਹ GDP ਕਹਿੰਦੇ GDP ਨਹੀਂ ਗੱਲ ਵੀ ਸਹੀ ਆ ਦੇਖੋ ਮੈਂ ਸੋਚਿਆ ਬੜੇ ਠੰਡੇ ਦਿਮਾਗ ਨਾਲ ਪਹਿਲਾਂ ਮੈਨੂੰ ਬੜਾ ਮੈਂ ਵੀ ਹੱਸਿਆ ਤੁਹਾਡੇ ਮਨ ਹੈ
ਨਾ
ਮੈਂ ਸੋਚਿਆ ਮੈਂ ਕਿਹਾ ਯਾਰ
ਤੁਸੀਂ ਮੈਨੂੰ ਲੱਗਦਾ ਵੀ ਥੋੜੇ ਚੰਗੇ ਜਿਹੜਾ ਸੈੱਲ ਬਣ ਜਾਣਾ ਨਾ ਇੱਥੇ ਆਪਣੇ ਸਪੈਸ਼ਲੀ ਨਿਊ ਸਾਥ ਵਿੱਚ ਬੀਜੇਪੀ ਦਾ ਤੁਸੀਂ ਪ੍ਰਧਾਨ ਹੋਗੇ ਤੇ ਸੈਕਟਰੀ ਆਪਣੇ ਫਲੋਰਾ ਸਾਹਿਬ ਹੋਗੇ ਮੈਂ ਤੁਹਾਨੂੰ ਲਿਖ ਕੇ
ਦੇਣਾ ਪ੍ਰਧਾਨ ਹੋ ਹੀ ਰਹਿਣਗੇ ਪ੍ਰਧਾਨ ਹੋ ਹੀ ਰਹਿਣਗੇ ਸੈਕਟਰੀ ਮੈਂ ਆਊਂਗਾ ਨਹੀਂ ਨਹੀਂ ਮੈਂ ਉਹ ਬੜਾ ਕਾਇਲ ਹੋਇਆ ਉਸ ਮਿਨਿਸਟਰ ਤੋਂ ਪੀ ਉਹ ਕਹਿੰਦਾ ਯਾਰ GDP ਕਹਿੰਦਾ GDP ਕਿਆ ਹੁੰਦੀ ਹੈ ਕਹਿੰਦਾ ਤੇ ਕਹਿੰਦਾ ਹੁਣ ਗੋਰਿਆਂ ਦਾ ਕਿਤੇ ਗੋਰਿਆਂ ਦੀ ਕਾਢ ਹੈ ਸਾਨੂੰ ਫਸਾਉਣ ਦੇ ਲਈ ਦੇਖੋ ਉਹ ਕਹਿੰਦਾ ਉਹਦੇ ਦੇਖੋ ਲੌਜਿਕ ਦੇਖੋ ਕਹਿੰਦਾ ਹੁਣ ਟਾਟਾ ਨੂੰ ਕਹਿੰਦਾ ਘਾਟਾ ਪੈ ਗਿਆ ਹਨਾ ਕਹਿੰਦਾ ਆਮ ਆਦਮੀ ਕਿਉਂ ਕਿਆ ਉਸੇ ਮਤਲਬ ਹੈ ਕਹਿੰਦਾ ਉਹਨੂੰ ਘਾਟਾ ਪਿਆ ਹਨਾ ਕਹਿੰਦਾ ਜਿੱਦਣ ਦੇਖ ਯਾਰ ਗੱਲ ਤਾਂ ਸਹੀ ਹੈ ਜਿੱਦਣ ਕਹਿੰਦਾ ਟਾਟਾ ਨੂੰ ਬਹੁਤ ਮੁਨਾਫਾ ਹੁੰਦਾ ਸੀ ਉਹ ਕਿਹੜੇ ਬੈਂਕ ਕਹਿੰਦਾ ਮਤਲਬ ਟਾਟਾ ਨੀ ਮਤਲਬ ਕੋਈ ਵੀ ਰੱਖ ਲੋ ਅੰਬਾਨੀ ਰੱਖ ਲੋ
ਜਿੱਦਣ ਨੂੰ ਮੁਨਾਫਾ ਹੁੰਦਾ ਸੀ ਨਾ ਜਿੱਦਣ ਟਾਟਾ ਨੂੰ ਮੁਨਾਫਾ ਹੁੰਦਾ ਸੀ ਨਾ ਅਗਲੇ ਇਨਵੈਸਟਮੈਂਟ ਕਰਦੇ ਹੁੰਦੇ ਜਿੱਦਣ ਉਹਨੂੰ ਘਾਟਾ ਪੈਂਦਾ ਆ ਅਗਲੇ ਲੇ ਆਫ ਕਰਦੇ ਨੇ ਲੇ ਆਫ ਦਾ ਮਤਲਬ ਬੰਦੇ ਕੱਢਣੇ ਸ਼ੁਰੂ ਕਰਦੇ
ਆਹੋ ਕਹਿੰਦਾ ਪਹਿਲਾਂ
ਜਿਹੜੇ ਭਾਜੀ ਜਿਹੜੇ ਪ੍ਰਧਾਨ ਮੰਤਰੀ ਕੋਲ ਡਿਗਰੀ ਨੀ ਮਿਲੀ ਹੁਣ ਜਿੱਦਾਂ ਜੋਕ ਚੱਲਣ ਦਿਆ ਕਹਿੰਦੇ ਵੀ ਵਟ ਇਜ਼ ਦਾ ਕਾਮਨ ਥਿੰਗ ਬਿਟਵੀਨ ਅ ਥਰਮੋਸਟੈਟ ਐਂਡ ਸਮਰਤੀ ਇਰਾਨੀ ਔਰ ਮੋਦੀ ਆਂਸਰ ਹੈਗਾ ਜੀ ਫੋਲਟੀ ਡਿਗਰੀ
ਫੋਲਟੀ ਡਿਗਰੀ
ਕਿਆ ਥਰਮੋਸਟੈਟ ਦਾ ਵੀ ਡਿਗਰੀ ਦਾ ਫਰਕ ਹੁੰਦਾ ਤੇ ਇਹਨਾਂ ਦੀ ਡਿਗਰੀ ਅਜੇ ਤੱਕ ਮਿਲੀਆਂ ਨੇ
ਆਪਣੇ ਸਰੋਤਿਆਂ ਨਾਲ ਫਿਰ ਅੱਜ ਅਸੀਂ ਲੜਨਾ ਆ ਸਾਡੀ ਲੜਾਈ ਨੀ ਹੋ ਰਹੀ ਕਿਸੇ ਪਾਸੇ ਮੈਂ ਤਾਂ ਮਤਲਬ ਏਦਾਂ ਦੇ ਬਿਆਨ ਦੇ ਰਿਹਾ
ਪੂਰੀ ਪੂਰੀ ਸਿਰਫ ਤੁਸੀਂ ਜਿਹੜਾ ਵੀ ਬੰਦਾ ਫਲੋਰਾ ਸਾਹਿਬ ਦਾ ਘੰਟਾ ਲਾ ਜਾਂਦਾ
ਪਾਕਿਸਤਾਨ ਘੁੰਮੀ ਜਾਂਦਾ ਇੰਡੀਆ ਘੁੰਮੀ ਜਾਂਦਾ ਮੇਰੀਆਂ ਮਤਲਬ ਕਿਤਾਬ ਦੀਆਂ ਹੋਈ ਜਾਂਦੀਆਂ ਸਾਰਾ ਕੁਝ ਮਤਲਬ
ਕਿੱਥੋਂ
ਆ ਰਹੀਆਂ
ਤੁਸੀਂ ਧਿਆਨ ਨਾ ਰਹੋ ਜਰਮਨੀ ਚ ਚੂੜਾ ਫੜਿਆ ਅਗਲੇ ਨੇ ਰਿਕਾਰਡ ਵੀ ਨਾ ਰੋ ਵਾਲੇ ਨੇ ਜਿੱਦਾਂ ਉਹਦੇ ਪੇਮੈਂਟ ਪਾਈ ਜਿਹੜੇ ਅਕਾਊਂਟ ਦੇ ਵਿਚ ਉਹ ਜਸਟ ਆਨ ਦਾ ਰਿਕਾਰਡ ਮੇ ਬੀ ਉਹਨੂੰ ਜਿਆਦਾ ਪੈਸੇ ਵੀ ਦਿੱਤੇ ਹੋਣ ਪਰ ਜੇ ਉਹ 7500 ਚ ਵਿਕਿਆ ਲਾਣ ਤਾਂ ਲੱਖ ਲਾਣ ਤੇ ਉਹਦੇ ਉੱਤੇ
ਦੋ ਤਿੰਨ ਲੱਖ ਕਹਿ ਤਾ ਮੈਨੂੰ ਵੀ ਪਤਾ ਨਾ ਲੱਗਦਾ ਮੈਂ ਕਿੰਨੇ ਮੰਗਾ ਉਹਨਾਂ ਤੋਂ ਉਹ ਜਦੋਂ ਮੈਂ ਉਹ 7500 ਮੈਂ ਗਿਆ ਯਾਰ
ਨਹੀਂ ਇੱਕ ਮਿੰਟ ਇੱਥੇ ਸੈਲਫੀਆਂ ਇੰਨੀਆਂ ਮਹਿੰਗੀਆਂ ਵੇਚੀਆਂ ਤੁਹਾਨੂੰ ਪਤਾ ਤੁਸੀਂ ਮੈਨੂੰ ਪੁੱਛਣ ਦੇ ਸੈਲਫੀ ਦੇਖੋ ਕਿੰਨੀ ਇੱਕ ਮਹਿੰਗੀ ਵਿਕੀ ਹੈ ਇਤਿਹਾਸ ਵਿੱਚ ਸਭ ਤੋਂ ਮਹਿੰਗੀ ਸੈਲਫੀ ਜਾਊਗੀ ਉਹਦੇ ਉੱਤੇ ਕੋਈ ਬੰਦਾ ਕਿਤਾਬ ਨਹੀਂ
ਕਿਹੜੀ ਕਿਹੜੀ
ਜਿਹੜੀ ਉਹ ਟੋਨੀ ਐਵਰਟ ਦੇ ਨਾਲ ਸੈਲਫੀ ਸੀ
ਪਰ ਚੰਗਾ ਹੋਇਆ ਤੁਸੀਂ ਮੈਨੂੰ ਦੱਸਤਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਤਾਂ 7500 ਦੀ ਖਬਰ ਪੜ੍ਹ ਕੇ ਮੈਂ ਕਿਹਾ ਯਾਰ 7500 ਤਾਂ ਕੁਛ ਵੀ ਨਹੀਂ ਹੈਗਾ ਵੀ ਮੈਂ ਕਿੰਨੇ
ਮੈਂ
ਇਹ ਤਾਂ ਥੋੜੇ ਆ ਮੈਂ 7300 ਦੀ ਮੰਗ ਕਰਨ ਵਾਲਾ ਹੀ ਸੀਗਾ ਤੁਸੀਂ ਤਾਂ ਹੁਣ 2-3 ਲੱਖ ਕਹਿ ਕੇ ਅੱਛਾ ਗੱਲ ਇਹ ਹੈ ਵੀ ਉਹ ਜਿਹੜੀ ਮੁਖਬਰੀ ਕਰਦੇ ਸੀਗੇ ਗੁਰਦੁਆਰਿਆਂ ਚ ਜਾ ਜਾ ਕੇ ਬੰਦੇ ਤੇ ਉਹ ਦੇਖ ਲੋ ਵੀ ਐਨ ਮਤਲਬ ਪੱਗ ਠੋਕਵੀ ਬੰਨੀ ਉਹ ਕਾਲੀ ਦਾੜੀ ਕੀਤੀ ਉਹ ਲੀਡਰ ਜਿਹਾ ਲੱਗਦਾ ਸੀ ਬੰਦਾ
ਮੈਂ ਤਾਂ ਭਾਜੀ ਮੈਂ ਤੁਹਾਨੂੰ ਦੱਸਦਾ ਮੈਂ ਮੈਨੂੰ ਜਾਣਾ ਵੀ ਪੈਣਾ ਪਰ ਮੈਂ ਤੁਹਾਨੂੰ ਵਾਰਨਿੰਗ ਦੇ ਦਿੰਦਾ ਇਹ ਸਾਰੇ ਵਿਦਵਾਨਾਂ ਲਈ ਵਾਰਨਿੰਗ ਹੈ ਜਿਹੜੇ ਗੁਰਦੁਆਰਾ ਸਾਹਿਬ ਚ ਵਿਦਵਾਨ ਬਣਦੇ ਜਾ ਕੇ ਤੇ ਇਹ ਉਹਨਾਂ ਦੀ ਮੁਖਬਰੀ ਹੋਈ ਹੈ ਸਾਡੇ ਵਰਗਿਆਂ ਨੇ ਜਿਹੜੇ ਪਿੱਛੇ ਬੈ ਕੇ ਨਾਮ ਪਾਣੀ ਚਿਵਰਨ ਕਰ
ਉਹਨਾਂ ਦੀ ਹੋਈ ਹੈ ਜਿਹੜੇ ਸਿਮਰਨ ਕਰਦੇ ਸੀਗੇ ਕਿਹੜਾ ਕਿਹੜਾ ਇਹਨਾਂ ਚੋਂ ਸੱਚਾ ਸਿੱਖ ਉਹਨਾਂ ਦੀ ਲਿਸਟ ਗਈ ਹੈ ਤੁਹਾਡਾ ਨਾਂ ਨਾਲ ਗਿਆ ਜਿਹੜੇ ਪਿੱਛੇ ਬੈਠੇ ਸਿਮਰਨ ਕਰਦੇ ਨੇ ਵਿਦਵਾਨ ਤਾਂ ਹੁੰਦੇ ਹੀ ਉਹਨਾਂ ਦੇ ਸੈੱਟ ਕੀਤੇ ਹੋਇਆ ਉਹ ਗੱਲ ਤਾਂ ਜਿਹੜੇ ਬੰਦੇ ਆਮ ਹੁੰਦੇ ਆ ਨਾਰਮਲ ਸਿੱਖ ਉਹਨਾਂ ਦੀਆਂ ਲਿਸਟਾਂ ਜਾਂਦੀਆਂ ਭਾਈ ਕਿਹੜਾ ਇਹਨਾਂ ਚੋਂ ਵਧੀਆ ਕਿਹਦੇ
ਬਾਲ ਕੀ ਖਾਲ ਨਿਕਾਲਤੀ ਹੈ ਪੂਰੀ
ਹਾਂ ਉਹ ਲੈ ਮੇਰੀ ਗੱਲ ਸੁਣੋ ਮੈਂ ਤਾਂ ਬਹੁਤ ਦੇਰ ਦਾ ਆਰਟੀਕਲ ਲਿਖਿਆ ਬੈਠਾ ਸੀ ਮੈਂ ਤਾਂ ਨਸ਼ਰ ਨਹੀਂ ਸੀ ਕਰ ਰਿਹਾ ਉਹੀ ਗੱਲ ਹੋ ਗਈ ਵੀ ਮੈਂ ਆਰਟੀਕਲ ਇਹ ਲਿਖਿਆ ਪਿਆ ਆ ਪੱਤ ਚ ਮਿੱਠਾ ਸੋਡਾ ਠੀਕ ਹੈ ਪੱਤ ਚ ਮਿੱਠੇ ਸੋਡੇ ਦਾ ਇਹ ਮਤਲਬ ਹੁੰਦਾ ਕਿ ਜਦੋਂ ਮੈਲ ਹੁੰਦੀ ਨਾ ਰਸ ਦੇ ਵਿਚ ਜਦੋਂ ਉਹਨੂੰ ਕਾੜਨ ਲੱਗਦੇ ਨੇ ਕੜਾਹੇ ਦੇ ਵਿਚ ਤਾਂ ਉਹ ਮੈਲ ਉੱਪਰ ਆ ਜਾਂਦੀ ਆ ਹੁਣ ਮੈਲ ਤਾਂ ਚੱਕਣੀ ਹੁੰਦੀ ਆ ਮੈਲ ਥੋੜੀ ਥੋੜੀ ਉੱਤੇ ਆਣੀ ਸ਼ੁਰੂ ਹੁੰਦੀ ਆ ਉਹਦੇ ਵਿਚ ਵੀ ਘੁਲਦੀ ਰਹਿੰਦੀ ਆ ਉਹਦੇ ਵਿਚ ਤੁਸੀਂ ਸੋਡੀਅਮ ਬਾਈਕਾਰਬੋਨੇਟ ਦੀ ਚੁਟਕੀ ਸਿੱਟੋ ਨਾ ਮਿੱਠੇ ਸੋਡੇ ਦੀ ਤਾਂ ਮੈਲ ਇਕਦਮ ਉੱਪਰ ਉੱਠ ਕੇ ਆ ਜਾਂਦੀ ਤੇ ਜਿਹੜਾ ਜੱਟ ਹੁੰਦਾ ਉਹ ਝਰਨੀ ਨਾਲ ਉਹਨੂੰ ਚੱਕ ਕੇ ਪਰੇ ਕਰ ਦਿੰਦਾ ਠੀਕ ਹੈ ਸੋ ਏਦਾਂ ਹੀ ਇਹ ਜਿਹੜੇ ਸਾਡੇ ਬੰਦੇ ਆ ਗੁਰਦੁਆਰਿਆਂ ਚ ਸੈੱਟ ਕੀਤੇ ਹੋਏ ਆ ਜਾਂ ਕਿਸੇ ਵੀ ਧਾਰਮਿਕ ਸੰਸਥਾਵਾਂ ਸੈੱਟ ਕੀਤੇ ਉਹ ਵੀ ਜਾ ਕੇ ਉੱਥੇ ਕਹਿੰਦੇ ਆ ਸਾਨੂੰ ਵੱਖਰਾ ਦੇਸ਼ ਚਾਹੀਦਾ ਖਾਲਿਸਤਾਨ ਮਗਰ ਜਿਹੜੇ ਸਾਡੇ ਤੁਹਾਡੇ ਵਰਗੇ ਹੁੰਦੇ ਜਿੰਦਾਬਾਦ ਕਹਿ ਦਿੰਦੇ ਆ ਬਸ ਉਹ ਮਿੱਠਾ ਹੀ ਸੋਡਾ ਸਿੱਟਦੇ ਆ ਇੱਕ ਵਾਰੀ ਉਹ ਫਿਰ ਜਿਹੜੇ ਹੱਥ ਖੜਾ ਕਰਕੇ ਜਿੰਦਾਬਾਦ ਕਹਿ ਦਿੰਦੇ ਆ ਉਹਨਾਂ ਦੀ ਲਿਸਟ ਚੱਲ ਜਾਂਦੀ ਆ ਵੀ ਇਹਨਾਂ ਦਾ ਖਿਆਲ ਰੱਖਿਓ ਇਹਨਾਂ ਨੇ ਕਰਨਾ ਕੰਮ ਜਦੋਂ ਵੀ ਕਰਨਾ ਸੋ ਉਹ ਇਹੋ ਜਿਹੇ ਵੀ ਜਿਹੜੇ ਵਰਤਾਰੇ ਨੇ ਬਹੁਤ ਹੁਣ ਤੁਸੀਂ ਦੇਖੋ ਆ ਕਿੰਨੇ ਖਾਲਿਸਤਾਨੀ ਜਿਹੜੇ ਆ ਉਹ ਜਰਮਨ ਤੋਂ ਉੱਥੇ ਅਮਰੀਕਾ ਤੋਂ ਕਿੰਨੇ ਉਹਨਾਂ ਨੂੰ ਰੈੱਡ ਕਾਰਪੇਟ ਵਿਛੀ ਆ ਉਹਨਾਂ ਦੇ ਲਈ ਸਮਝੌਤੇ ਹੋ ਗਏ ਉਹਨਾਂ ਦੇ ਔਰ ਸਾਰਾ ਸਾਲ ਉਹ ਮਤਲਬ ਸਾਰੀ ਉਮਰ ਉਹ ਮਤਲਬ ਮੁੰਡਿਆਂ ਨੂੰ ਅਕਸਾਉਂਦੇ ਰਹੇ ਜਾ ਜਾ ਕੇ ਉੱਥੇ ਲਿਸਟਾਂ ਬਣਵਾਉਂਦੇ ਰਹੇ ਸੋ ਇਹ ਤ੍ਰਾਸਦੀ ਆ
ਮੈਂ ਵੀ ਲਿਖਿਆ ਸੀ ਮੈਂ ਜਿਹੜੇ ਆਪਣੇ ਵੀਰ ਸੁਣਦੇ ਨੇ ਦੇਖੋ ਸਾਰਿਆਂ ਨੂੰ ਸਿੱਖ ਕੌਮ ਦਾ ਦਰਦ ਆ ਜੋ ਸਾਡੇ ਧੱਕੇ ਹੋਏ ਨੇ ਸਾਰਿਆਂ ਨੂੰ ਆਪਣਾ ਦਰਦ ਹੈ ਪਰ ਕਿਸੇ ਦੇ ਪਿੱਛੇ ਨਾ ਲੱਗੋ ਕਿਉਂਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਵੀ ਨਾ ਜਿਹੜਾ ਖਾਲਸਾ ਦਾ ਝੰਡਾ ਚੱਕੀ ਫਿਰਦਾ ਉਹਨੇ ਆਪਣੇ ਮੁੰਡੇ ਨੂੰ ਬਹੁਤ ਦੂਰ ਰੱਖਿਆ ਇਸ ਕੰਮਾਂ ਤੋਂ ਐਗਜ਼ਾਮਪਲ ਹੈ ਨੀ ਲਿਖ ਮੈਂ ਕੋਈ ਉਹਦੇ ਵਿਰੁੱਧ ਨੀ ਹੈਗਾ ਪਰ ਜੇ ਤੁਸੀਂ ਕੁੱਦੇ ਹੋ ਸੰਘਰਸ਼ ਦੇ ਵਿੱਚ ਸਾਰੇ ਪਰਿਵਾਰ ਦੇ ਨਾਲ ਕੁੱਦੋ ਨਾ ਫਿਰ
ਮੈਂ ਇਹ ਵੀ ਦੱਸਦਾ ਵੀ ਸਾਡੀ ਐਕਸਪੈਕਟੇਸ਼ਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਚਾਰੇ ਪੁੱਤਰ ਵਾਰ ਤੇ ਸਾਰਾ ਪਰਿਵਾਰ ਵਾਰਤਾ ਇਹ ਬੈਂਚ ਮਾਰਕ ਹੈ ਇਹ ਸਿੱਖੀ ਦੇ ਵਿੱਚ ਬੈਂਚ ਮਾਰਕ ਹੈ ਏਦਾਂ ਨੀ ਹੈਗਾ ਵੀ ਤੁਹਾਡੇ ਆਪਣੇ ਨਿਆਣੇ ਅਮਰੀਕਾ ਚ ਲੋਕ ਪੜ੍ਹਦੇ ਨੇ ਪਤਾ ਵੀ ਨੀ ਤੁਸੀਂ ਇੱਥੇ ਮਤਲਬ ਰਾਜ ਲੈਣਾ ਰਾਜ ਲੈਣਾ ਰਾਜ ਲੈਣਾ ਮੈਂ ਤਾਂ ਇਹ ਕਹਿੰਦਾ ਹੁੰਦਾ ਆਪਣੇ ਰਾਜ ਚਾਹੀਦਾ ਹੈ ਕੋਈ ਗੱਲ ਨੀ ਮੈਂ ਤਾਂ ਇਹ ਕਹਿੰਦਾ ਵੀ ਐਡੀ ਕਾਲੀ ਵੀ ਕੀ ਆ ਲੈ ਲਾਂਗੇ ਹਜੇ ਪਹਿਲਾਂ ਰੈਡੀ ਤਾਂ ਹੋ ਲਈਏ ਆਪਾਂ ਅਸੀਂ ਉਹ ਲੋਕ ਇਹ ਚਾਹੁੰਦੇ ਹੁੰਦੇ ਵੀ ਮੇਰੀ ਲਾਈਫ ਟਾਈਮ ਚ ਹੁਣੇ ਰਾਜ ਮਿਲ ਜਾਵੇ ਤਾਂ ਮੈਂ ਉਹਦਾ ਬਣ ਜਾਵਾਂ ਪ੍ਰਧਾਨ ਮੰਤਰੀ ਠੀਕ ਹੈ ਫੇਰ ਮੈਂ ਆਪਣੀ ਚੰਮ ਦੀ ਹਾਂ ਉਹ ਕੋਈ ਨੀ ਚਾਰ ਪੰਜ ਪੀੜੀਆਂ ਦਾ ਪਲਾਨ ਹੋਊਗਾ ਕੋਈ ਚੱਕਰ ਨੀ ਆਪਾਂ ਦਵਾਂਗੇ ਸ਼ਹੀਦਾਂ ਸਾਰਾ ਕੁਛ ਕਰਾਂਗੇ ਜਰੂਰੀ ਨੀ ਵੀ ਆਪਾਂ ਇੱਕ ਜਾਂ ਦੂਜੇ ਲਾਈਫ ਟਾਈਮ ਚ ਹੀ ਲੈਣਾ ਆ ਲੈ ਲਾਂਗੇ ਫਿਰ
ਹਾਂ ਉਹਦੇ ਲਈ ਮੈਂ ਤੁਹਾਨੂੰ ਇੱਕ ਇੱਕ ਆਪਾਂ ਸਲਾਹ ਜਿੱਦਾਂ ਕਹਿ ਲਈਏ ਵੀ ਜਿਹੜਾ ਆਪਣਾ ਇਤਿਹਾਸ ਆ ਉਹਨੂੰ ਆਪਾਂ ਸੰਭਾਲ ਕੇ
ਨਹੀਂ ਇਤਿਹਾਸ ਵੀ ਨਹੀਂ ਨਹੀਂ ਆਪਣਾ ਇਤਿਹਾਸ ਵੀ ਤੇ ਆਪਣਾ ਅਧਿਆਤਮ ਵੀ ਆਪਣੀ ਜਿਹੜੀ ਗੁਰਬਾਣੀ ਦੇ ਨਾਲ ਜੁੜਨਾ ਗੁਰੂ ਗ੍ਰੰਥ ਸਾਹਿਬ ਦੇ
ਦੋਨੇ ਚੀਜ਼ਾਂ ਨੂੰ ਸੰਭਾਲ ਕੇ ਰੱਖਾਂਗੇ ਨਾ ਇਹਨਾਂ ਨੇ ਹੀ ਸਾਨੂੰ ਸੇਧ ਦੇਣੀ ਕਿਉਂਕਿ ਇੱਕ ਮੂਵੀ ਮੈਂ ਦੇਖੀ ਸੀ ਬੁੱਕ ਆਫ ਐਲਾਈ ਉਹਦੇ ਚ ਵੀ ਦੁਨੀਆ ਜਿੱਦਾਂ ਖਤਮ ਹੋ ਜਾਂਦੀ ਹੈ ਤੇ ਉਦੋਂ ਬਾਅਦ ਇੱਕ ਬੰਦਾ ਆਪਣਾ ਰੂਲ ਸ਼ੁਰੂ ਕਰ ਲੈਂਦਾ ਉਹ ਬੁੱਕ ਨਾ ਜੀਸਸ ਕ੍ਰਾਈਸਟ ਜਿਹੜੀ ਬਾਈਬਲ ਆ ਉਹ ਹੋਇਆ ਤੁਸੀਂ ਦੇਖਿਓ ਨੈਟਫਲਿਕਸ ਤੇ ਵੀ ਹੈਗੀ ਬੁੱਕ ਆਫ ਐਲਾਈ
ਤੇ
ਉਹ ਬੰਦਾ ਨਾ ਹਾਂ ਉਹ ਬੰਦਾ ਉਹ ਜੀਸਸ ਜਿਹੜੀ ਬੁੱਕ ਨੂੰ ਸੰਭਾਲ ਕੇ ਇੰਨਾ ਰੱਖਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਜੇ ਇਹ ਬੁੱਕ ਅਸੀਂ ਲੋਸਟ ਕਰਤੀ ਤੇ ਜਿਹੜੀ ਹਿਊਮੈਨਿਟੀ ਆ ਉਹਨੇ ਬਿਲਕੁਲ ਹੀ ਆਪਣਾ ਰਾਹ ਭੁੱਲ ਜਾਣਾ ਵੀ ਅਸੀਂ ਜੀਣਾ ਕਿੱਦਾਂ ਹੈ ਤੋ ਸਾਨੂੰ ਜਿਹੜੀਆਂ ਪੁਰਾਤਨ ਸਾਡੀਆਂ ਹੈ ਨਾ ਵੀ ਜਿੰਨੀਆਂ ਵੀ ਸਾਡਾ ਇਤਿਹਾਸ ਤੇ ਅਧਿਆਤਮਿਕ ਦੋਨੇ ਚੀਜ਼ਾਂ ਸੰਭਾਲ ਕੇ ਰੱਖੀਏ ਆਪਾਂ ਵੀ ਵਿਲ ਗਰੋ ਪਰ ਆ ਜਿਹੜੇ ਲੰਡੂ ਲੀਡਰ ਨੇ ਜਿਹੜੇ ਸਾਨੂੰ ਕੈਸ਼ ਕਰਦੇ ਨੇ ਸਾਡੇ ਇਮੋਸ਼ਨਸ ਨੂੰ ਕੈਸ਼ ਕਰਦੇ ਨੇ ਸਾਨੂੰ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ
ਇਹ ਜਿਹੜੇ ਕੌਮ ਦੀਆਂ ਮੁਖਬਰੀਆਂ ਕਰਦੇ ਨੇ ਨਾ ਜਿਹੜੇ ਕੌਮ ਦੀਆਂ ਮੁਖਬਰੀਆਂ ਕਰਦੇ ਨੇ ਗਲਤ ਡਿਸੀਜਨ ਬਣਵਾਉਂਦੇ ਨੇ ਛੋਟੀਆਂ ਛੋਟੀਆਂ ਡੀਲਾਂ ਦੇ ਪਿੱਛੇ ਸਿਸਟਮ ਨੂੰ ਖਰਾਬ ਕਰ ਦਿੰਦੇ ਨੇ ਧਰਮ ਦਾ ਸਿਸਟਮ ਖਰਾਬ ਕਰਦੇ ਨੇ ਇਹ ਤਾਂ ਬੜੇ ਐਗਜ਼ਾਮਪਲ ਨੇ ਹਰੇਕ ਸਾਲ ਆਸਟ੍ਰੇਲੀਆ ਚ ਇਹੋ ਜਿਹੇ ਹੁੰਦਾ ਵੀ ਇੱਕ ਛੋਟੀ ਜਿਹੀ ਡੀਲ ਪਿੱਛੇ ਮਤਲਬ ਸਿਸਟਮ ਚੱਲਦਾ ਚੱਲਦਾ ਹੀ ਖੜਾ ਕਰਾ ਦਿੰਦੇ ਨੇ ਇਹੋ ਜਿਹੇ ਬੜੇ ਲੀਡਰ ਨੇ ਮਤਲਬ ਸਾਡੇ ਸਾਹਮਣੇ ਨੇ ਸਾਰੇ ਲਿਸਟ ਅਸੀਂ ਵੀ ਲਿਸਟ ਬਣਾਈ ਹੋਈ ਹੈ ਕਿਹੜੇ ਕਿਹੜੇ ਆਸਟ੍ਰੇਲੀਆ ਚ ਇੱਦਾਂ ਆਪਰੇਟ ਕਰਦੇ ਨੇ ਸੋ ਗੁਰਪ੍ਰੀਤ ਐਡੀ ਐਡੀ ਕੋ ਗੱਲ ਨੀ ਹਾਂਜੀ
ਤੁਸੀਂ ਉਸ ਲਿਸਟ ਨੂੰ ਕਿਹੜਾ ਰੰਗ ਦਿੱਤਾ
ਉਹ ਮੈਂ ਤਾਂ
ਬਲੈਕ ਲਿਸਟ ਕਹਿੰਦੇ ਹੋ ਕਿਹੜੀ ਲਿਸਟ
ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਬਲੈਕ ਲਿਸਟ ਦਾ ਚੇਤਾ ਆ ਗਿਆ ਉਹ ਉੱਥੇ ਫਾਸਟ ਟੈਗ ਚੱਲ ਰਿਹਾ ਨਾ ਇੰਡੀਆ ਦੇ ਵਿੱਚ ਹੁਣ ਲਵਾ ਰਹੇ ਨੇ ਅਸੀਂ ਗਏ ਉਧਰ ਮਾਨਸਾ ਵੱਲ ਜਸਪਾਲ ਸੰਧੂ ਹੁਣਾਂ ਦੇ ਕੰਡ ਪਾਠ ਸੀਗਾ ਤੇ ਸਵੇਰੇ ਗਏ ਗੱਡੀ ਦੇ ਵਿੱਚ ਫਾਸਟ ਟੈਗ ਵਾਲੀ ਲਾਈਨ ਚੋਂ ਨਿਕਲੇ ਮੈਂ ਕਿਹਾ ਅੱਛਾ ਕਮਾਲ ਹੈ ਬਈ ਤੂੰ ਫਾਸਟ ਟੈਗ ਕਹਿੰਦਾ ਹਾਂ ਭਾਜੀ ਮੈਂ ਸਵੇਰੇ ਪੈਸੇ ਪਵਾ ਕੇ ਆਇਆ ਆਪਾਂ ਹੁਣ ਫਾਸਟ ਟੈਗ ਲਾਈਨ ਚੋਂ ਨਿਕਲਿਆ ਕਿਉਂਕਿ ਸਵੇਰੇ ਸੀਗਾ ਕੋਈ ਹੈ ਨਹੀਂ ਜੀ ਲੰਘ ਗਏ ਚਲੋ ਮੁੜ ਕੇ ਆਏ ਤਾਂ ਫਾਸਟ ਟੈਗ ਵਾਲੀ ਲਾਈਨ ਦੇ ਵਿੱਚ 10-15 ਗੱਡੀਆਂ ਖੜੀਆਂ ਤੇ ਉਹਨਾਂ ਕੋਲ ਪੈਸੇ ਤਾਂ ਹੈ ਨਹੀਂ ਸੀ ਉਦਾਂ ਹੀ ਮਤਲਬ ਧੱਕੇ ਨਾਲ ਵੜ ਗਏ ਫਾਸਟ ਟੈਗ ਲੱਗਾ ਉਹਨਾਂ ਨੇ ਪੈਸੇ ਪਵਾਏ ਨਹੀਂ ਸੀ ਉਹ ਪੈਸੇ ਲਈ ਜਾਣ ਜਾਣੀ ਕਿ ਫਾਸਟ ਟੈਗ ਲੈਣ ਵਾਲੀ ਲਾਈਨ ਜਿਹੜੀ ਸਲੋ ਸੀ ਨਾਲ ਦੇ ਵਾਲੀ ਤੇਜ਼ ਸੀਗੀ ਤੇ ਜਦ ਉੱਥੇ ਗਏ ਉਹ ਬੰਦਾ ਆਇਆ ਉਹ ਸਕੈਨ ਹੋਇਆ ਨੀ ਖੁੱਲਿਆ ਹੀ ਨੀ ਉਹ ਕਹਿੰਦੇ ਖੁੱਲਦਾ ਨੀ ਉਹ ਕਹਿੰਦਾ ਜੀ ਥੋੜੀ ਜੀ ਤਾਂ ਬਲੈਕ ਲਿਸਟ ਹੋ ਗਏ ਉਹ ਲਖਵਿੰਦਰ ਸੀਗਾ ਸਾਡੇ ਨਾਲ ਕਹਿੰਦਾ ਤੇਰੇ ਛਿੱਤਰ ਮਾਰੂ ਕਹਿੰਦਾ ਬਲੈਕ ਲਿਸਟ ਹੋ ਗਏ ਕਹਿੰਦਾ ਹਾਂ ਕਿਹੜਾ ਤੁਸੀਂ ਅੱਖਰ ਯੂਜ ਕਰ ਰਹੇ ਹੋ ਬਲੈਕ ਲਿਸਟ ਹੋ ਗਿਆ ਕਹਿੰਦਾ ਅਸੀਂ ਬਲੈਕ ਹੀ ਹੈ ਕਹਿੰਦਾ ਤੂੰ ਸਿੱਧਾ ਕਹਿ ਵੀ ਪੈਸੇ ਹੈ ਨੀ ਵਿੱਚ ਅਕਾਊਂਟ ਦੇ ਵੀ ਆਹ ਮਤਲਬ ਨਾਂ ਕੀ ਆ ਬਲੈਕ ਲਿਸਟ ਬਈ ਮਤਲਬ ਯਾਰ ਤੂੰ ਕਹਿੰਦਾ ਤੂੰ ਹਿੱਟ ਲਿਸਟ ਕਹਿ ਯਾਰ ਤੁਸੀਂ ਹਿੱਟ ਲਿਸਟ ਚ ਹੋ ਗਿਆ ਤੁਹਾਨੂੰ ਅਸੀਂ ਚੱਕਣਾ ਆ ਹਨਾ ਤੇ ਆਹੋ ਕਹਿੰਦਾ ਬਲੈਕ ਲਿਸਟ ਕਿਆ ਕਹਿੰਦਾ ਹੋ ਗਿਆ ਮਤਲਬ ਟੋਲ ਤੋਂ ਲੰਘਣਾ ਕਹਿੰਦਾ ਇੱਥੇ ਤੁਸੀਂ ਇਮੀਗ੍ਰੇਸ਼ਨ ਖੋਲੀ ਹੋਵੇ ਲੰਘਣ ਨੀ ਦੇਣਾ ਸੀ ਹਨਾ ਤੇ ਮਤਲਬ ਚੰਗੀ ਉਹਦੀ ਲਾਹੀ ਮੁੜ ਕੇ ਕਹਿੰਦਾ ਯਾਰ ਮੈਂ ਸਵੇਰੇ ਪੈਸੇ ਪਾ ਕੇ ਗਿਆ ਮੇਰੇ ਕੋਲ ਅਕਾਊਂਟ ਹੈ ਸਵੇਰੇ ਲੰਘ ਕੇ ਗਿਆ ਉਹ ਨੀ ਸਕੈਨ ਉਹ ਨਹੀਂ ਜੀ ਨਹੀਂ ਮਸ਼ੀਨ ਹੋ ਜਾਏ ਪੂਰੀ ਚੱਲਦੀ ਨੀ ਉਹ ਜਾਣੀ ਕਿ ਦੋ ਵਾਰੀ ਪੈਸੇ ਲੈਣੇ ਸੀ ਉਹਨਾਂ ਨੇ ਉਧਰੋਂ ਕੱਟ ਹੋ ਗਏ ਸੀ ਉਧਰੋਂ ਮਤਲਬ ਉਹਨਾਂ ਨੇ ਮੈਨੂੰ ਤੁਹਾਡੀ ਬਲੈਕ ਲਿਸਟ ਤੋਂ ਚੇਤਾ ਆ ਗਿਆ ਕਿ ਮੈਂ ਉਹ ਤੋਂ ਬਾਅਦ ਸੋਚਿਆ ਮੈਂ ਯਾਰ ਹਜੇ ਹੋਰ ਕੋਈ ਖਤਰਨਾਕ ਜਿਹਾ ਨਾ ਰੱਖਾਂ ਉਹਨਾਂ ਬੰਦਿਆਂ ਦੇ ਲਈ ਰੰਗ ਥੋੜਾ ਜਿਹਾ ਤੁਸੀਂ ਮੈਨੂੰ ਸੁਜੈਸਟ ਕਰੋ ਕਿਹੜੇ ਕਿਹੜੇ ਕਿਰਤ ਘਣ ਨੇ ਆਸਟ੍ਰੇਲੀਆ ਦੇ ਜਿਹੜੇ ਮਤਲਬ ਕੌਮ ਨੂੰ ਜਾਂ ਸਮਾਜ ਨੂੰ ਸਾਡੇ ਨੂੰ ਥੱਲੇ ਲਾ ਰਹੇ ਨੇ।
ਠੀਕ ਹੈ ਠੀਕ ਹੈ ਬਾਬੇ, ਹੁਣ ਮੈਨੂੰ ਇਜਾਜ਼ਤ ਦਿਓ
ਲੜਨ ਤੋਂ ਪਹਿਲੇ। ਇਹਨਾਂ ਨੂੰ ਪਤਾ ਅਵਾਇਡ ਕਰਦੇ ਲੜਾਈ ਅੱਜ ਕੱਲ ਕਿਉਂਕਿ ਇਹਨਾਂ ਦੀ ਕਲਾਸ ਲੱਗਦੀ, ਘਰ ਜਾ ਕੇ ਵੀ ਲੜਿਆ ਨਾ ਕਰੋ ਬਹੁਤਾ। ਤੇ ਕੋਈ ਗੱਲ ਨੀ, ਗੱਲਾਂ ਬਾਤਾਂ ਦੇਖੋ ਬੜੀ ਵਧੀਆ ਸਾਡੀ ਕਨਵਰਸੇਸ਼ਨ ਹੋਈ ਆ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਇਸ ਗੱਲਬਾਤ ਦੇ ਦੌਰਾਨ ਜੁੜੇ ਨੇ। ਗੁਰਿੰਦਰ ਸਿੰਘ ਵਰਜੀਨੀਆ ਤੋਂ, ਕੀ ਹਾਲ ਹੈ ਬਾਈ ਜੀ? ਕਹਿੰਦੇ ਬਹੁਤ ਵਧੀਆ ਜੀ, ਬਸ ਚੱਕੀ ਚੱਲੋ। ਕਹਿੰਦੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਲਈ ਤਾਂ ਕਿਰਪਾਨਾਂ ਕੱਢ ਲੈਂਦੇ ਆ, ਦੇਸ਼ ਕਿਵੇਂ ਚਲਾਉਣਗੇ? ਬਸ ਇਹਨਾਂ ਤੋਂ ਆਪਾਂ ਉੱਤੇ ਉੱਠਣਾ ਇਹਨਾਂ ਗੱਲਾਂ ਤੋਂ ਹੀ, ਇਹ ਜੇ ਦੋ ਤਿੰਨ ਪੀੜੀਆਂ ਲੱਗਣਗੀਆਂ ਆਪਾਂ ਨੂੰ ਸਿੱਖਣ ਲਈ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਪਹਿਲਾਂ ਆਪਣਾ ਸੰਵਿਧਾਨ ਤਾਂ ਲਿਖ ਲਵੋ ਫੇਰ ਖਾਲਿਸਤਾਨ ਲੈ ਲਿਓ ਜੀ। ਦੇਖੋ ਮੈਂ ਉਹੀ ਕਹਿੰਦਾ ਆ ਕਿ ਸਾਰਾ ਕੁਛ ਸਟੈਪ ਬਾਈ ਸਟੈਪ ਚੱਲਦਾ ਆ, ਤੇ ਪਰ ਕਈ ਬੰਦੇ ਕਹਿੰਦੇ ਪਹਿਲਾਂ ਲੈ ਲਓ ਲਿਖ ਫੇਰ ਲਵਾਂਗੇ ਨਾ, ਉਹ ਕੋਈ ਚੱਕਰ ਨਹੀਂ ਹੈਗਾ। ਤੇ ਸਾਡੇ ਨਾਲ ਪੰਦੇਰ ਸਾਹਿਬ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਡਿਸਕਸ਼ਨ ਕਹਿੰਦੇ ਬਹੁਤ ਵਧੀਆ ਚੱਲ ਰਹੀ ਆ, ਤੇ ਸਟੇਟ ਆਫ ਪੰਜਾਬ ਅਪੋਜ਼ ਦੈਟ ਬਿੱਲ ਬਾਈ ਸੇਇੰਗ ਦੈਟ ਦਿਸ ਬਿੱਲ ਇਜ਼ ਰੇਸਿਸਟ ਅਗੇਂਸਟ ਮੁਸਲਿਮਸ। ਦੇਖੋ ਜਿੱਥੇ ਤੱਕ ਮੈਨੂੰ ਪਤਾ ਹੈ ਜਾਂ ਲਾਅ ਦਾ ਮੈਂ ਪੜਿਆ ਹੋਇਆ ਸੰਵਿਧਾਨ ਇੰਡੀਆ ਦਾ ਜਾਂ ਲਾਅ ਦਾ, ਵੀ ਉਹਦੇ ਵਿੱਚ ਜਿਹੜੇ ਡਿਫੈਂਸ ਦੇ ਮਾਮਲੇ ਦੇ ਵਿੱਚ ਸਟੇਟ ਦਾ ਕੋਈ ਲੈਣ ਦੇਣ ਨਹੀਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਚਲੋ ਮੈਂ ਤੁਹਾਨੂੰ ਖੁੱਲ੍ਹ ਕੇ ਹੀ ਦੱਸਦਾ ਐਗਜ਼ਾਮਪਲ ਕਿ ਸਟੇਟ ਕੁਛ ਵੀ ਨਹੀਂ ਕਰ ਸਕਦੀ ਕਿਉਂਕਿ ਇਹ ਮਸਲੇ ਸਟੇਟ ਦੇ ਹੈ ਹੀ ਨਹੀਂ। ਟੈਕਸ ਦਾ ਮਸਲਾ ਜਿਹੜਾ ਸਟੇਟ ਦਾ ਨਹੀਂ ਹੈਗਾ, GST ਦਾ ਆ, ਪਰ ਜਿਹੜਾ ਟੈਕਸ ਫੈਡਰਲ ਟੈਕਸ ਲੱਗਣਾ ਉਹਦਾ ਕੋਈ ਸਟੇਟ ਕਰ ਹੀ ਨਹੀਂ ਸਕਦੀ ਵੀ ਮੈਂ ਅਸੀਂ ਟੈਕਸ ਨਹੀਂ ਲੱਗਣ ਦੇਣਾ। ਇੱਦਾਂ ਹੀ ਕਈ ਜਿਹੜੀਆਂ ਸਰਕਾਰੀ ਸੜਕਾਂ ਨੇ, ਫੈਡਰਲ ਹੈ, GT ਰੋਡ ਹੈ, ਉਹਦੇ ਤੇ ਕੋਈ ਸੇ ਨਹੀਂ ਹੈਗੀ ਸਟੇਟ ਗੌਰਮੈਂਟ ਦੀ। ਜੇ ਉਹ ਕਹਿਣ ਵੀ ਅਸੀਂ ਇੱਥੇ ਟੋਲ ਲਾਣਾ ਜਾਂ ਸਟੇਟ ਨੇ ਲਾਣਾ ਜਾਂ ਅਸੀਂ ਇਹਨੂੰ ਚੌੜਾ ਨਹੀਂ ਹੋਣ ਦੇਣਾ, ਨੋ ਦੇ ਕਾਂਟ। ਐਗਜ਼ਾਮਪਲ ਤੁਹਾਨੂੰ ਦਿੰਦਾ, ਬਲਾਚੌਰ ਤੋਂ ਲੈ ਕੇ ਪਠਾਨਕੋਟ ਤੱਕ ਸੜਕ ਬਣੀ ਹੋਈ ਆ, ਮਿਲਟਰੀ ਰੋਡ ਹੈ ਉਹ, ਉਹਦੇ ਵਿੱਚ ਸੈਂਟਰ ਗੌਰਮੈਂਟ ਦਾ ਵੀ ਕੋਈ ਲੈਣ ਦੇਣ ਨਹੀਂ ਹੈਗਾ। ਉਹ ਸੜਕ ਹੀ ਮਿਲਟਰੀ ਦੀ ਆ। ਹੁਣ ਉਥੋਂ ਕਹਿੰਦੇ ਜੀ ਇਹ ਬੰਦ ਕਰਕੇ ਆਪਾਂ ਉਧਰੋਂ ਬਾਈਪਾਸ ਖੋਲ ਦੇਣਾ, ਉਹ ਦੇ ਦੇਣਾ ਆ, ਹਨਾ। ਮਿਲਟਰੀ ਕਹਿੰਦੀ ਨੋ, ਵੀ ਡੋਂਟ ਵਾਂਟ ਦੈਟ। ਹੋਇਆ ਹੁੰਦਾ ਕੀ ਆ ਕਿ ਗੜਸ਼ੰਕਰ ਤੇ ਜਾਮ ਲੱਗ ਜਾਂਦਾ, ਉਥੋਂ ਗੱਡੀ ਲੰਘਦੀ ਆ, ਉੱਥੇ ਘੰਟਾ ਘੰਟਾ ਜਾਮ ਲੱਗ ਜਾਂਦਾ, ਬੜਾ ਕੰਜੈਸ਼ਨ ਹੁੰਦੀ ਆ। ਤਾਂ ਲੋਕ ਵੀ ਕਹਿ ਰਹੇ ਨੇ ਇਹਨੂੰ ਬਾਈਪਾਸ ਕਰੋ, ਬਾਈਪਾਸ ਕਰੋ। ਪਲਾਨ ਹੋ ਗਿਆ ਜੀ ਵੀ ਉਥੋਂ ਆਪਾਂ ਉਧਰ ਨੂੰ ਕੱਢ ਦੇਣਾ ਬਾਈਪਾਸ, ਤੇ ਇਹ ਮਿਲਟਰੀ ਨੂੰ ਦੇ ਦੇਣਾ, ਤੇ ਇਹਨੂੰ ਆਪਾਂ ਲੋਕਲ ਰੋਡ ਰੱਖਾਂਗੇ। ਤੇ ਉਹਦੇ ਵਿੱਚ ਮਿਲਟਰੀ ਨੇ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ, ਬਾਈਪਾਸ ਜਿੱਡਾ ਮਰਜ਼ੀ ਕਰੋ, ਇਹ ਮਿਲਟਰੀ ਦੀ ਪ੍ਰੋਪਰਟੀ ਆ, ਮਿਲਟਰੀ ਦੀ ਹੀ ਰਹਿਣੀ ਆ, ਉਹਦੇ ਵਿੱਚ ਕੋਈ ਸੇ ਨਹੀਂ। ਸਰਕਾਰ ਕੁਛ ਨਹੀਂ ਕਰ ਸਕੀ, ਨਾ ਪੰਜਾਬ ਦੀ ਤੇ ਨਾ ਸੈਂਟਰ ਦੀ। ਸੋ ਦੋਸਤੋ ਕਈ ਜਿਹੜੇ ਕਾਨੂੰਨ ਨੇ ਐਵੇਂ ਜੱਬਲੀਆਂ ਮਾਰੀ ਜਾਂਦੇ ਨੇ, ਅਸੀਂ ਜੀ ਸਾਥ ਨਹੀਂ ਦੇਣਾ, ਅਸੀਂ ਉਹ ਨਹੀਂ ਕਰਨਾ, ਅਸੀਂ ਆਹ ਨਹੀਂ ਕਰਨਾ। ਇਹ ਸਿਰਫ ਘਟੀਆ ਪੋਲੀਟਿਕਸ ਹੈ ਜਾਂ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ। ਉਹ ਬੇਵਕੂਫ ਕਿਉਂ ਬਣ ਰਹੇ ਨੇ? ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਅਸੀਂ ਸਿਵਿਕਸ ਪੜ੍ਹਦੇ ਹੀ ਨਹੀਂ, ਅਸੀਂ ਸੰਵਿਧਾਨ ਨੂੰ ਪੜ੍ਹਦੇ ਹੀ ਨਹੀਂ, ਸਾਡੇ ਰਾਈਟਸ ਕੀ ਆ, ਜੱਜ ਕਿੱਦਾਂ ਓਪਰੇਟ ਕਰਦੇ ਨੇ, ਵਕੀਲ ਕਿੱਦਾਂ ਓਪਰੇਟ ਕਰਦੇ ਨੇ, ਜੁਡੀਸ਼ਰੀ ਕਿੱਦਾਂ ਕਰਦੀ ਆ, ਐਗਜ਼ੈਕਟਿਵ ਕਿੱਦਾਂ ਕਰਦੇ ਨੇ, ਸਾਨੂੰ ਪਤਾ ਹੀ ਨਹੀਂ, ਪੜ੍ਹਾਉਣਾ ਹੀ ਹਟ ਗਏ ਨੇ ਸਕੂਲਾਂ ਦੇ ਵਿੱਚ। ਇਸ ਕਰਕੇ ਅਸੀਂ ਮੂਰਖ ਬਣੇ ਜਾਂਦੇ ਹਾਂ। ਕੈਪਟਨ ਸਾਹਿਬ ਨੇ ਕਹਿ ਤਾ ਮੈਂ ਇਹਦੇ ਬਿੱਲ ਨੂੰ ਇੰਪਲੀਮੈਂਟ ਨਹੀਂ ਹੋਣ ਦੇਣਾ, ਅਸੀਂ ਮੰਨੀ ਜਾਂਦੇ ਹਾਂ। ਕਿਉਂ ਮੰਨੇ ਜਾਂਦੇ ਹਾਂ? ਕਿਉਂਕਿ ਸਾਨੂੰ ਪਤਾ ਨਹੀਂ ਹੈਗਾ। ਜੇ ਪਤਾ ਹੈ ਤਾਂ ਅਸੀਂ ਇਹ ਸਮਝਾਂਗੇ ਕੈਪਟਨ ਸਾਹਿਬ ਨੂੰ ਆਪ ਨੂੰ ਨਹੀਂ ਪਤਾ ਵੀ ਕੁਛ ਨਹੀਂ ਕਰ ਸਕਦੇ, ਇਹ ਸਿਰਫ ਪੋਲੀਟਿਕਸ ਖੇਡ ਰਹੇ ਨੇ, ਹੋਰ ਕੁਛ ਨਹੀਂ। ਇੱਦਾਂ ਹੀ ਜਿਹੜੇ ਕਾਨੂੰਨ ਬਣੇ ਸੀ ਟ੍ਰੈਫਿਕ ਦੇ, ਉਹਦੇ ਵਿੱਚ ਉਹ ਗਡਕਰੀ ਨੇ ਬਣਾਏ ਸੀ, ਮੇਰੀ ਗੁਰਪ੍ਰੀਤ ਨੇ ਉਹਨਾਂ ਗੱਲ ਉਹਨਾਂ ਨਾਲ ਆਫ ਏਅਰ ਗੱਲ ਚੱਲ ਰਹੀ ਸੀ। ਉਹ ਕਾਨੂੰਨ ਉਹ ਆਪਣੇ GT ਰੋਡ ਤੇ ਇੰਪਲੀਮੈਂਟ ਕਰ ਸਕਦੇ ਨੇ, ਨੈਸ਼ਨਲ ਹਾਈਵੇ ਤੇ ਕਰ ਸਕਦੇ ਨੇ, ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਰ ਸਕਦੇ ਨੇ, ਪਰ ਉਹ ਟ੍ਰੈਫਿਕ ਰੂਲਸ ਜਿਹੜੇ ਨੇ ਉਹ ਸਟੇਟਾਂ ਚ ਨਹੀਂ ਕਰ ਸਕਦੇ, ਕਿਉਂਕਿ ਉਹ ਸੈਂਟਰ ਦੇ ਕੰਟਰੋਲ ਚ ਨਹੀਂ ਹੈਗਾ, ਉਹ ਸਟੇਟ ਦੇ ਕੰਟਰੋਲ ਚ, ਸਟੇਟ ਨੇ ਕਰਨੇ ਆ ਨਹੀਂ ਕਰਨੇ। ਉੱਥੇ ਕੈਪਟਨ ਸਾਹਿਬ ਕਹਿ ਸਕਦੇ ਨੇ ਅਸੀਂ ਨਹੀਂ ਕਰਨੇ, ਵੀ ਕਈ ਸਟੇਟਾਂ ਨੇ ਕਹਿਤਾ ਵੀ ਨਹੀਂ ਅਸੀਂ ਕਰਨੇ, ਉੱਥੇ ਉਹ ਉਹਨਾਂ ਨੂੰ ਰਿਫਿਊਜ਼ ਕਰ ਸਕਦੇ ਆ। ਪਰ ਉਹਨਾਂ ਨੇ ਇੱਕ ਗਾਈਡਲਾਈਨ ਦੇ ਦਿੱਤੀ ਗਡਕਰੀ ਉਹਨਾਂ ਨੇ ਨੈਸ਼ਨਲ ਨੇ ਕਿ ਤੁਸੀਂ ਕਰੋ, ਕਰ ਸਕਦੇ ਹੋ, ਉਹ ਹੁਣ ਸਟੇਟ ਨੇ ਅਡੋਪਟ ਕਰਨੇ ਨੇ। ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਕਿਸੇ ਵੀ ਸਟੇਟ ਦਾ। ਹੁਣ ਹੋਰ ਵੀ ਗੱਲਾਂ ਨੇ ਇੱਥੋਂ ਤੱਕ ਕਿ ਜਿਹੜੀ ਸਟੇਟ ਗੌਰਮੈਂਟ ਹੈ ਪੁਲਿਸ ਹੈ ਉਹ ਇਹ ਸ਼ਾਇਦ ਮੈਂ ਅੱਗੇ ਵੀ ਇੱਕ ਦੋ ਵਾਰੀ ਬਹੁਤ ਪਹਿਲਾਂ ਗੱਲ ਕੀਤੀ ਸੀ ਕਿ ਉਹ ਬਾਜ਼ਾਰਾਂ ਦੇ ਵਿੱਚ ਜਾ ਕੇ ਚਲਾਨ ਨਹੀਂ ਕਰ ਸਕਦੇ। ਜਿਹੜੇ ਸ਼ਹਿਰ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਰੋਡ ਆਉਂਦੇ ਨੇ ਉਹ ਉੱਥੇ ਚਲਾਨ ਨਹੀਂ ਕਰ ਸਕਦੇ। ਜਿਹੜੀ ਪੰਜਾਬ ਦੀ ਪੁਲਿਸ ਹੈ ਕਿਸੇ ਵੀ ਸਟੇਟ ਦੀ ਪੁਲਿਸ ਹੈ ਉਹ ਸਿਰਫ ਸਟੇਟ ਰੋਡਸ ਦੇ ਉੱਤੇ ਹੀ ਚਲਾਨ ਕਰ ਸਕਦੀ ਹੈ। ਮੰਨ ਲਓ ਨਵਾਂ ਸ਼ਹਿਰ ਦੇ ਹੋ ਤੁਸੀਂ ਤਾਂ ਨਵਾਂ ਸ਼ਹਿਰ ਦੇ ਵਿੱਚ ਜਿਹੜੀਆਂ ਸਟੇਟ ਰੋਡਸ ਜਾਂਦੀਆਂ ਨੇ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਹੈ ਬੰਗਾ ਜਾ ਰਹੀ ਹੈ ਜਾਂ ਇੱਧਰੋਂ ਗੜਸ਼ੰਕਰ ਤੋਂ ਜਾ ਰਹੀ ਹੈ ਰਾਹੋਂ ਵੱਲ ਨੂੰ ਲੁਧਿਆਣੇ ਵੱਲ ਨੂੰ ਇਹਨਾਂ ਰੋਡਸ ਦੇ ਉੱਤੇ ਉਹ ਤੁਹਾਨੂੰ ਚਲਾਨ ਕਰ ਸਕਦੇ ਆ। ਜੇ ਉਹ ਗਲੀਆਂ 'ਚ ਉਤਰਦੇ ਆ ਜਿਹੜੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਨੇ ਉੱਥੇ ਉਹ ਚਲਾਨ ਨਹੀਂ ਕਰ ਸਕਦੇ। ਇਹੋ ਜਿਹੇ ਕਾਨੂੰਨ ਨੇ ਕਿਸੇ ਨੂੰ ਪਤਾ ਨਹੀਂ ਹੈਗਾ ਕਿਉਂਕਿ ਲੋਕੀ ਸਿੱਖਦੇ ਨਹੀਂ ਪੜ੍ਹਦੇ ਨਹੀਂ। ਪੜ੍ਹਦੇ ਕੀ ਆ ਵਟਸਐਪ ਦੇ ਉੱਤੇ ਚੁਟਕਲੇ ਬੜੀ ਜਾਂਦੇ ਨੇ ਵਟਸਐਪ ਦੇ ਉੱਤੇ ਆਹ ਜਿਹੜੇ ਸੰਤਾਂ ਦੇ ਆਪਸ 'ਚ ਕਲੇਸ਼ ਚੱਲ ਰਹੇ ਨੇ ਇਹਨਾਂ ਨੂੰ ਦੇਖੀ ਜਾ ਰਹੇ ਨੇ। ਜਿਹੜੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਮਸਲੇ ਨੇ ਉਹਨਾਂ ਦੀ ਜ਼ੀਰੋ ਨੌਲੇਜ ਹੈ ਸਾਨੂੰ। ਕੋਈ ਖੇਤੀ ਬਾਰੇ ਨਹੀਂ ਸੋਚ ਰਿਹਾ ਕੋਈ ਖੇਤੀ ਬਾਰੇ ਨਹੀਂ ਪੜ੍ਹ ਰਿਹਾ ਆਪਣੇ ਪ੍ਰੋਫੈਸ਼ਨ ਬਾਰੇ ਨਹੀਂ ਅਪਗ੍ਰੇਡ ਕਰ ਰਿਹਾ ਕੋਈ। ਆਹ ਡਰਾਮੇ ਦੇਖੀ ਜਾ ਰਹੇ ਨੇ ਉਹ ਫਲਾਨੇ ਨੇ ਕਿਆ ਕਹਿਤਾ ਫਲਾਨੇ ਨੇ ਫਲਾਨੇ ਨੂੰ ਕਿਆ ਕਹਿਤਾ। ਇਹੋ ਜਿਹੀਆਂ ਚੀਜ਼ਾਂ 'ਚ ਅਸੀਂ ਇੰਟਰਸਟਡ ਹਾਂ ਨਾ ਅਸੀਂ ਆਪਣੇ ਆਲੇ ਦੁਆਲੇ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਦੀ ਆ ਨਾ ਅਸੀਂ ਆਪਣੇ ਅਧਿਆਤਮ ਬਾਰੇ ਗੱਲ ਕਰੀਦੀ ਆ ਨਾ ਅਸੀਂ ਗੁਰਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀ ਨਾ ਅਸੀਂ ਵੇਦਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਦੀ ਆ। ਪਰ ਜਦੋਂ ਅਸੀਂ ਬੈਂਸਣਾ ਤਾਂ ਅਸੀਂ ਸਾਰੇ ਹੀ ਨਿੰਦੀ ਜਾਣੇ ਆ ਪੜ੍ਹਿਆ ਕੁਛ ਵੀ ਨਹੀਂ ਹੋਣਾ। ਸੋ ਇਸ ਕਰਕੇ ਅਪਗ੍ਰੇਡ ਕਰਨ ਦੀ ਲੋੜ ਹੈ। ਥੋੜਾ ਜਿਹਾ ਲੋਕਾਂ ਨਾਲ ਵਿਚਰੋ ਗੱਲਾਂ ਬਾਤਾਂ ਕਰੋ ਸੁਣੋ ਕੁਛ ਕਹੋ ਵੀ ਸੁਣੋ ਵੀ ਬਾਬੇ ਨਾਨਕ ਦੀ ਇਹ ਫਿਲੋਸਫੀ ਆ। ਤੇ ਸਾਡੇ ਨਾਲ ਸੋਢੀ ਬਾਈ ਜੀ ਵੀ ਜੁੜੇ ਸੀ ਵਟਸਐਪ ਦੇ ਰਾਹੀਂ ਪਰਸਨਲ ਤੇ ਕਹਿੰਦੇ ਸੁਖਬੀਰ ਦਾ ਹੈਟ੍ਰਿਕ ਟੱਚ ਜ਼ਰੂਰ ਕਰਿਓ। ਕਰ ਲਿਆ ਜੀ ਹੈਟ੍ਰਿਕ ਹੋ ਗਿਆ ਤਿੰਨ ਵਾਰੀ ਹੋ ਗਏ ਤੇ ਬਹੁਤ ਵਧੀਆ। ਤੇ ਮੈਂ ਨਾ ਇੱਕ ਵੀਡੀਓ ਵੀ ਪਾਇਆ ਸੀ ਤੁਸੀਂ ਦੇਖਿਆ ਹੋਣਾ ਆਪਣੇ ਹਰਮਨ ਰੇਡੀਓ ਦੇ ਯੂਟਿਊਬ ਚੈਨਲ ਤੇ ਬ੍ਰੇਕਾਂ ਦੀਆਂ ਝਾਂਜਰਾਂ ਜ਼ਰੂਰ ਦੇਖਿਓ ਜੀ ਬੜਾ ਸ਼ੁਕਲੀ ਆ। ਉਹ ਜਿਹੜਾ ਕਰੈਕਟਰ ਹੈ ਕਸ਼ਯਪ ਖਾਨ ਬੜਾ ਹੀ ਵਧੀਆ ਕਰੈਕਟਰ ਹੈ ਤੇ ਉਹ ਚਲਾਉਂਦਾ ਆ ਥ੍ਰੀ ਵੀਲਰ ਤੇ ਨਨਕਾਣੇ ਦੀਆਂ ਗਲੀਆਂ ਦੀ ਸੈਰ ਤੁਹਾਨੂੰ ਉਸ ਵੀਡੀਓ 'ਚ ਕਰਾਈ ਹੈ। ਸੋ ਜ਼ਰੂਰ ਉਹ ਵੀਡੀਓ ਦੇਖਣਾ ਬਹੁਤ ਸਾਰੇ ਸੱਜਣ ਮਿੱਤਰ ਪਸੰਦ ਕਰ ਰਹੇ ਨੇ ਉਸ ਵੀਡੀਓ ਨੂੰ ਤੇ ਸ਼ੇਅਰ ਵੀ ਕਰਨਾ ਹਰਮਨ ਰੇਡੀਓ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਲੋ ਮੈਂ ਇੱਕ ਲੈਣਾ ਇੱਕ ਬ੍ਰੇਕ ਬ੍ਰੇਕ ਨਹੀਂ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਬਹੁਤ ਸੋਹਣਾ ਰੋਮੈਂਟਿਕ ਜਿਹਾ ਗੀਤ ਹੈ। ਪਾਲਾ ਜੀ ਇੱਕ ਹੋਰ ਰੋਮੈਂਟਿਕ ਗੀਤ ਆ ਗਿਆ ਲਓ ਜੀ ਚੋਰੀ ਚੋਰੀ
ਹੈ ਹਰ ਕੋਈ ਮਿੱਟੀਆਂ ਵਿਛਾਣਦਾ ਪਿਆਰ ਪਿੱਛੇ ਹਰ ਕੋਈ ਮਿੱਟੀਆਂ ਵਿਛਾਣਦਾ ਦਿਸਦਾ ਨਾ ਇੱਕ ਪਲ ਵੈਰੀ ਮੇਰੀ ਜਾਣਦਾ ਦਿਸਦਾ ਨਾ ਇੱਕ ਪਲ ਵੈਰੀ ਮੇਰੀ ਜਾਣਦਾ ਇੱਥੇ ਮੈਂ ਜਾਣਦੀ ਆ ਇੱਥੇ ਮੈਂ ਜਾਣਦੀ ਆ ਤੈਨੂੰ ਮੇਰੇ ਜਿਹਾ ਲੱਖਾਂ ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇ ਮੈਂ ਚੋਰੀ ਚੋਰੀ
ਨੀ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਨੀ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਦੁਨੀਆਂ ਤੋਂ ਚੱਕਾਂ ਤੇ ਮੈਂ ਦੁਨੀਆਂ ਤੋਂ ਚੱਕਾਂ ਤੇ ਮੈਂ ਪਿਆਰ ਤੇਰਾ ਰੱਖਾਂ ਨੀ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਨੀ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇਖਣੇ ਦੀ ਭੁੱਖ ਨੀ ਹਰ ਵੇਲੇ ਰਹਿੰਦੀ ਤੈਨੂੰ ਵੇਖਣੇ ਦੀ ਭੁੱਖ ਨੀ ਰੱਬ ਮੈਥੋਂ ਖੋਲ ਦੇ ਜ਼ਿੰਦਗੀ ਦੇ ਸੁੱਖ ਨੀ ਰੱਬ ਮੈਥੋਂ ਖੋਲ ਦੇ ਜ਼ਿੰਦਗੀ ਦੇ ਸੁੱਖ ਨੀ ਤੇਰੇ ਵਜੋਂ ਜੇ ਮੈਂ ਕਿਸੇ ਤੇਰੇ ਵਜੋਂ ਜੇ ਮੈਂ ਕਿਸੇ ਹੋਰ ਵੱਲ ਤੱਕਾਂ ਨੀ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਨੂੰ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ
ਹਾਂਜੀ ਪਾਲਾ ਬੈਂਸ ਬੜਾ ਪਸੰਦ ਕਰ ਰਹੇ ਨੇ ਗੀਤ ਨੂੰ ਕਹਿੰਦੇ ਭਾਜੀ ਗੀਤਾਂ ਦੀ ਚੋਣ ਤਾਂ ਤੁਹਾਡੀ ਸਿਰਾ ਹੁੰਦੀ ਆ ਤੇ ਮੰਨੋ ਜਾਂ ਨਾ ਮੰਨੋ ਕੋਈ ਕਾਲਾ ਮਾਲਾ ਜ਼ਰੂਰ ਹੈ ਠੀਕ ਹੈ ਜੀ ਏਦਾਂ ਹੈ ਵੀ ਬੰਦਾ ਬੜਾ ਮੈਂ ਰੋਮਾਂਟਿਕ ਹੈ ਤੇ ਬੜਾ ਇਮੋਸ਼ਨਲ ਬੰਦਾ ਮੈਂ ਚਲੋ ਤੁਹਾਨੂੰ ਚੰਗਾ ਲੱਗਿਆ ਚੰਗੀ ਗੱਲ ਹੈ ਰਣਜੀਤ ਸਿੱਖ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਕੀ ਕਹਿੰਦੇ ਭਾਜੀ ਇੱਕ ਆਰ ਐਸ ਐਸ ਵਾਲਾ ਬੰਦਾ ਸਾਡੇ ਕੋਲ ਵੀ ਹੈ ਜੀ ਆਰ ਐਸ ਐਸ ਰੈਤਾ ਸਲਾਦ ਸਪੈਸ਼ਲਿਸਟ ਠੀਕ ਹੈ ਜੀ ਹਰਪ੍ਰੀਤ ਸਿੰਘ ਡਾਰਵਿਨ ਰੈਤਾ ਸਲਾਦ ਸਪੈਸ਼ਲਿਸਟ ਕਿਆ ਬਾਤ ਹੈ ਆਰ ਐਸ ਐਸ ਹਾਂਜੀ ਤੇ ਰਾਜ ਹੁਣੀ ਸਾਡੇ ਨਾਲ ਜੁੜੇ ਸੀ ਜੀ ਨਾਈਸ ਫਰੈਸ਼ ਡੇ ਹੀਅਰ ਬੇਕਰ ਸਫੀਲਡ ਕੈਲੀਫੋਰਨੀਆ ਯੂ ਐਸ ਏ ਤੋਂ ਬਹੁਤ ਹੀ ਖੂਬਸੂਰਤ ਤਸਵੀਰਾਂ ਉਹਨਾਂ ਨੇ ਭੇਜੀਆਂ ਨੇ ਮੈਨੂੰ ਲੱਗਦਾ ਬਦਾਮਾਂ ਤੇ ਪਿਸਤੇ ਦੇ ਬਾਗ ਦੇ ਆਲੇ ਦੁਆਲੇ ਦੀਆਂ ਨੇ ਦੇਖੋ ਕਿਆ ਖੂਬਸੂਰਤ ਦਿਨ ਹੈ ਉੱਥੇ ਬਹੁਤ ਵਧੀਆ ਤੇ ਇੱਕ ਫੋਟੋ ਦੇ ਵਿੱਚ ਤਾਂ ਮੀਂਹ ਵੀ ਪੈ ਕੇ ਹਟਿਆ ਤੇ ਕਹਿੰਦੇ ਬਿਊਟੀਫੁਲ ਸੌਂਗ ਸ਼ੁਕਰੀਆ ਜੀ ਔਰ ਰਵਿੰਦਰ ਸਿੰਘ ਧਨੀ ਕਹਿ ਰਹੇ ਨੇ ਰੋਮਾਂਟਿਕ ਭਾਜੀ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਠੀਕ ਦੇਖੋ ਨਜ਼ਾਰੇ ਲਓ ਰੋਮਾਂਸ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਆਪਣੇ ਘਰ ਦੇ ਵਿੱਚ ਹੋਣਾ ਚਾਹੀਦਾ ਪਾਰਟਨਰ ਨਾਲ ਹੋਣਾ ਚਾਹੀਦਾ ਔਰ ਤਾਂ ਹੀ ਜਿਹੜਾ ਹੈ ਜ਼ਿੰਦਗੀ ਵਧੀਆ ਲੱਗਦੀ ਹੈ ਜਿਹੜਾ ਮਨ ਹੈ ਉਹ ਤਾਂ ਹੀ ਟਕਾ ਦੇ ਵਿੱਚ ਆਉਂਦਾ ਹੈ ਜਦੋਂ ਖਲਬਲੀ ਮਚੀ ਆ ਤੁਸੀਂ ਅਨਸਟੇਬਲ ਹੋ ਫਿਰ ਰੋਮਾਂਸ ਜਿਹੜਾ ਨਹੀਂ ਹੁੰਦਾ ਪਿਆਰ ਫਲੋ ਜਿਹੜਾ ਹੁਣ ਦੇਖੋ ਇੱਕ ਐਗਜ਼ਾਮਪਲ ਹੈ ਘਿਓ ਦੀ ਜਦੋਂ ਘਿਓ ਜੰਮਿਆ ਹੁੰਦਾ ਨਾ ਤੋ ਉਹਨੂੰ ਕਹਿੰਦੇ ਚਾਕੀ ਬਣੀ ਹੋਈ ਹੈ ਉਹਨੂੰ ਚੱਕ ਕੇ ਜਿੱਥੇ ਮਰਜ਼ੀ ਰੱਖ ਲਓ ਤੇ ਅਸੀਂ ਜਦੋਂ ਅਨਸਟੇਬਲ ਹੁੰਦੇ ਹਾਂ ਤਾਂ ਅਸੀਂ ਜੰਮੇ ਖੜੇ ਹੁੰਦੇ ਹਾਂ, ਅਸੀਂ ਸੋਲਿਡ ਖੜੇ ਹੁੰਦੇ ਹਾਂ, ਮਤਲਬ ਹਿੱਲ ਨਹੀਂ ਸਕਦੇ, ਸਾਡੇ 'ਚ ਫਲੈਕਸੀਬਿਲਟੀ ਨਹੀਂ ਹੁੰਦੀ। ਪਰ ਦੋਸਤੋ ਜਦੋਂ ਉਹ ਘਿਓ ਨੂੰ ਥੋੜ੍ਹੀ ਜਿਹੀ ਹੀਟ ਦਿਓ, ਗਰਮੀ ਦਿਓ, ਅੱਗ ਬਾਲੋ ਉਹਦੇ ਹੇਠਾਂ, ਤਾਂ ਉਹ ਪਿਘਲਦਾ ਆ, ਫਲੋ ਕਰਦਾ ਆ, ਅਤੇ ਫਿਰ ਉਹ ਹਰ ਚੀਜ਼ ਨੂੰ ਸਵਾਦਿਸ਼ਟ ਬਣਾ ਦਿੰਦਾ। ਇਹੀ ਰੋਮਾਂਸ ਹੈ, ਤੁਸੀਂ ਆਪਣੇ ਘਰ ਆਪਣੇ ਪਾਰਟਨਰ ਦੇ ਨਾਲ ਰੋਮਾਂਟਿਕ ਜ਼ਿੰਦਗੀ ਬਿਤਾਉਂਦੇ ਹੋ, ਉਹ ਵੀ ਨਾਲ ਰੋਮਾਂਟਿਕ ਹੁੰਦਾ। ਤਾਂ ਮਤਲਬ ਇੱਦਾਂ ਹੁੰਦੀ ਜਿੱਦਾਂ ਸਾਗ ਦੇ ਵਿੱਚ ਘਿਓ ਪਾ ਲਓ ਤੁਸੀਂ। ਸੋ ਇਹ ਹੋਣਾ ਚਾਹੀਦਾ, ਮਤਲਬ ਦਿਸ ਇਜ਼ ਦ ਵੇ, ਇੱਕ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਦੇਖਣ ਦਾ ਇੱਕ ਤਰੀਕਾ ਹੈ। ਤੋ ਮੈਂ ਹੁਣ ਰੋਮਾਂਸ ਦੇ ਉੱਤੇ ਲੈਸਨ ਨਾ ਦੇਵਾਂ ਕਿਉਂਕਿ ਮੇਰੀ ਉਮਰ ਨਹੀਂ ਹੈਗੀ ਹੁਣ, ਅਤੇ ਥੋੜ੍ਹੇ ਹੋਰ ਪਾਸੇ ਨੂੰ ਚੱਲਦੇ ਹਾਂ। ਅੱਜ ਬ੍ਰਿਸਬਨ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ, ਸਾਂਝਾ ਸੰਕਲਪ, ਲੋਗਨ ਗੁਰਦੁਆਰਾ ਦੇ ਜਿਹੜੇ ਨਵੇਂ ਫੰਕਸ਼ਨ ਸੈਂਟਰ ਉਹਦੇ ਵਿੱਚ ਹੋ ਰਿਹਾ, ਅਤੇ ਉੱਥੇ ਨਾਟਕ ਵੀ ਖੇਡਿਆ ਜਾਏਗਾ, ਬਹੁਤ ਸੋਹਣੇ ਸੋਹਣੇ ਉੱਥੇ ਪ੍ਰਬੰਧ ਕੀਤੇ ਗਏ ਨੇ, ਬੱਚਿਆਂ ਵਾਸਤੇ ਵੀ ਆਈਟਮਸ ਨੇ, ਅਤੇ ਮੈਂ ਵੀ ਉੱਥੇ ਜਾ ਰਿਹਾ, ਉੱਥੇ ਕੁਛ ਬੋਲਾਂਗੇ ਵੀ ਪੰਜ ਦਸ ਮਿੰਟ ਵਾਸਤੇ। ਅਤੇ ਬ੍ਰਿਸਬਨ ਵਾਲੇ ਜਿੰਨੇ ਵੀ ਸੱਜਣ ਮਿੱਤਰ ਨੇ ਜ਼ਰੂਰ ਉੱਥੇ ਪਹੁੰਚਣ, ਗੋਲਡ ਕੋਸਟ ਵਾਲੇ ਵੀ, ਸ਼ਾਮ ਨੂੰ 4 ਵਜੇ ਆ ਜੀ ਕੁਈਨਜ਼ਲੈਂਡ ਟਾਈਮ ਦੇ ਸਮੇਂ ਮੁਤਾਬਕ। ਅਤੇ ਮੇਰੀਆਂ ਬੁੱਕਸ ਵੀ ਹੋਣਗੀਆਂ, ਅਗਰ ਤੁਸੀਂ ਬੁੱਕਸ ਲੈਣਾ ਚਾਹੁੰਦੇ ਹੋ ਤਾਂ ਉੱਥੋਂ ਲੈ ਸਕਦੇ ਹੋ, ਕੁਲਜੀਤ ਸਿੰਘ ਖੋਸਾ ਹੁਣੀ ਹੋਣਗੇ ਉੱਥੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਕਈ ਫੰਕਸ਼ਨ ਚੱਲਦੇ ਰਹਿੰਦੇ ਨੇ, ਉਹਨਾਂ ਦਾ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਸੈਲੀਬ੍ਰੇਸ਼ਨਸ ਵੀ ਹੋ ਕੇ ਹਟੀਆਂ ਨੇ, ਔਰ ਇਹ ਸਾਰਾ ਸਾਲ ਚੱਲੀ ਵੀ ਜਾਣੀਆਂ ਨੇ। ਅਤੇ ਮੈਂ ਇਹੀ ਕਹਿੰਦਾ ਕਿ ਜ਼ਰੂਰ ਸਮਾਂ ਕੱਢ ਕੇ ਆਪਣੇ ਕੋਲ ਜਿਹੜਾ ਕੋਈ ਤੁਹਾਡੇ ਫੰਕਸ਼ਨ ਹੁੰਦਾ ਹੁੰਦਾ ਉੱਥੇ ਜ਼ਰੂਰ ਜਾਇਆ ਕਰੋ, ਤਾਂ ਕਿ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਬਦਲਾਵ ਆਵੇ, ਥੋੜ੍ਹਾ ਜਿਹਾ ਰੋਮੈਂਟਿਕ ਹੋਵੇ ਮਾਹੌਲ। ਅਤੇ ਜਦੋਂ ਬਾਹਰ ਜਾਂਦੇ ਨਾ ਤੁਸੀਂ, ਯੂ ਗੋ ਆਊਟ, ਚੰਗੇ ਥਾਂ 'ਤੇ ਜਾਂਦੇ ਅਤੇ ਕਨਵਰਸੇਸ਼ਨ ਹੁੰਦੀ ਹੈ, ਤਾਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਉੱਥੇ, ਨਵੇਂ ਨਵੇਂ ਲੋਕਾਂ ਨੂੰ ਮਿਲਦੇ ਹਾਂ। ਉਹਨਾਂ ਨਾਲ ਅਗਰ ਤੁਹਾਡੇ ਕੋਲ ਵਿਵੇਕ ਬੁੱਧ ਹੈ, ਤੁਸੀਂ ਉਹਨਾਂ 'ਚੋਂ ਚੁਣ ਸਕਦੇ ਹੋ ਕਿ ਕਿਹਨਾਂ ਲੋਕਾਂ ਨਾਲ ਤੁਸੀਂ ਜ਼ਿਆਦਾ ਮਿਲਣਾ ਵਰਤਣਾ ਆ, ਉਹਨਾਂ ਦੇ ਵਿਚਾਰ ਸੁਣ ਸਕਦੇ ਹੋ, ਡਿਫਰੈਂਟ ਐਂਗਲ ਤੋਂ ਤੁਸੀਂ ਜ਼ਿੰਦਗੀ ਨੂੰ ਅਨੁਭਵ ਕਰ ਸਕਦੇ ਹੋ ਉਹਨਾਂ ਦੇ ਐਂਗਲ ਤੋਂ, ਕਿਉਂਕਿ ਜੋ ਉਹ ਦੇਖ ਰਹੇ ਨੇ, ਅਨੁਭਵ ਕਰਦੇ ਨੇ, ਉਹ ਤੁਸੀਂ ਨਹੀਂ ਦੇਖ ਸਕਦੇ, ਉਹ ਆਪਣੀ ਨਿਗਾਹ ਤੋਂ ਹੀ ਦੇਖ ਰਹੇ ਹੋਣਗੇ। ਸੋ ਇਹ ਵਿਚਾਰਾਂ ਦੀ ਜਿਹੜੇ ਪ੍ਰਵਾਹ ਇਸ ਤਰ੍ਹਾਂ ਚੱਲਦੀ ਹੈ ਕਿ ਫੰਕਸ਼ਨ ਦੇ ਵਿੱਚ ਜਾਇਆ ਕਰੋ, ਥੋੜ੍ਹੀ ਚੇਂਜ ਹੋ ਜਾਂਦੀ ਹੈ। ਸੋ ਦੋਸਤੋ ਪ੍ਰੋਗਰਾਮ ਹੁਣ ਸਮਾਪਤ ਕਰਦੇ ਹਾਂ, ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਗੀਤ ਸੁਣਾਉਣਾ ਹੈ, ਹੁਣ ਸੈਡ ਗੀਤ ਸੁਣਾਉਣਾ ਹੈ, ਕਲਾਈਮੇਟ ਚੇਂਜ ਦਾ ਗੀਤ ਸੁਣਾਉਣਾ ਹੈ। ਅੱਜ ਕੱਲ੍ਹ ਕਲਾਈਮੇਟ ਚੇਂਜ ਦਾ ਬੜਾ ਰੌਲਾ ਪੈ ਰਿਹਾ, ਕਲਾਈਮੇਟ ਚੇਂਜ ਹੋ ਗਈ, ਕਲਾਈਮੇਟ ਚੇਂਜ ਹੋ ਗਈ, ਪਰ ਸਾਡੇ ਕਵੀਆਂ ਨੇ ਤਾਂ ਬਹੁਤ ਦੇਰ ਪਹਿਲਾਂ ਹੀ ਕਹਿਤਾ ਸੀ ਕਿ ਕਲਾਈਮੇਟ ਚੇਂਜ ਹੁੰਦੀ ਹੈ, ਇਟਸ ਅ ਪਾਰਟ ਆਫ ਦਾ ਪ੍ਰੋਸੈਸ, ਅਤੇ ਹੋ ਜਾਂਦੀ ਹੈ ਕਲਾਈਮੇਟ ਚੇਂਜ, ਬੜੀ ਛੇਤੀ ਹੋ ਜਾਂਦੀ ਹੈ। ਕਹਿੰਦੇ ਤੁਸੀਂ ਰੁੱਤਾਂ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗਰ ਖੜੇ ਰਹੇ, ਇਹ ਕਲਾਈਮੇਟ ਚੇਂਜ ਹੀ ਹੈ। ਠੀਕ ਹੈ, ਇਸ ਗੀਤ ਦੇ ਨਾਲ ਆਪਾਂ ਛੱਡ ਰਹੇ ਹਾਂ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ, ਅਤੇ ਫਿਰ ਅਗਲੇ ਹਫ਼ਤੇ ਮੇਲ ਹੋਣਗੇ। ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿੱਚ ਬੜੀ ਛੇਤੀ ਸੁਣ ਸਕੋਗੇ, ਔਰ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਜੀ। ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ।
ਹੱਥ ਦੇ ਵਿੱਚ ਵਾਜੇ ਤੇਰੇ, ਕੱਚੀਆਂ ਸਾਂਝ ਵਾਲੇ ਦੁੱਖੜੇ, ਉਤਲੇ ਮਨੋ ਮੁਲਾਜੇ ਤੇਰੇ, ਇੱਕ ਹੱਥ ਦੇ ਵਿੱਚ ਦਿਲ ਦੇ ਟੁਕੜੇ, ਇੱਕ ਹੱਥ ਦੇ ਵਿੱਚ ਵਾਜੇ ਤੇਰੇ, ਕੱਚੀਆਂ ਸਾਂਝ ਵਾਲੇ ਦੁੱਖੜੇ, ਉਤਲੇ ਮਨੋ ਮੁਲਾਜੇ ਸਾਡੀ ਬੁੱਕਲ ਚੋਂ ਜਾਬੈ ਗੈਰਾਂ ਦੀ ਪਗਲ ਗਈ, ਹਾਏ ਰੰਗ ਵਟਾ ਗਈ, ਹਾਏ ਰੰਗ ਵਟਾ ਗਈ, ਹਾਣ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ, ਰੰਗ ਵਟਾ ਗਈ, ਹਾਣ ਦੀਏ ਹਾਏ ਬਦਲ ਗਈ, ਤੂੰ ਬਦਲ ਗਈ, ਫੈਸ਼ਨ ਵਾਂਗੂ ਸੱਜਣ ਬਦਲੇ, ਵਾਵਾ ਤੇਰੀ ਪਸੰਦ ਕੁੜੇ, ਨਾਲ ਵਕਤ ਦੇ ਬਦਲੀ ਕਿੰਨੀ, ਵਕਤ ਦੀ ਤੂੰ ਪਾਬੰਦ ਕੁੜੇ,
फैशन वांगू सजन बदले वावा तेरी पसंद कुड़े नाल वक्त दे बदली किन्नी वक्त दी तू पाबंद कुड़े तिलकण बाजी इश्क दिच असी तिलक गए तू संभल गई हाय रंग बटा गई हाय रंग बटा गई हार दिए तू रुता वांगू बदल गई रंग बटा गई हार दिए हाय बदल गई तू बदल गई खाबा दिए हथियारिए नी केड़ी दफा लुआइए तैनू किंज कटहरे चाड़िए नी वैर ने साडी नींद दिए ते खाबा दिए हथियारिए नी केड़ी दफा लुआइए तैनू किंज कटहरे चाड़िए नी मुजरम बन गए आपानी तू वारदात कर निकल गई हाय रंग बटा गई रंग बटा गई हार दिए तू रुता वांगू बदल गई रंग बटा गई हार दिए हाय बदल गई तू बदल गई